फिजाज सरगश्त की करते हुए सवेर दी ताजगी संग ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर अति सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक हरमन रेडियो ते प्रोग्राम लहरां लैके मैं हाजर अमरदीप कौर प्रोग्राम सुनने वाले सारे दोस्तां नूं अमरदीप वल्लों बहुत ही प्यार भरी सति श्री अकाल गुड मॉर्निंग आदाब नमस्कार ते वाहिगुरू जी का खालसा वाहिगुरू जी की फतेह जी। उम्मीद करदे हां दोस्तों तुहाडा अज्ज दिन खूबसूरत चढ़िया होना और अरदास उस परवर दरगार परमात्मा दे अगे कि तुहाडा हर दिन हर पल हर घड़ी जिहड़ी है ओ खुशगवार होवे सुखां लद्दी होवे खुशियां खेड़े तुसीं माणदे रहो और इसी अरदास दे नाल अज दे प्रोग्राम की शुरुआत करते हैं। ते तुहानू सारयां नू एक बार फिर प्रोग्राम दे विच जी आयां नू कहने बहुत बहुत स्वागत तुहाडा तहे दिल तों प्रोग्राम दे विच। ते दिन हमेशा वांग अज मंगलवार दा मंगलवार मेलबर्न तों आपां जुड़ बैठे हुंदे आं प्रोग्राम लहरां दे विच ते अज दा वी लहरां प्रोग्राम जिहड़ा पूरे 2 घंटे तुहाडे साथ दे नाल असीं अगे लैके जावांगे। सो साल 2019 लगभग अपने अंतले पलां च पहुंच चुकिया है और साल 2019 दे दसंबर महीने की 24 तरीक हो चुकी है। नानक शाही संमत 551 दे ओ महीने की 9 तरीक। सो ए समा जड़ा जिहदे विच जज्बात कुछ रले मिले हुंदे आ क्योंकि असीं दूजियां दीआं खुशियां च खुश होना भी सिखिया पर अपनियां जो विरसे दियां बातां ओ पाउणियां भी बहुत जरूरी ने अपने इतिहास दियां बातां भी पाउणियां बहुत जरूरी ने। सो मिले जुले जे जज्बात इस समय हुंदे आ सो उन्हां जज्बातां बारे भी गलबात अज जरूर करांगे। फिलहाल आपां एक झात जिहड़ी आ उस समय दे उत्ते भी मार लैने आ। मेलबर्न कैनबरा ते सिडनी दे विच इस वेले समा जिहड़ा 8:05 दा हो चुकिया जदकि ब्रिस्बेन दे विच अजे 7:05 होए ने दोस्तों ते पर्थ दे विच समा अजे 5:05 दा यानी मंगलवार दी सवेर दा पै चुकी है पर थोड़ा जिहा तड़का अजे पर्थ दे विच। ते उधर एडीलेड दे विच समा 7:35 दा हो चुकिया इस वेले ते ए आस्ट्रेलिया दे वख-वख शहरां दे विच वख-वखरा समा पर जे असीं आस्ट्रेलिया तों बाहर चलीए तां साडा गुआंढी मुल्क है जी न्यूजीलैंड न्यूजीलैंड दे शहर ऑकलैंड दे विच इस वेले समा 10:05 दा हो चुकिया। ते इस तों बाद उन्हां मुल्कां दी गल करदे आं जिथों तुसीं सारे साडे नाल जुड़दे हो बड़े शिद्दत दे नाल प्रोग्राम दा हिस्सा बणदे हो और पहलां गल करदे आं हांगकांग दी। हांगकांग दे विच वी मंगलवार दा दिन चढ़ चुकिया 5:06 दा समा हांगकांग दे विच इस वेले हो चुकिया। ते इसे तरह दुबई दे विच वी मंगलवार दा दिन चढ़ चुकिया ते समा उत्थे बहुत वड्डा तड़का 1:06 दा होया यानी 1 घंटा ही होया अजे मंगलवार चढ़े नूं। ते इसे तरह बैंकॉक दे विच वी मंगलवार दा दिन चढ़ चुकिया जी 4:06 दा समा उत्थे वी तड़का अजे। ते इसे तरह अपने मुल्क दी गल करिए तां भारत ते पंजाब दे विच समा इस वेले वड्डे तड़के दा 2:37 जिहड़े आ उत्थे हो चुके आ मंगलवार दा दिन जिहड़ा ओह चढ़ चुके आ। इस तों इलावा जिहड़े होर मुल्क जिथों तुसीं साडे नाल जुड़दे हो जिन्हां मुल्कां दे विच अज इह सोमवार चल रिहा सो सोमवार चल रिहा जी कैनेडा दे विच कैनेडा तों बहुत सारे दोस्त साडे नाल जुड़दे ने ਔਰ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਇਸ ਵੇਲੇ ਸਮਾਂ 1:07 ਦਾ ਹੋਇਆ, ਯਾਨੀ ਕਿ ਦੁਪਹਿਰ ਪਈ ਹੋਈ ਹੈ ਜੀ ਸੋਮਵਾਰ ਦੀ। ਟੋਰਾਂਟੋ ਦੇ ਵਿੱਚ 4:07 ਹੋ ਗਏ ਨੇ ਸ਼ਾਮ ਦੇ, ਸੋਮਵਾਰ ਦੀ ਸ਼ਾਮ ਟੋਰਾਂਟੋ ਦੇ ਵਿੱਚ ਪੈ ਚੁੱਕੀ ਹੈ, ਜਦਕਿ ਵਿਨੀਪੈਗ ਦੇ ਵਿੱਚ ਬਾਅਦ ਦੁਪਹਿਰ ਦਾ ਸਮਾਂ 3:07 ਵਿਨੀਪੈਗ ਦੇ ਵਿੱਚ ਇਸ ਵੇਲੇ ਹੋਏ ਨੇ। ਤੇ ਇਸ ਤੋਂ ਬਾਅਦ US ਚੱਲਦੇ ਹਾਂ, US ਦੇ ਲਾਸ ਏਂਜਲਸ ਸ਼ਹਿਰ ਦੇ ਵਿੱਚ ਵੀ ਦੁਪਹਿਰ ਪਈ ਹੋਈ ਹੈ, 1:07 ਸੋਮਵਾਰ ਦੀ ਦੁਪਹਿਰ ਦੇ ਹੋਏ ਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਜੁੜਦੇ ਹੋ, ਸਾਡਾ ਸਾਥ ਦਿੰਦੇ ਹੋ, ਸਾਡੇ ਹਮ ਸਫ਼ਰ ਬਣਦੇ ਹੋ, ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਬਹੁਤ ਬਹੁਤ ਜੀ ਆਇਆਂ ਨੂੰ। ਤੇ ਲੋ ਜੀ, ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਪ੍ਰੋਗਰਾਮ 'ਚ ਅੱਜ ਕੁਝ ਮਹਿਮਾਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਨਾ, ਔਰ ਉਹ ਕਿਹੜੇ ਮਹਿਮਾਨ ਨੇ ਉਹਨਾਂ ਦੇ ਬਾਰੇ ਵੀ ਜ਼ਿਕਰ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਖ਼ਬਰਾਂ ਦਾ ਜਿਹੜਾ ਸਿਲਸਿਲਾ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਖ਼ਬਰਾਂ ਦੌਰਾਨ ਕੁਝ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੌਸਮ ਦੇ ਉੱਤੇ ਝਾਤ ਵੀ ਉਸ ਤੋਂ ਪਹਿਲਾਂ ਅਸੀਂ ਮਾਰਨੀ ਹੈ, ਤੇ ਇਸ ਤੋਂ ਬਾਅਦ ਕੁਝ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਉਹ ਤਾਂ ਤੁਹਾਡੇ ਲਈ ਅਸੀਂ ਲੈ ਕੇ ਆਵਾਂਗੇ ਹੀ ਆਵਾਂਗੇ, ਪਰ ਭਾਈਚਾਰੇ ਦੇ ਵਿੱਚ ਹੋ ਰਹੇ ਕੁਝ ਸ਼ਲਾਘਾਯੋਗ ਕੰਮ ਜਿਹੜੇ ਆ ਉਹ ਵੀ ਅੱਜ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ, ਔਰ ਕੁਝ ਸੰਸਥਾਵਾਂ ਦੇ ਮੈਂਬਰ ਵੀ ਜਿਹੜੇ ਆ ਉਹ ਵੀ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨਗੇ, ਔਰ ਇੱਕ ਖਾਸ ਅਸੀਂ ਅੱਜ ਗੱਲਬਾਤ ਜਿਹੜੀ ਆ ਉਹ ਕਰਾਂਗੇ ਸਰਦਾਰ ਇੰਦਰਜੀਤ ਸਿੰਘ ਹੁਰੀ, ਜਿਹੜੇ ਕਿ ਕਥਾ ਵਾਚਕ ਦੇ ਤੌਰ ਦੇ ਉੱਤੇ ਸੇਵਾਵਾਂ ਇਹਨਾਂ ਦਿਨਾਂ ਦੇ ਵਿੱਚ ਨਿਭਾ ਰਹੇ ਨੇ ਮੈਲਬਰਨ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਕ੍ਰੇਗੀਬਰਨ ਸਾਹਿਬਾਨ ਦੇ ਵਿੱਚ ਜਿਹੜੀਆਂ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ, ਔਰ ਅੱਜ ਉਹਨਾਂ ਦੇ ਨਾਲ ਖਾਸ ਜਿਹੜੀ ਗੱਲਬਾਤ ਆ ਉਹ ਅਸੀਂ ਕਰਨੀ ਆ ਕਿ ਅਜੋਕੇ ਯੁੱਗ ਦੇ ਵਿੱਚ ਧਰਮ ਦੇ ਨਾਲ ਜੁੜਨ ਦਾ ਜਿਹੜਾ ਅਸਲ ਜਿਹੜਾ ਰਸਤਾ ਆ ਉਹ ਕੀ ਹੋ ਸਕਦਾ, ਔਰ ਜਿਹੜੀ ਅਜੋਕੀ ਪੀੜ੍ਹੀ ਆ ਜਾਂ ਜਿਹੜੀ ਸਾਡੀ ਆਪਣੀ ਜਨਰੇਸ਼ਨ ਆ, ਸਾਡੀ ਆਪਣੀ ਪੀੜ੍ਹੀ ਆ, ਇਸ ਪੀੜ੍ਹੀ ਨੂੰ ਕਿਸ ਤਰ੍ਹਾਂ ਦੇ ਜਿਹੜੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ, ਕਿਸ ਤਰ੍ਹਾਂ ਦੇ ਜਿਹੜੇ ਚੈਲੰਜਸ ਆ ਉਹ ਆ ਰਹੇ ਆ, ਜਾਂ ਫਿਰ ਉਹਨਾਂ ਚੈਲੰਜਸ ਦੇ ਲਈ ਜ਼ਿੰਮੇਵਾਰ ਕੌਣ ਹੈ। ਸੋ ਬੜੀ ਹੀ ਹਲਕੀ ਫੁਲਕੀ ਜਿਹੜੀ ਗੱਲਬਾਤ ਆ ਉਹ ਉਹਨਾਂ ਦੇ ਨਾਲ ਆਪਾਂ ਕਰਾਂਗੇ, ਔਰ ਸੌਖਿਆਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੌਖੇ ਤਰੀਕੇ ਦੇ ਨਾਲ ਧਰਮ ਦੇ ਨਾਲ ਜੁੜਨਾ ਜਿਹੜਾ ਆ ਉਹ ਕਿੰਨਾ ਕੁ ਸਾਰਥਕ ਆ, ਔਰ ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ, ਆਧੁਨਿਕ ਸਮੇਂ ਦੀ ਗੱਲ ਕਰੀਏ, ਤਾਂ ਆਧੁਨਿਕ ਸਮੇਂ ਦੇ ਵਿੱਚ ਜਿਹੜੀ ਇੱਕ ਵਿੱਥ ਆ, ਇੱਕ ਜਿਹੜਾ ਪਾੜਾ ਆ, ਇੱਕ ਜਿਹੜਾ ਗੈਪ ਆ ਸਾਡੇ ਸਿੱਖ ਹੋਣ ਦੇ ਬਾਵਜੂਦ ਸਿੱਖੀ ਤੋਂ ਦੂਰ ਜਾਣ ਦਾ ਜਿਹੜਾ ਇੱਕ ਗੈਪ ਆ ਉਸ ਨੂੰ ਭਰਨ ਦੇ ਲਈ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਆ ਉਹ ਰੱਖਿਆ ਜਾਣਾ ਚਾਹੀਦਾ, ਔਰ ਇਸ ਸੰਬੰਧ ਦੇ ਵਿੱਚ ਨਾਲ ਹੀ ਨਾਲ ਕਿਉਂਕਿ ਸਾਹਿਬਜ਼ਾਦਿਆਂ ਦਾ ਵੀ ਜਿਹੜਾ ਸ਼ਹੀਦੀ ਦਿਹਾੜਾ ਉਹ ਨਿਕਲ ਕੇ ਗਿਆ, ਔਰ ਇਹ ਜਿਹੜਾ ਸਮਾਂ ਆ ਦਸੰਬਰ ਦਾ ਇਸ ਪੋਹ ਮਹੀਨੇ ਦੀ ਜੇ ਅਸੀਂ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਸ਼ਹਾਦਤਾਂ ਆ ਉਹ ਹੋਈਆਂ ਆ ਸਿੱਖ ਧਰਮ ਦੇ ਵਿੱਚ, ਔਰ ਉਹਨਾਂ ਸ਼ਹਾਦਤਾਂ ਦੇ ਸੰਦਰਭ ਦੇ ਵਿੱਚ ਵੀ ਅਸੀਂ ਅੱਜ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਨੀ ਚਾਹਾਂਗੇ। ਸੋ ਤੁਸੀਂ ਸਾਡੇ ਨਾਲ ਬਣੇ ਰਹਿਣਾ ਪ੍ਰੋਗਰਾਮ ਦੌਰਾਨ, ਔਰ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ, ਔਰ ਤੁਹਾਡੇ ਜਿਹੜੇ ਵਿਚਾਰ ਆ ਉਹ ਵੀ ਜਾਣਾਂਗੇ ਜ਼ਰੂਰ। ਤੁਸੀਂ ਵੀ ਸਾਡੇ ਨਾਲ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਪਾ ਸਕਦੇ ਹੋ, ਉਹਨਾਂ ਦੇ ਨਾਲ ਗੱਲਬਾਤ ਦੌਰਾਨ ਵੀ ਤੁਸੀਂ ਵੀ ਆਪਣਾ ਕੋਈ ਸਵਾਲ ਜਿਹੜਾ ਉਹ ਜ਼ਰੂਰ ਪੁੱਛ ਸਕਦੇ ਹੋ। ਤੇ ਸਵਾਲ ਸਾਡੇ ਤੱਕ ਭੇਜਣ ਦੇ ਲਈ ਜਿਹੜੇ ਮਾਧਿਅਮ ਨੇ ਉਹ ਉਹੀ ਨੇ ਜੀ ਟੈਲੀਗ੍ਰਾਮ, ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਈਮੇਲ ਦੇ ਰਾਹੀਂ। ਸੋ request@harmanradio.com ਸਾਡਾ ਈਮੇਲ ਪਤਾ। ਇਸ ਤੋਂ ਇਲਾਵਾ ਤੁਸੀਂ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ, ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8599-2811। ਸੋ ਇਸ ਫੋਨ ਨੰਬਰ ਦੇ ਉੱਤੇ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਤੁਹਾਡੇ ਜਿਹੜੇ ਪਸੰਦੀਦਾ ਗੀਤ ਆ ਉਹ ਵੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜ਼ਰੂਰ ਸੁਣਾਈਏ, ਔਰ ਕੁਝ ਹੋਰ ਗੀਤ ਸੰਗੀਤ ਜਿਹੜਾ ਤੁਹਾਡੇ ਲਈ ਪ੍ਰੋਗਰਾਮ ਦੌਰਾਨ ਅਸੀਂ ਜ਼ਰੂਰ ਲੈ ਕੇ ਆਵਾਂਗੇ। ਤੇ ਫਿਲਹਾਲ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਆ ਉਹ ਵੀ ਅਸੀਂ ਤੁਹਾਡੀ ਨਜ਼ਰ ਕਰਦੇ ਹਾਂ, ਤੇ ਬਾਕੀ ਹੋਰ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ, ਜਿਹੜੀਆਂ ਹੋਰ ਸਾਂਝਾਂ ਪਾਉਣੀਆਂ ਉਹ ਤੁਹਾਡੇ ਵਿਚਾਰਾਂ ਦੀਆਂ, ਤੁਹਾਡੇ ਮੈਸੇਜਿਸ ਦੀਆਂ, ਤੁਹਾਡੇ ਸੁਨੇਹਿਆਂ ਦੀਆਂ ਹੋਣੀਆਂ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਦੇ ਨਾਲ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਨਜ਼ਰ ਕਰਦੇ ਹਾਂ, ਔਰ ਵਾਪਸ ਆਉਂਦੇ ਹਾਂ ਬਹੁਤ ਜਲਦੀ। ਪ੍ਰੋਗਰਾਮ ਲਹਿਰਾਂ ਦੇ ਵਿੱਚ। ਕੇਐਸ ਮੱਖਣ ਦੀ ਆਵਾਜ਼ ਦੇ ਵਿੱਚ ਇੱਕ ਵਾਰ ਦੇ ਰੂਪ ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਦੀ ਇਹ ਪਹਿਲੀ ਪੇਸ਼ਕਸ਼ ਸੁਣੀ ਔਰ ਬੰਦਾ ਸਿੰਘ ਬਹਾਦਰ ਹੋਰਾਂ ਦੇ ਜੀਵਨ ਦੇ ਉੱਤੇ ਇਹ ਵਾਰ ਜਿਹੜੀ ਹੈ ਉਹ ਕੇਐਸ ਮੱਖਣ ਹੋਰਾਂ ਦੀ ਆਵਾਜ਼ ਦੇ ਵਿੱਚ। ਔਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸ਼ਹੀਦੀ ਸਾਕਾ ਜਿਹੜਾ ਉਹ ਚਮਕੌਰ ਸਾਹਿਬ ਦਾ ਵੀ ਵਾਪਰਿਆ ਔਰ ਨਿੱਕੀਆਂ ਨਿੱਕੀਆਂ ਜਿੰਦਾਂ ਜਿਨ੍ਹਾਂ ਨੂੰ ਕੈਦ ਵੀ ਕਰ ਦਿੱਤਾ ਗਿਆ ਠੰਡੇ ਬੁਰਜ ਦੇ ਵਿੱਚ, ਔਰ ਉਸ ਠੰਡ ਨੂੰ ਜੇਕਰ ਅਸੀਂ ਮਹਿਸੂਸ ਕਰੀਏ ਤਾਂ ਅੱਜ ਤੁਸੀਂ ਪੰਜਾਬ ਫੋਨ ਕਰੋ ਔਰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਕੇ ਸੰਬੰਧੀਆਂ ਨੂੰ ਪੁੱਛੋ ਕਿ ਠੰਡ ਕਿੰਨੀ ਕਿ ਆ, ਤਾਂ ਉਹ ਕਹਿੰਦੇ ਆ ਵੀ ਠੰਡ ਇੰਨੀ ਕੁ ਜ਼ਿਆਦਾ ਆ ਕਿ ਬਾਹਰ ਨਿਕਲਦੇ ਹੀ ਹੱਥ ਪੈਰ ਜਿਹੜੇ ਉਹ ਨੀਲੇ ਹੁੰਦੇ ਆ, ਹਨਾ, ਬਹੁਤ ਜ਼ਿਆਦਾ ਠੰਡ ਆ। ਔਰ ਇਸ ਠੰਡ ਦੇ ਵਿੱਚ ਜਦੋਂ ਨਦੀ ਕੋਲੋਂ ਲੰਘਦੀ ਸੀ ਤੇ ਉਹਦੀ ਠੰਡੀ ਹਵਾ ਵੀ ਜਿਹੜੀ ਸੀ ਉਹ ਵੀ ਚੀਰਦੀ ਸੀ, ਔਰ ਉਸ ਚੀਰਦੀ ਹੋਈ ਹਵਾ ਦੇ ਵਿੱਚ ਇੰਨੀ ਠੰਡ ਦੇ ਵਿੱਚ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਨੂੰ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਹੋਣਾ, ਤਾਂ ਉਸ ਵੇਲੇ ਦਾ ਜੇ ਵਾਕਈ ਸਮਾਂ ਜਿਹੜਾ ਆ ਉਸ ਨੂੰ ਮਹਿਸੂਸ ਕਰਕੇ ਵੇਖੀਏ ਤਾਂ ਉਹਨਾਂ ਕੋਮਲ ਜਿੰਦਾਂ ਦੇ ਬਾਰੇ ਤਾਂ ਜਿਹੜਾ ਖਿਆਲ ਆਉਂਦਾ ਹੀ ਆਉਂਦਾ। ਪਰ ਉਸ ਤੋਂ ਪਹਿਲਾਂ ਵੀ ਅਸੀਂ ਸਿਰਫ ਠੰਡੇ ਬੁਰਜ ਦੀ ਗੱਲ ਕਰਦੇ ਹਾਂ, ਪਰ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਉਹ ਇਹ ਵੀ ਸਾਹਮਣੇ ਆਉਂਦੀ ਆ। ਔਰ ਮੈਂ ਸ਼ੁਕਰਗੁਜ਼ਾਰ ਹਾਂ ਸੋਸ਼ਲ ਮੀਡੀਆ ਦੀ ਕਿ ਜਿਹਦੇ ਜ਼ਰੀਏ ਇਹ ਜਾਣਕਾਰੀ ਜਿਹੜੀ ਆ ਉਹ ਸਾਡੇ ਸਾਰਿਆਂ ਤੱਕ ਪਹੁੰਚ ਰਹੀ ਹੈ। ਵੈਸੇ ਤਾਂ ਕੋਸ਼ਿਸ਼ ਸਾਡੀ ਆਪਣੀ ਹੋਣੀ ਚਾਹੀਦੀ ਹੁੰਦੀ ਹੈ ਕਿ ਅਸੀਂ ਜ਼ਿਆਦਾਤਰ ਜਿਹੜੀ ਜਾਣਕਾਰੀ ਆ ਉਹ ਇਕੱਠੀ ਕਰੀਏ, ਕੀ ਤੱਥ ਸੀਗੇ, ਕਿਹੜੇ ਸਮਿਆਂ ਦੀ ਗੱਲ ਸੀ ਔਰ ਉਹਨਾਂ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਤਸ਼ੱਦਦ ਸੀ ਉਹ ਹੋਰ ਢਾਏ ਗਏ, ਔਰ ਉਹ ਤਸ਼ੱਦਦ ਜਿਹੜੇ ਸੀ ਕਿਸ ਰੂਪ ਦੇ ਵਿੱਚ ਢਾਏ ਗਏ ਸੀ। ਤੇ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਸਾਰੇ ਦੋਸਤਾਂ ਨੇ ਇਹੋ ਜਿਹੀਆਂ ਜਿਹੜੀਆਂ ਜਾਣਕਾਰੀਆਂ ਉਹ ਸਾਡੇ ਤੱਕ ਪਹੁੰਚਾਈਆਂ, ਔਰ ਉਹਨਾਂ ਜਾਣਕਾਰੀਆਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਡੇ ਜਿਹੜੇ ਲੂੰ ਕੰਡੇ ਜਿਹੜੇ ਉਹ ਜ਼ਰੂਰ ਖੜੇ ਹੁੰਦੇ ਆ, ਹਨਾ, ਕਿ 25 ਕਿਲੋਮੀਟਰ ਦੀ ਜਿਹੜੀ ਪੈਦਲ ਯਾਤਰਾ ਨਹੀਂ ਕਹਿ ਸਕਦੇ, ਚਾਹੇ ਉਹਨਾਂ ਨੂੰ ਕਿਸੇ ਇੱਕ ਸਾਜਿਸ਼ ਦੇ ਤਹਿਤ ਹੀ ਉਹਨਾਂ ਨੂੰ ਉੱਥੇ ਤੱਕ ਲਿਜਾਇਆ ਗਿਆ, ਪਰ ਭੁੱਖੇ ਪੇਟ ਔਰ ਨੰਗੇ ਪੈਰ ਉਹ ਉਸ ਕੜਕ ਦੀ ਠੰਡ ਦੇ ਵਿੱਚ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਠੰਡੇ ਬੁਰਜ ਪਹੁੰਚੇ ਹੋਣੇ ਆ, ਤਾਂ ਤੁਸੀਂ ਸੋਚੋ ਕਿ ਅੰਦਾਜ਼ਾ ਵੀ ਅਸੀਂ ਜੇ ਅਸੀਂ ਲਾਈਏ ਤਾਂ ਸਾਡੇ ਲਈ ਉਹ ਵੀ ਮੁਸ਼ਕਲ ਹੈ। ਪਰ ਉਹ ਸਾਰਾ ਕੁਛ ਉਹਨਾਂ ਨੇ ਆਪਣੇ ਪਿੰਡੇ ਦੇ ਉੱਤੇ ਹੰਢਾਇਆ, ਔਰ ਉਹ ਛੋਟੀਆਂ ਛੋਟੀਆਂ ਜਿੰਦਾਂ ਜਿਹੜੀਆਂ ਉਹਨਾਂ ਦੇ ਜਿਹੜੇ ਜਿਗਰੇ ਸੀਗੇ ਉਹ ਕਿੰਨੇ ਕੁ ਮਜ਼ਬੂਤ ਸੀ। ਅੱਜ ਅਸੀਂ ਆਪਣੇ ਬੱਚਿਆਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਵੀ ਜਦੋਂ ਸਮਝਾਉਂਦੇ ਹਾਂ ਤਾਂ ਕਈ ਵਾਰ ਮੁਸ਼ਕਲ ਹੋ ਜਾਂਦਾ, ਉਹ ਛੋਟੀਆਂ ਛੋਟੀਆਂ ਗੱਲਾਂ ਤੋਂ ਡਰ ਜਾਂਦੇ ਆ। ਕਈ ਵਾਰ ਆਪਣੇ ਪਰਿਵਾਰ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਜਿਹੜੇ ਬੱਚੇ ਥੋੜਾ ਜਿਹਾ ਉੱਚੀ ਬੋਲੋ ਤਾਂ ਉਸ ਗੱਲ ਤੋਂ ਹੀ ਡਰ ਜਾਂਦੇ ਆ, ਜਦਕਿ ਸਾਨੂੰ ਆਪਣੇ ਬੱਚਿਆਂ ਨੂੰ ਇਹ ਸਮਝਾਉਣਾ ਜ਼ਰੂਰ ਪਵੇਗਾ, ਇਹ ਸਿੱਖਿਆ ਜ਼ਰੂਰ ਦੇਣੀ ਪਵੇਗੀ ਕਿ ਅਸੀਂ ਜੇਕਰ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਆ ਤਾਂ ਸਾਡੇ ਅੰਦਰ ਬਹਾਦਰੀ ਵਰਗੇ, ਨਿਡਰਤਾ ਵਰਗੇ ਜਿਹੜੇ ਗੁਣ ਆ ਉਹ ਸੁਭਾਵਿਕ ਹੀ ਆਉਣੇ ਚਾਹੀਦੇ ਆ। ਔਰ ਜੇਕਰ ਸਾਡੇ ਸਾਹਮਣੇ ਕੋਈ ਅਨਿਆਂ ਕਰਦਾ ਆ, ਸਾਡੇ ਸਾਹਮਣੇ ਕੋਈ ਇਹੋ ਜਿਹਾ ਗਲਤ ਹੁੰਦਾ ਆ ਤਾਂ ਅਸੀਂ ਉਸ ਦਾ ਵਿਰੋਧ ਜਿਹੜਾ ਉਹ ਕਿਸ ਢੰਗ ਦੇ ਨਾਲ ਕਰਨਾ, ਕਿੰਨੇ ਕੁ ਮਜ਼ਬੂਤ ਹੋ ਕੇ ਆਪਣੇ ਇਰਾਦੇ ਜਿਹੜੇ ਉਹ ਕਿੰਨੇ ਕੁ ਮਜ਼ਬੂਤ ਰੱਖ ਕੇ ਅਸੀਂ ਆਪਣਾ ਜੀਵਨ ਚੋਣਾ, ਇਹ ਜਿਹੜੀ ਮਿਸਾਲ ਹੈ ਇਹ ਅਸੀਂ ਉਹਨਾਂ ਦੇ ਜੀਵਨ ਤੋਂ ਹਾਸਲ ਕਰ ਸਕਦੇ ਹਾਂ। ਔਰ ਇਹ ਪ੍ਰੇਰਣਾ ਜਿਹੜੀ ਆ ਉਹ ਉਹਨਾਂ ਨੂੰ ਦੇਣੀ ਵੀ ਬਹੁਤ ਜ਼ਰੂਰੀ ਹੈ। ਸੋ ਅਸੀਂ ਗੱਲਬਾਤ ਜਿਹੜੀ ਆ ਇਹ ਜ਼ਰੂਰ ਕਰਦੇ ਰਹਾਂਗੇ, ਪਰ ਇੱਕ ਜਿਹੜੀ ਖਾਸ ਗੱਲ ਦੋਸਤੋ ਮੈਂ ਇਹ ਜ਼ਰੂਰ ਕਰਨਾ ਚਾਹਾਂਗੀ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਜਜ਼ਬਾਤੀ ਤੌਰ ਦੇ ਉੱਤੇ ਬਹੁਤ ਨੇੜਿਓਂ ਜੁੜਦੇ ਆ ਹਨਾ ਇਹਨਾਂ ਭਾਵਨਾਵਾਂ ਦੇ ਨਾਲ, ਪਰ ਅਸਲ ਦੇ ਵਿੱਚ ਸਾਡੇ ਅੰਦਰ ਜਿਹੜੀਆਂ ਇਹ ਭਾਵਨਾਵਾਂ ਨੇ ਇਹ ਹਮੇਸ਼ਾ ਹੀ ਜਿਉਂਦੀਆਂ ਰਹਿਣੀਆਂ ਚਾਹੀਦੀਆਂ ਨੇ ਹਨਾ। ਅਸੀਂ ਜਦੋਂ ਕਿ ਸ਼ਹੀਦੀ ਸਾਕੇ ਆਉਂਦੇ ਆ ਅਸੀਂ ਉਦੋਂ ਬੜੇ ਜੋਸ਼ ਦੇ ਨਾਲ ਇਹਨਾਂ ਸਾਕਿਆਂ ਦੇ ਸ਼ਹਾਦਤਾਂ ਦੇ ਬਾਰੇ ਗੱਲ ਕਰਦੇ ਹਾਂ, ਪਰ ਅੱਗੇ ਪਿੱਛੇ ਵੀ ਸਾਡੇ ਅੰਦਰ ਇਹ ਭਾਵਨਾ ਜਿਹੜੀ ਆ ਉਹ ਜ਼ਰੂਰ ਜਿਉਂਦੀ ਰਹਿਣੀ ਚਾਹੀਦੀ ਆ ਕਿ ਸਾਡਾ ਜਿਹੜਾ ਇਤਿਹਾਸ ਆ, ਸਾਡਾ ਜਿਹੜਾ ਵਿਰਸਾ ਆ ਉਹ ਕਿੰਨਾ ਕੁ ਮਹਾਨ ਹੈ, ਔਰ ਉਸ ਮਹਾਨ ਵਿਰਸੇ ਨਾਲ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਜੋੜ ਸਕੇ ਹਾਂ, ਇਹ ਵੀ ਸਾਡੇ ਲਈ ਇੱਕ ਬਹੁਤ ਵੱਡਾ ਸਵਾਲ ਹੈ। ਖੈਰ ਅਸੀਂ ਗੱਲਾਂ ਬਾਤਾਂ ਜਿਹੜੀਆਂ ਉਹ ਜ਼ਰੂਰ ਕਰਦੇ ਰਹਾਂਗੇ। ਸਾਡੇ ਨਾਲ ਕੁਛ ਦੋਸਤ ਇਸ ਵੇਲੇ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ। ਸੁੱਖ ਬਰਾੜ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ ਫੈਮਿਲੀ ਨੂੰ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖ ਜੀ, ਬਹੁਤ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਆਉਣਾ ਕੀਤਾ, ਔਰ ਮੈਨੂੰ ਲੱਗਦਾ ਵੀ ਅੱਜ ਦੇ ਪ੍ਰੋਗਰਾਮ ਚ ਯਾਨੀ ਕਿ ਮੰਗਲਵਾਰ ਵਾਲੇ ਪ੍ਰੋਗਰਾਮ ਚ ਤੁਸੀਂ ਪਹਿਲੀ ਵਾਰ ਆਏ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ, ਔਰ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਰਵਿੰਦਰ ਸਿੰਘ ਧਨੀ ਹੋਰਾਂ ਦਾ ਸਿਡਨੀ ਤੋਂ, ਕਿਆ ਬਾਤ ਹੈ ਜੀ, ਅੱਜ ਤਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਆਉਣੇ ਹੋ ਗਏ, ਔਰ ਮੈਨੂੰ ਲੱਗਦਾ ਕਿ ਜਿਹੜੀਆਂ ਛੁੱਟੀਆਂ ਕ੍ਰਿਸਮਸ ਦੀਆਂ ਉਹ ਵੀ ਮਾਣ ਰਹੇ ਹੋਣਗੇ। ਸੋ ਧਨੀ ਸਾਹਿਬ ਬਹੁਤ ਬਹੁਤ ਸਵਾਗਤ, ਦੇਖੋ ਕਹਿੰਦੇ ਪੈਰ ਹੀ ਪੈਂਦਾ ਜੀ, ਨਹੀਂ ਨਹੀਂ ਤੁਸੀਂ ਇੰਨੇ ਕੁ ਸਤਿਕਾਰਯੋਗ ਹੋ ਸਾਡੇ ਲਈ ਸਾਰੇ, ਔਰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ, ਬਹੁਤ ਚੰਗਾ ਲੱਗਦਾ ਕਿ ਤੁਹਾਡੇ ਵਰਗੇ ਦੋਸਤ ਵੀਰ ਜਿਹੜੇ ਆ ਸਾਡੇ ਨਾਲ ਜੁੜਦੇ ਨੇ, ਸਾਡਾ ਹੌਸਲਾ ਵੀ ਵਧਾਉਂਦੇ ਨੇ, ਤੇ ਨਾਲ ਹੀ ਨਾਲ ਸਾਡੇ ਨਾਲ ਅਗਲੀ ਸਾਂਝ ਜਿਹੜੀ ਜੋਗਿੰਦਰ ਸਿੰਘ ਸੋਹੀ ਜਗਰਾਉਣ ਵਾਲੇ ਭਾਜੀ ਹੋਰਾਂ ਨੇ ਵੀ ਪਾਈ ਹੈ, ਉਹਨਾਂ ਨੂੰ ਵੀ ਜਿਉਂ ਆਇਆਂ ਨੂੰ ਕਹਿੰਦੇ ਆ। ਅਮਰਦੀਪ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਸਾਡੇ ਵੱਲੋਂ ਗੁਰਫਤਿਹ। ਸੋਹੀ ਸਾਹਿਬ ਤੁਹਾਨੂੰ ਵੀ ਤੇ ਆਲ ਹਰਮਨ ਲਿਸਨਰਸ ਨੂੰ ਵੀ ਕਹਿੰਦੇ ਗੁਰਫਤਿਹ ਆ ਜੀ, ਲਿਸਨਰਸ ਨੂੰ ਤੁਹਾਡੀ ਫਤਿਹ ਜਿਹੜੀ ਆ ਉਹ ਪਹੁੰਚ ਚੁੱਕੀ ਆ, ਤੇ ਕਹਿੰਦੇ ਇੰਜੋਇੰਗ ਯੂਰ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਜੀ, ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ। ਔਰ ਬਾਕੀ ਇਹਨਾਂ ਨੇ ਨਾ ਇੱਕ ਮੈਸੇਜ ਵੀ ਸਾਡੇ ਨਾਲ ਸਾਂਝਾ ਕੀਤਾ, ਕਹਿੰਦੇ ਕਦੇ ਵੀ ਆਪਣੇ ਤੋਂ ਉੱਪਰ ਵਾਲਿਆਂ ਨੂੰ ਦੇਖ ਕੇ ਹੋਕੇ ਨਾ ਭਰੋ, ਸਗੋਂ ਆਪਣੇ ਤੋਂ ਥੱਲੇ ਵਾਲਿਆਂ ਨੂੰ ਦੇਖ ਕੇ ਰੱਬ ਦਾ ਧੰਨਵਾਦ ਕਰੋ, ਕਿਆ ਬਾਤ ਹੈ। ਸੋ ਅੱਜ ਦਾ ਵਿਚਾਰ ਜਿਹੜਾ ਉਹ ਸੋਹੀ ਸਾਹਿਬ ਨੇ ਸਾਨੂੰ ਭੇਜ ਦਿੱਤਾ, ਬਹੁਤ ਚੰਗਾ ਲੱਗਦਾ ਜੀ ਤੁਹਾਡੇ ਵਿਚਾਰਾਂ ਨੂੰ ਜਾਣ ਕੇ ਔਰ ਸਾਂਝੇ ਕਰਕੇ, ਕਿਉਂਕਿ ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਪ੍ਰੇਰਣਾ ਜਿਹੜੀ ਉਹ ਜ਼ਰੂਰ ਮਿਲਦੀ ਹੈ ਇਹਨਾਂ ਵਿਚਾਰਾਂ ਤੋਂ। ਸੋ ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਔਰ ਧਨੀ ਸਾਹਿਬ ਕਹਿੰਦੇ ਆ ਵੀ ਅੱਜ ਜਲਦੀ ਕੰਮ ਤੇ ਆ ਗਿਆ, ਅੱਛਾ ਤੇ ਇਸ ਕਰਕੇ ਕਹਿੰਦੇ ਮੈਂ ਅੱਜ ਜਲਦੀ ਤੁਹਾਨੂੰ ਮੈਸੇਜ ਕਰ ਲਿਆ, ਬਹੁਤ ਚੰਗਾ ਲੱਗਿਆ। ਨਾਲ ਇਹਨਾਂ ਨੇ ਤਸਵੀਰ ਵੀ ਭੇਜੀ ਹੈ, ਮੈਨੂੰ ਲੱਗਦਾ ਟਰੱਕ ਲੋਡ ਕਰ ਰਹੇ ਆ ਇਸ ਵੇਲੇ, ਔਰ ਬਹੁਤ ਵਧੀਆ ਲੱਗਿਆ ਧਨੀ ਤੁਸੀਂ ਸਾਡੇ ਨਾਲ ਸ਼ੁਰੂਆਤ ਦੇ ਵਿੱਚ ਹੀ ਸਾਂਝ ਪਾਈ ਹੈ, ਤੇ ਇਸੇ ਤਰ੍ਹਾਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਮਸਤ ਰਹੋ ਔਰ ਰੇਡੀਓ ਸੁਣਦੇ ਰਹੋ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਦੋਸਤੋ, ਤੁਹਾਡੇ ਜਿਹੜੇ ਸੁਨੇਹੇ ਇਸੇ ਤਰ੍ਹਾਂ ਆਪਾਂ ਸ਼ਾਮਲ ਕਰਦੇ ਰਹਾਂਗੇ। ਫਿਲਹਾਲ ਇੱਕ ਝਾਤ ਆਪਾਂ ਮੌਸਮ ਦੇ ਉੱਤੇ ਪਾਈਏ, ਤੇ ਉਸ ਤੋਂ ਬਾਅਦ ਅਸੀਂ ਕੁਝ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਮੌਸਮ ਜਿਹੜਾ ਜੀ ਅੱਜ ਮੈਲਬਨ ਦੇ ਵਿੱਚ ਤਾਂ 25 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ, 14 ਡਿਗਰੀ ਜਿਹੜਾ ਘੱਟ ਤੋਂ ਘੱਟ ਹੈ, ਔਰ ਧੁੱਪ ਬਣੀ ਰਹਿਣੀ ਹੈ। ਸਿਡਨੀ ਦੇ ਵਿੱਚ ਅੱਜ ਪੋਸੀਬਲ ਸ਼ਾਵਰ ਦੱਸੇ ਗਏ ਨੇ, ਸ਼ੁਕਰ ਹੈ ਜੀ ਕਿ ਉੱਥੇ ਮੀਂਹ ਦੀ ਬਹੁਤ ਜ਼ਿਆਦਾ ਲੋੜ ਹੈ। ਨਿਊ ਸਾਊਥ ਵੇਲਸ ਦੇ ਵਿੱਚ ਜਿਵੇਂ ਕਿ ਅੱਗਾਂ ਜਿਹੜੀਆਂ ਉਹ ਬਹੁਤ ਬੁਰੀ ਤਰ੍ਹਾਂ ਲੱਗੀਆਂ, ਔਰ ਭਿਆਨਕ ਅੱਗਾਂ ਦੀ ਲਪੇਟ ਦੇ ਵਿੱਚ ਬਹੁਤ ਸਾਰਾ ਜਿਹੜਾ ਹਿੱਸਾ ਉਹ ਆਇਆ, ਔਰ 20 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਅੱਜ ਤਾਪਮਾਨ ਦੱਸਿਆ ਗਿਆ। ਬ੍ਰਿਸਬੇਨ ਦੇ ਵਿੱਚ 23 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਜੀ। ਇੱਥੇ ਥੰਡਰ ਸਟਾਰਮ ਜਿਹੜੇ ਆ ਉਹ ਆ ਸਕਦੇ ਆ, ਪਰਥ ਦੇ ਵਿਚ 18 ਤੋਂ ਲੈ ਕੇ 34 ਡਿਗਰੀ ਤੱਕ ਅੱਜ ਤਾਪਮਾਨ ਦੱਸਿਆ ਗਿਆ। ਧੁੱਪ ਉੱਥੇ ਵੀ ਬਣੀ ਰਹਿਣੀ ਹੈ, ਗਰਮੀ ਹੈ ਜੀ। ਐਡੀਲੇਡ ਦੇ ਵਿਚ ਵੀ ਗਰਮੀ ਹੈ, ਅੱਜ 34 ਡਿਗਰੀ ਤੱਕ ਤਾਪਮਾਨ ਜਾਣਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ, 17 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ। ਕੈਨਬਰਾ ਦੇ ਵਿਚ 15 ਤੋਂ 29 ਡਿਗਰੀ ਤੱਕ ਤਾਪਮਾਨ ਜਾਣਾ ਜੀ ਤੇ ਉੱਥੇ ਵੀ ਧੁੱਪ ਬਣੀ ਰਹਿਣੀ ਹੈ। ਤੇ ਹੋਬਾਰਟ ਦੇ ਵਿਚ 10 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਡਾਰਵਿਨ ਦੇ ਵਿਚ ਲਗਭਗ ਇੱਕੋ ਜਿਹਾ ਮੌਸਮ ਹੁੰਦਾ, 26 ਤੋਂ ਲੈ ਕੇ 36 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉੱਥੇ ਜਾਣਾ। ਸੋ ਦੋਸਤੋ, ਆਪੋ ਆਪਣੇ ਮੌਸਮ ਦੇ ਮੁਤਾਬਕ ਆਪਣਾ ਖਿਆਲ ਜ਼ਰੂਰ ਰੱਖੋ, ਧਿਆਨ ਰੱਖੋ। ਔਰ ਮੌਸਮ ਤੋਂ ਬਾਅਦ ਅਸੀਂ ਹੁਣ ਪ੍ਰੋਗਰਾਮ ਦਾ ਵੀ ਮੌਸਮ ਬਦਲਦੇ ਹਾਂ। ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਵੀਟ ਬਲਜੀਤ ਦੀ ਆਵਾਜ਼ ਦੇ ਵਿਚ, ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ਬਹੁਤ ਜਲਦੀ ਜੁੜੇ ਰਹੋ, ਬਣੇ ਰਹੋ।
ਹੋ ਰਾਤ ਚਾਨਣੀ ਮੈਂ ਤੁਰਾ, ਮੇਰੇ ਨਾਲ ਤੁਰੇ ਪਰਛਾਵਾਂ ਨੀ ਜਿੰਦੇ ਮੇਰੀਏ। ਉਹ ਗਲੀਏ ਗਲੀਏ ਚਾਨਣ ਸੁੱਤੇ, ਮੈਂ ਕਿਸ ਗਲੀਏ ਆਵਾਂ ਨੀ ਜਿੰਦੇ ਮੇਰੀਏ। ਹੋ ਰਾਤ ਚਾਨਣੀ ਮੈਂ ਤੁਰਾ, ਮੇਰੇ ਨਾਲ ਤੁਰੇ ਪਰਛਾਵਾਂ ਜਿੰਦੇ ਮੇਰੀਏ। ਉਹ ਕਾਲੇ ਮੇਰੇ ਲੇਖ ਲਕੀਰਾਂ, ਕਾਲੀਆਂ ਨੇ ਕਰਾਮਾਤਾਂ। ਉਹ ਕਾਲੇ ਕੰਮ ਤੇ ਕਾਲੇ ਧੰਦੇ, ਕਾਲੀਆਂ ਨੇ ਮੁਲਾਕਾਤਾਂ। ਕਾਲੇ ਕੰਮ ਤੇ ਕਾਲੇ ਧੰਦੇ, ਕਾਲੀਆਂ ਨੇ ਕਰਾਮਾਤਾਂ। ਉਹ ਕੀ ਦੱਸਾਂ ਮੈਂ ਸਾਲਗਿਰਾ ਤੇ, ਕਿੰਨੀਆਂ ਭੰਨੀਆਂ ਬਾਹਾਂ ਨੀ ਜਿੰਦੇ ਮੇਰੀਏ। ਉਹ ਰਾਤ ਚਾਨਣੀ ਮੈਂ ਤੁਰਾ, ਮੇਰੇ ਨਾਲ ਤੁਰੇ ਪਰਛਾਵਾਂ ਨੀ ਜਿੰਦੇ ਮੇਰੀਏ। ਰਾਤ ਚਾਨਣੀ ਮੈਂ ਤੁਰਾ, ਮੇਰੇ ਨਾਲ ਤੁਰੇ ਪਰਛਾਵਾਂ ਬਣ ਕੇ। ਉਹ ਸੋਫੀ ਸ਼ਹਿਰ ਤੇ ਸ਼ਾਂਤ ਲੋਕਾਂ ਵਿੱਚ ਫਿਰਦਾ ਰਫਲਾ ਫੜ ਕੇ। ਉਹ ਕਿਹੜੇ ਰਾਹਾਂ ਤੇ ਮੈਂ ਤੁਰ ਪਿਆ, ਬੁਝਿਆ ਸੂਰਜ ਬਣ ਕੇ। ਉਹ ਸੋਫੀ ਸ਼ਹਿਰ ਤੇ ਸ਼ਾਂਤ ਲੋਕਾਂ ਵਿੱਚ ਫਿਰਦਾ ਰਫਲਾ ਫੜ ਕੇ। ਉਹ ਮੈਂ ਰਾਹਾਂ ਤੋਂ ਭਟਕਿਆ ਫਿਰਦਾ, ਬੋਲੀਆਂ ਮੈਂ ਰੰਗਲੇ।
घर घर च कहानिया
ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਤੇ ਹੁਣ ਹਰਮਨ ਰੇਡੀਓ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਔਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਅੱਜ ਕੁਝ ਖਾਸ ਮਹਿਮਾਨਾਂ ਨੂੰ ਵੀ ਅਸੀਂ ਤੁਹਾਡੇ ਰੂਬਰੂ ਕਰਨਾ ਔਰ ਉਹ ਮਹਿਮਾਨ ਕੌਣ ਨੇ ਇਸ ਵੇਲੇ ਸਾਡੇ ਫੇਸਬੁੱਕ ਪੇਜ ਦੀ ਇੱਕ ਜਿਹੜੀ ਵੀਡੀਓ ਤੁਸੀਂ ਦੇਖ ਪਾ ਰਹੇ ਹੋਵੋਗੇ ਉਸ ਵੀਡੀਓ ਦੇ ਵਿੱਚ ਦੋ ਵਾਲੰਟੀਅਰਸ ਸਾਡੇ ਨਾਲ ਇਸ ਵੇਲੇ ਬਣੇ ਨੇ ਆਸਟ੍ਰੇਲੀਅਨ ਸਿੱਖ ਸਪੋਰਟ ਤੋਂ। ਆਸਟ੍ਰੇਲੀਅਨ ਸਿੱਖ ਸਪੋਰਟ ਦੇ ਪ੍ਰੈਜ਼ੀਡੈਂਟ ਨੇ ਮਨਪ੍ਰੀਤ ਸਿੰਘ ਸਪਰਾ ਹੋਰੀ ਸਾਡੇ ਨਾਲ ਇਸ ਵੇਲੇ ਸਟੂਡੀਓ ਚ ਔਰ ਉਹਦੇ ਨਾਲ ਹੀ ਗੁਰਜੀਤ ਸਿੰਘ ਜਿਹੜੇ ਕਿ ਏਸੀ ਸੰਸਥਾ ਦੇ ਸੈਕਟਰੀ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਦੋਵਾਂ ਵੀਰਾਂ ਦਾ ਪਹਿਲਾਂ ਤਾਂ
ਜੀ
ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਜੀ। ਤੇ ਦੋਸਤੋ ਇਹਨਾਂ ਵਾਲੰਟੀਅਰਸ ਦੀ ਮੈਂ ਜੇ ਗੱਲ ਕਰਾਂ ਤਾਂ ਅੱਜ ਕੱਲ ਇਹ ਸੰਸਥਾ ਜਿਹੜੀ ਕਿ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਆਸਟ੍ਰੇਲੀਅਨ ਸਿੱਖ ਸਪੋਰਟ, ਨਾ ਸਿਰਫ ਭਾਰਤੀ ਮੀਡੀਆ ਨਾ ਫਿਰ ਸਿਰਫ ਪੰਜਾਬੀ ਮੀਡੀਆ ਦੀ ਨਜ਼ਰ ਦੇ ਵਿੱਚ, ਸਗੋਂ ਇਹ ਸੰਸਥਾ ਆਪਣੇ ਕਾਰਜਾਂ ਕਾਰਨ ਅੱਜ ਜਿਹੜਾ ਆਸਟ੍ਰੇਲੀਅਨ ਮੇਨ ਸਟ੍ਰੀਮ ਮੀਡੀਆ ਹੈ ਉਹਦੀ ਨਜ਼ਰ ਦੇ ਵਿੱਚ ਵੀ ਆਈ ਹੈ। ਕਿਉਂਕਿ ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨੀ ਜਿਹੜੀਆਂ ਭਿਆਨਕ ਅੱਗਾਂ ਨਿਊ ਸਾਊਥ ਵੇਲਜ਼ ਦੇ ਵਿੱਚ ਲੱਗੀਆਂ ਔਰ ਉਹਨਾਂ ਅੱਗਾਂ ਦੀ ਲਪੇਟ ਦੇ ਵਿੱਚ ਆਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਕੁਝ ਖਾਸ ਸੁਵਿਧਾਵਾਂ, ਕੁਝ ਖਾਸ ਜਿਹੜੀ ਸਹਾਇਤਾ ਆ ਲੈ ਕੇ ਇਹ ਵਾਲੰਟੀਅਰ ਜਿਹੜੇ ਆ ਨਿਊ ਸਾਊਥ ਵੇਲਜ਼ ਦੇ ਉਸ ਇਲਾਕੇ ਦੇ ਵਿੱਚ ਪਹੁੰਚੇ ਔਰ ਉਹਨਾਂ ਲੋਕਾਂ ਨੇ ਇਹਨਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਹੋਇਆ ਆਸਟ੍ਰੇਲੀਅਨ ਸਿੱਖ ਸਪੋਰਟ ਨੂੰ ਇੱਕ ਜਿਹੜੀ ਖਾਸ ਪਹਿਚਾਣ ਆ ਉਹ ਵੀ ਦਵਾਈ ਆ। ਸੋ ਪਹਿਲਾਂ ਤਾਂ ਤੁਸੀਂ ਦੋਵੇਂ ਵੀਰ ਵਧਾਈ ਦੇ ਪਾਤਰ ਹੋ ਔਰ ਤੁਹਾਡੀ ਸਾਰੀ ਸੰਸਥਾ ਆਸਟ੍ਰੇਲੀਅਨ ਸਿੱਖ ਸਪੋਰਟ ਜੀ। ਤੇ ਮਨਪ੍ਰੀਤ ਜੀ ਪਹਿਲਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਆਸਟ੍ਰੇਲੀਅਨ ਸਿੱਖ ਸਪੋਰਟ ਅੱਜ ਦੀ ਨਹੀਂ ਹੈ, ਮੈਨੂੰ ਲੱਗਦਾ ਕਾਫੀ ਸਾਲ ਪਹਿਲਾਂ ਦੀ ਸ਼ੁਰੂ ਹੋ ਚੁੱਕੀ ਹੈ ਹਨਾ, ਪਰ ਤੁਹਾਡੇ ਜਿਹੜੇ ਕਾਰਜ ਆ ਉਹ ਤੁਸੀਂ ਕਾਫੀ ਦੇਰ ਤੋਂ ਕਰਦੇ ਆ ਰਹੇ ਹੋ। ਕਿਸ ਮਕਸਦ ਦੇ ਨਾਲ ਸ਼ੁਰੂ ਕੀਤਾ ਸੀ ਤੁਸੀਂ ਇਸ ਸੰਸਥਾ ਨੂੰ ਔਰ ਕਿਸ ਤਰ੍ਹਾਂ ਦੇ ਕਾਰਜ ਇਸ ਸੰਸਥਾ ਦੇ ਅਧੀਨ ਤੁਸੀਂ ਕਰਦੇ ਹੋ?
ਇਹ ਜੀ 2012 ਦੇ ਵਿੱਚ ਅਸੀਂ ਸਾਰੇ ਮੁੰਡਿਆਂ ਨੇ ਵਲੰਟੀਅਰ ਨੂੰ ਸਟਾਰਟ ਕੀਤਾ ਸੀਗਾ, ਇਹ ਸੋਚ ਕੇ ਕਿ ਆਪਾਂ $1 ਆਪਣਾ ਦਿਨ ਦਾ ਕੱਢਿਆ ਕਰਾਂਗੇ
ਜੀ।
ਤੇ ਜਦ ਅਸੀਂ ਇਸ ਕੰਮ ਵਿੱਚ ਗਏ ਕਿ ਇੱਕ ਫੈਮਿਲੀ ਦੀ ਡੇਲੀ ਹੈਲਪ ਕਰਿਆ ਕਰਾਂਗੇ, ਵੀ ਇੱਕ ਮਹੀਨੇ ਚ ਫੈਮਿਲੀ ਨੂੰ ਕਰਾਂਗੇ, ਲੇਕਿਨ ਸਾਡੇ ਕੋਲ ਫੈਮਿਲੀ ਕਾਫੀ ਆਉਣ ਲੱਗ ਗਈਆਂ
ਜੀ।
ਫਿਰ ਅਸੀਂ ਸੋਚਿਆ ਕਿ ਇੱਕ ਆਰਗੇਨਾਈਜੇਸ਼ਨ ਬਣਾਈ ਜਾਵੇ, ਇਹਨੂੰ ਰਜਿਸਟਰ ਕਰਾਇਆ ਜਾਵੇ। 2013 ਚ ਅਸੀਂ ਆਸਟ੍ਰੇਲੀਆ ਦੇ ਵਿੱਚ ਇਹਨੂੰ ਰਜਿਸਟਰ ਕਰਾਇਆ, ਜਿਹਦਾ ਨਾਂ ਰੱਖਿਆ ਗਿਆ ਆਸਟ੍ਰੇਲੀਅਨ ਸਿੱਖ ਸਪੋਰਟ
ਜੀ।
2013 ਤੋਂ ਅਸੀਂ ਜੋ 1984 ਦੇ ਜੋ ਸ਼ਹੀਦ ਫੈਮਿਲੀਆਂ ਸੀਗੀਆਂ, ਸਿੰਘਾਂ ਦੀ ਫੈਮਿਲੀਆਂ ਸੀਗੀਆਂ, ਉਹਨਾਂ ਦੀ ਟੇਕ ਕੇਅਰ ਕਰਨੀ ਸ਼ੁਰੂ ਕੀਤੀ। ਕੁਝ ਫੈਮਿਲੀਆਂ ਦੀ ਉਹਨਾਂ ਨੂੰ ਮੰਥਲੀ ਟੂ ਮੰਥਲੀ ਪੈਨਸ਼ਨ ਭੇਜੀ ਜਾਂਦੀ ਸੀਗੀ ਜੀ, ਉਹਨਾਂ ਦੇ ਜਿਨ੍ਹਾਂ ਦੇ ਬੱਚੇ ਨਹੀਂ ਰਹੇ, ਬਜ਼ੁਰਗ ਰਹਿ ਗਏ ਸੀਗੇ, ਉਹਨਾਂ ਦੀ ਪੇਰੈਂਟਸ ਦੀ ਟੇਕ ਕੇਅਰ ਕਰਨ ਵਾਸਤੇ ਸਾਡਾ ਫਰਜ਼ ਬਣਦਾ ਸੀਗਾ, ਉੱਥੋਂ ਦੀ ਸਟਾਰਟ ਹੋਇਆ। ਫਿਰ ਐਜੂਕੇਸ਼ਨ ਦੇ ਪ੍ਰੋਜੈਕਟ ਕੀਤੇ ਗਏ, ਕਈ ਬੱਚਿਆਂ ਦੀ ਫੀਸਾਂ, ਜਿਹੜੇ ਨੀਡੀ ਬੱਚੇ ਸੀਗੇ ਜਿਨ੍ਹਾਂ ਦੀ ਫੀਸਾਂ ਪੇ ਕੀਤੀਆਂ ਗਈਆਂ ਜੀ, ਮੈਡੀਕਲ ਅਸਿਸਟੈਂਟ ਦਿੱਤੀ ਗਈ ਹੈ
ਜੀ।
ਫਿਰ 2014 ਦੇ ਵਿੱਚ ਜਦ ਜੰਮੂ ਕਸ਼ਮੀਰ ਦੇ ਵਿੱਚ ਫਲੱਡ ਆਇਆ ਤਾਂ ਆਪਣੇ ਵਲੰਟੀਅਰ
ਜੀ
ਉੱਥੇ ਗਏ, ਉਹਨਾਂ ਨੇ ਉੱਥੇ ਕਾਫੀ ਕੰਮ ਕੀਤਾ, ਗਰਾਊਂਡ ਲੈਵਲ ਤੇ ਕਾਫੀ ਕੰਮ ਕੀਤਾ, ਲੋਕਾਂ ਦੀ ਕਾਫੀ ਹੈਲਪ ਕੀਤੀ ਉੱਥੇ ਜਾ ਕੇ
ਜੀ।
ਉੱਥੋਂ ਦੀ ਫਿਰ ਆਸਟ੍ਰੇਲੀਅਨ ਸਿੱਖ ਸਪੋਰਟ ਨੂੰ ਮੀਡੀਆ ਨੇ ਪਹਿਲੀ ਵਾਰੀ
ਕਵਰੇਜ
ਦਿੱਤੀ ਤਾਂ ਉੱਥੋਂ ਦੀ ਆਸਟ੍ਰੇਲੀਅਨ ਸਿੱਖ ਸਪੋਰਟ ਦਾ ਨਾਮ ਚੱਲਿਆ ਜੀ। ਫਿਰ 2015 ਦੇ ਵਿੱਚ ਜਦ ਨੇਪਾਲ ਦੇ ਵਿੱਚ ਅਰਥਕੁਇਕ ਆਏ, ਉੱਥੇ ਵੀ ਸਾਡੇ ਵਲੰਟੀਅਰ ਗਏ ਜੀ, ਉੱਥੇ ਵੀ ਉਹਨਾਂ ਨੇ ਗਰਾਊਂਡ ਲੈਵਲ ਤੇ ਬਹੁਤ ਵਧੀਆ ਕੰਮ ਕੀਤਾ। ਉੱਥੇ ਵੀ ਸੰਗਤ ਵੱਲੋਂ ਸਾਨੂੰ ਪੂਰੀ ਸਪੋਰਟ ਰਹੀ ਹੈ ਜੀ, ਫੰਡ ਦੀ ਕਹਿ ਲਓ ਜੀ, ਗੁਰਦੁਆਰਾ ਕ੍ਰੇਗੀਬੰਦੀ ਕਮੇਟੀ ਤੇ ਕ੍ਰੇਗੀਬੰਦੀ ਸੰਗਤ ਵੱਲੋਂ ਸਾਨੂੰ ਫਸਟ ਡੇ ਤੋਂ ਹੀ ਸਪੋਰਟ ਰਹੀ ਹੈ। ਉਸ ਤੋਂ ਬਾਅਦ ਸਾਨੂੰ ਸਾਰੇ ਮੈਲਬਰਨ ਦੇ ਆਸਟ੍ਰੇਲੀਆ ਦੇ ਸਾਰੇ ਗੁਰਦੁਆਰਿਆਂ ਨੇ ਸਪੋਰਟ ਕੀਤੀ ਹੈ, ਪੂਰੀ ਸੰਗਤ ਵੱਲੋਂ ਸਾਨੂੰ ਸਪੋਰਟ ਆਈ ਹੈ, ਹੋਰ ਵੀ ਸਿੱਖ ਜਥੇਬੰਦੀਆਂ ਸਾਡੇ ਨਾਲ ਲੱਗੀਆਂ ਰਹੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ। ਤੇ ਫਿਰ ਹੁਣ ਤੁਸੀਂ ਲਾ ਲਓ ਕੇਰਲਾ ਚ ਵੀ ਫਲੱਡ ਆਇਆ ਸੀਗਾ ਪਿੱਛੇ, ਉੱਥੇ ਵੀ ਸਾਡੀ ਸੰਗਤ ਆਪਣੇ ਵਲੰਟੀਅਰ ਗਏ ਸੀਗੇ ਜਿਨ੍ਹਾਂ ਨੇ ਉੱਥੇ ਜਾ ਕੇ ਹੈਲਪ ਕੀਤੀ ਹੈ ਲੋਕਾਂ ਦੀ ਜਿਹੜੇ ਲੋਕ ਨੀਡੀ ਸੀਗੇ। ਫਿਰ ਹੁਣ ਪਿੱਛੇ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਚ ਫਲੱਡ ਆਇਆ ਰਿਹਾ, ਉੱਥੇ ਸਿੱਖ ਲਈ ਕਰ ਸਿੱਖਾਂ ਦੀ ਕਰਕੇ ਅਸੀਂ ਪ੍ਰੋਜੈਕਟ ਚਲਾਇਆ ਸੀਗਾ। ਉਹਨਾਂ ਦੇ ਕਾਫੀ ਘਰਾਂ, ਕਿਉਂਕਿ ਉਹ ਕਾਫੀ ਗਰੀਬ ਹੈਗੇ ਨੇ, ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ, ਤਾਂ ਉਹਨਾਂ ਦੇ ਘਰਾਂ ਦੀ ਰਿਪੇਅਰ ਵਾਸਤੇ ਸਾਡੀ ਆਸਟ੍ਰੇਲੀਅਨ ਸਿੱਖ ਸਪੋਰਟ ਨੇ ਕਾਫੀ ਉਹਨਾਂ ਦੀ ਹੈਲਪ ਕੀਤੀ ਹੈ ਸੰਗਤ ਦੀ ਸਪੋਰਟ ਨਾਲ। ਫਿਰ ਹੁਣ ਜਦ ਪਿੱਛੇ ਪੰਜਾਬ ਵਿੱਚ ਫਲੱਡ ਆਇਆ ਤਾਂ ਪੰਜਾਬ ਵਿੱਚ ਵੀ ਸਾਡੇ ਵਲੰਟੀਅਰ ਦਿਨ ਰਾਤ ਲੱਗੇ ਰਹੇ ਹੈ, ਜਿਹੜੇ ਫਾਰਮਰਸ ਹੈਗੇ ਉਹਨਾਂ ਦਾ, ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ, ਹਾਲੇ ਤੱਕ ਪ੍ਰੋਜੈਕਟ ਚੱਲ ਰਹੇ ਜੀ, ਉਹਨਾਂ ਨੂੰ ਖਾਦ ਦਿੱਤੀ ਜਾ ਰਹੀ ਹੈ, ਬੀਜ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ, ਕਿਉਂਕਿ ਕਾਫੀ ਨੁਕਸਾਨ ਹੋਇਆ ਜੋ ਹਲੇ ਤੱਕ ਪੂਰਾ ਨਹੀਂ ਹੋਇਆ। ਤੇ ਸਾਡੀ ਗਰਾਊਂਡ ਲੈਵਲ ਤੇ ਵਲੰਟੀਅਰ ਹਲੇ ਲੱਗੇ ਹੋਏ ਜੀ, ਜੋ ਉਹਨਾਂ ਨੂੰ ਫਾਰਮਰਸ ਨੂੰ ਜੋ ਹੁਣ ਨੀਡਸ ਹੈਗੀਆਂ ਨੇ ਉਹਨਾਂ ਦੀਆਂ ਉਹ ਪ੍ਰੋਵਾਈਡ ਕਰਾ ਰਹੇ ਨੇ। ਤਾਂ ਲਾਸਟ ਈਅਰ ਜਦ ਆਪਣੇ ਇੱਥੇ ਨਿਊ ਸਾਊਥ ਵੇਲਸ ਡਰੋਟ ਆਇਆ ਸੀਗਾ ਤਾਂ ਅਸੀਂ ਜੀ ਇੱਥੋਂ ਦੀ ਹੇ ਦਾ ਲੈ ਕੇ ਗਏ ਸੀ ਜੀ, ਗੁਰਦੁਆਰਾ ਕ੍ਰੇਗੀਬੰਦ ਦੀ ਕਮੇਟੀ ਦੇ ਨਾਲ ਮਿਲ ਕੇ ਆਪਾਂ ਹੇ ਦਾ ਪ੍ਰੋਜੈਕਟ ਸਟਾਰਟ ਕੀਤਾ ਸੀ ਲਾਸਟ ਈਅਰ। ਅਸੀਂ ਉਹਨਾਂ ਨੂੰ 4 BB ਲੋਡ ਕੁਬਾਰ ਦੇ ਵਿੱਚ ਡਿਲੀਵਰ ਕਰਕੇ ਆਏ ਸੀਗੇ ਜੀ, ਉਹੀ ਸੇਮ ਦਿਨ ਸੀਗੇ, ਦਸੰਬਰ ਵਿੱਚ ਹੀ ਕੀਤਾ ਸੀਗਾ ਜੀ। ਤਾਂ ਇਸ ਸਾਲ ਫਿਰ ਅਸੀਂ ਜਿਸ ਟਾਈਮ ਹੁਣ ਬੁਸ਼ ਫਾਇਰ ਲੱਗੀ ਤਾਂ ਅਸੀਂ ਸੋਚਿਆ ਕਿ ਅਸੀਂ ਬੁਸ਼ ਫਾਇਰ ਦੇ ਲੋਕਾਂ ਵਾਸਤੇ ਵੀ ਅਸੀਂ ਕਰੀਏ ਕੁਛ, ਤਾਂ ਅਸੀਂ ਕਾਫੀ ਕਾਉਂਸਲਸ ਨੂੰ ਕਾਫੀਆਂ ਨੂੰ ਕੰਟੈਕਟ ਕੀਤਾ ਤਾਂ ਫਿਰ ਰਿਸਰਚ ਕਰਕੇ ਤਾਂ ਫਿਰ ਅਸੀਂ ਫਿਰ ਇਹ ਏਰੀਆ ਬ੍ਰੈਡਵੁੱਡ ਏਰੀਆ ਚੂਜ਼ ਕੀਤਾ ਤੇ ਫਿਰ ਅਸੀਂ ਇੱਥੇ ਜਾ ਕੇ ਹੁਣ ਸਮਾਨ ਡਿਲੀਵਰ ਕਰਕੇ ਆਏ ਤੇ ਉਸ ਤੋਂ ਬਾਅਦ ਤਾਂ ਤੁਸੀਂ ਜਾਣਦੇ ਹੋ ਜੀ।
ਬਿਲਕੁਲ। ਸੋ ਦੇਖੋ ਜਿਹੜਾ ਸਿੱਖ ਧਰਮ ਆ ਅਸਲ ਦੇ ਵਿੱਚ ਉਹ ਸਾਨੂੰ ਸੇਵਾ ਦਾ ਜਿਹੜਾ ਪਹਿਲਾ ਸਬਕ ਸਿਖਾਉਂਦਾ ਹੈ ਨਾ, ਔਰ ਸੇਵਾ ਜਿਹੜੀ ਹੈ ਕਿਸੇ ਵੀ ਰੂਪ ਦੇ ਵਿੱਚ ਕੀਤੀ ਜਾ ਸਕਦੀ ਹੈ, ਔਰ ਤੁਹਾਡੀ ਜਿਹੜੀ ਇਹ ਸੇਵਾ ਆ ਉਹ ਵਾਕਈ ਸ਼ਲਾਘਾ ਯੋਗ ਆ, ਕਿਉਂਕਿ ਜਿੰਨੇ ਕੁ ਪ੍ਰੋਜੈਕਟਸ ਤੁਸੀਂ ਮੈਨੂੰ ਦੱਸ ਦਿੱਤੇ ਅੱਜ ਤੇ ਇਹਨਾਂ ਪ੍ਰੋਜੈਕਟਸ ਦੇ ਬਾਰੇ ਜੇ ਗੱਲ ਕਰੀਏ ਤਾਂ ਕੱਲਾ ਕੱਲਾ ਪ੍ਰੋਜੈਕਟ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਹੋਣਾ ਹੈ ਨਾ, ਪਰ ਇਹਦੇ ਲਈ ਬਹੁਤ ਸਾਰੀ ਜਿਹੜੀ ਐਨਰਜੀ ਆ ਉਹਦੀ ਵੀ ਲੋੜ ਹੁੰਦੀ ਆ, ਸਮੇਂ ਦੀ ਲੋੜ ਹੁੰਦੀ ਆ, ਐਫਰਟਸ ਦੀ ਲੋੜ ਹੁੰਦੀ ਆ ਤੇ ਇੱਕ ਬਹੁਤ ਵੱਡੀ ਟੀਮ ਦੀ ਲੋੜ ਹੁੰਦੀ ਆ। ਗੁਰਜੀਤ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿੰਨੀ ਕੁ ਟੀਮ ਹੈ ਤੁਹਾਡੀ, ਕਿੰਨੇ ਕੁ ਵਾਲੰਟੀਅਰ ਜਿਹੜੇ ਆ ਤੁਹਾਡੇ ਨਾਲ ਜੁੜ ਕੇ ਕੰਮ ਕਰਦੇ ਆ?
ਇਹ ਜੀ ਜਿਸ ਤਰ੍ਹਾਂ ਆਪਣਾ ਇੱਥੇ ਆਸਟ੍ਰੇਲੀਆ ਦੇ ਵਿੱਚ ਅਸੀਂ
ਥੋੜਾ ਜਿਹਾ ਨੇੜੇ ਆ ਜਾਓ ਜੀ,
ਆਸਟ੍ਰੇਲੀਆ ਦੇ ਵਿੱਚ ਜਿਹੜਾ ਆਪਣੇ ਹੈਗੇ 15 ਤੋਂ ਜਿਹੜੇ 20 ਆ ਜਿਹੜੇ ਇੱਥੇ ਵਲੰਟੀਅਰਸ ਆਪਣੇ ਇੱਥੇ ਹੀ ਹੈਗੇ ਸਿਟੀ ਦੇ ਵਿੱਚ, ਮੈਲਬਰਨ ਦੇ ਵਿੱਚ
ਜੀ,
ਤੇ ਸਾਡੀਆਂ ਜਿਹੜੀਆਂ ਦੋ ਟੀਮਸ ਜਿਹੜੀਆਂ ਉਹ ਆਪਣਾ ਇੰਡੀਆ ਦੇ ਵਿੱਚ ਅਸੀਂ ਰਨ ਕਰਦੇ ਆ, ਇੱਕ ਟੀਮ ਆਪਣੀ ਪੰਜਾਬ ਦੇ ਵਿੱਚ ਹੈਗੀ ਆ, ਇੱਕ ਹੈਗੀ ਆ ਨੰਦੇੜ ਦੇ ਵਿੱਚ ਮਹਾਰਾਸ਼ਟਰ, ਜਿਹੜੀ ਸਿਕਲੀਕਲ ਸਿੱਖਸ ਨੂੰ ਦੇਖਦੀ ਆ
ਜੀ।
ਤੇ ਹੌਲੀ ਹੌਲੀ ਅਸੀਂ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਵੀ ਮਤਲਬ ਕਿ ਐਕਸਪੈਂਡ ਕਰ ਰਹੇ ਆ ਕਿ ਟੀਮ ਬਿਲਡ ਕੀਤੀ ਜਾਵੇ, ਜਿਸ ਤਰ੍ਹਾਂ ਕੈਨਬਰਾ ਹੁਣ ਅਸੀਂ ਟੀਮ ਬਿਲਡ ਕੀਤੀ ਸੀਗੀ ਤੇ ਹੁਣ ਜਿਹੜਾ ਬ੍ਰੈਡਵੁੱਡ ਦਾ ਜਿਹੜਾ ਅਸੀਂ ਪ੍ਰੋਜੈਕਟ ਉਲੀਕਿਆ ਸੀਗਾ, ਇਹ ਵੀ ਸਾਡੀ ਜਿਹੜੀ ਹੈਗੀ ਉੱਥੇ ਟੀਮ ਨੇ ਹੀ ਕੰਟੈਕਟ ਕੀਤਾ ਸੀਗਾ, ਅਸੀਂ ਉਹਨਾਂ ਨੂੰ ਇੱਥੋਂ ਸੇਧ ਦੇ ਰਹੇ ਸੀਗੇ ਤੇ ਅਕੋਰਡਿੰਗਲੀ ਉਹ ਫਿਰ ਸਾਨੂੰ ਉਹਨਾਂ ਨੇ ਸਾਰਾ ਕੁਛ, ਕਿਉਂਕਿ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਲਿਖਦੇ ਆ ਨਾ ਜੀ, ਉਦੋਂ ਅਸੀਂ ਦੇਖਦੇ ਆ ਕਿ ਪਹਿਲਾਂ ਤਾਂ ਅਸੀਂ ਉਹਨੂੰ ਪ੍ਰੋਜੈਕਟਸ ਨੂੰ ਪਹਿਲਾਂ ਲਿਖਤੀ ਰੂਪ ਦਿੰਦੇ ਆ ਕਿ ਇਹਦਾ ਕੀ ਹੋਊਗਾ, ਕਿ ਆਪਾਂ ਇਹਨੂੰ ਡਿਲੀਵਰ ਕਿਸ ਤਰ੍ਹਾਂ ਕਰਨਾ ਵਾ। ਪਹਿਲਾਂ ਸਭ ਤੋਂ ਚੀਜ਼ ਆਉਂਦੀ ਹੈ ਫੰਡਸ ਦੀ, ਕਿਉਂਕਿ ਫੰਡਸ ਹੋਣਗੇ ਤਾਂ ਹੀ ਪ੍ਰੋਜੈਕਟ ਹੋਣਾ। ਤੇ ਫੰਡਸ ਜਿਹੜਾ ਅਸੀਂ ਜਿਹੜਾ ਇਨੀਸ਼ਲੀ ਜਿਹੜਾ ਸਾਡਾ ਪ੍ਰਾਇਮਰੀ ਸੋਰਸ ਆ ਫੰਡਸ ਦਾ ਉਹ ਹੈਗਾ ਗੁਰੂ ਘਰ, ਠੀਕ ਹੈ। ਫਿਰ ਅਸੀਂ ਜਦੋਂ ਇਹਨਾਂ ਨੂੰ ਗੁਰੂ ਘਰ ਤੋਂ ਹੀ ਸ਼ੁਰੂ ਕਰਦੇ ਆ, ਕਈ ਵਾਰ ਹੁੰਦਾ ਵਾ ਕਿ ਕਮੇਟੀ ਮੈਂਬਰ ਜਦੋਂ ਆਪਾਂ ਗੱਲ ਕਰਦੇ ਆ ਗੁਰੂ ਘਰਾਂ ਦੀ ਗੱਲ ਕਰਦੇ ਆ ਕਿ ਉਹਨਾਂ ਦੀ ਆਪਣੀ ਵੀ ਕਮਿਟਮੈਂਟਸ ਹੁੰਦੀ ਆ, ਉਹ ਹਰੇਕ ਨੂੰ ਮਤਲਬ ਕਿ ਜਲਦੀ ਜਲਦੀ ਨਹੀਂ ਪ੍ਰੋਵਾਈਡ ਕਰ ਸਕਦੇ। ਤੇ ਇੱਕ ਤੇ ਉਹ ਸਾਡੇ ਜਿਸ ਤਰ੍ਹਾਂ ਪਹਿਲਾਂ ਜਿਹੜਾ ਚੈਲੰਜਸ ਹੁੰਦਾ ਜਿਹੜਾ ਸਾਡਾ ਫੰਡ ਇਕੱਠੇ ਕਰਨ ਦਾ, ਫਿਰ ਜਿਹੜਾ ਜਦੋਂ ਅਸੀਂ ਫਿਰ ਅੱਗੇ ਜਗ੍ਹਾ ਨੂੰ ਜਿਹੜਾ ਸਰਚ ਕਰਨਾ ਉਹ ਵੀ ਬਹੁਤ ਮੇਨਟੇਨ ਮਤਲਬ ਕਿ ਉਹ ਵੀ ਬਹੁਤ ਚੈਲੇਂਜਸ ਹੁੰਦਾ। ਤੇ ਜਦੋਂ ਅਸੀਂ ਹੁਣ ਜਿੱਦਾਂ ਸਪੋਜ਼ ਕਰੋ ਆਪਾਂ ਹੁਣ ਆਸਟ੍ਰੇਲੀਆ ਦੇ ਵਿੱਚ ਪ੍ਰੋਜੈਕਟ ਕਰਦੇ ਆ, ਜਦੋਂ ਅਸੀਂ ਮਤਲਬ ਕੋਈ ਵੀ ਏਰੀਆ ਸਰਚ ਕਰਦੇ ਆ ਉਦੋਂ ਜਾਂ ਅਸੀਂ ਕੌਂਸਲ ਨੂੰ ਫੋਨ ਕਰਦੇ ਆ ਜਾਂ ਮਤਲਬ ਕਿ ਲੋਕਲ ਏਰੀਆ, ਜ਼ਿਆਦਾਤਰ ਉਹਨਾਂ ਨੂੰ ਹੀ ਪਤਾ ਹੁੰਦਾ, ਤੁਹਾਨੂੰ ਵੀ ਪਤਾ ਕਿ ਇੱਥੇ ਹਰ ਕੋਈ ਆਪਣੀ ਜੋਬ ਸੇਫ ਰੱਖ ਕੇ ਚੱਲਦਾ, ਕਿਉਂਕਿ ਤੁਹਾਨੂੰ ਕੋਈ ਵੀ ਕੋਈ ਫੁੱਲ ਇਨਫੋਰਮੇਸ਼ਨ ਨਹੀਂ ਦੇਣਾ ਚਾਹੁੰਦਾ ਹੁੰਦਾ, ਕਿਉਂਕਿ ਉਹਨਾਂ ਦੀ ਆਪਣੀ ਕਮਿਟਮੈਂਟ ਆ, ਉਹਨਾਂ ਨੇ ਮੀਡੀਆ ਤੇ ਆਪਣੀ ਇਨਫੋਰਮੇਸ਼ਨ ਦੇਣੀ ਹੁੰਦੀ ਹੈ, ਤੁਹਾਨੂੰ ਕੋਈ ਨਹੀਂ ਦੇ ਸਕਦਾ। ਇਸ ਤਰ੍ਹਾਂ ਜਿਹੜਾ ਅਸੀਂ ਫਿਰ ਸਾਨੂੰ ਚੈਲੇਂਜਸ ਆਉਂਦਾ ਕਿ ਏਰੀਆ ਸਿਲੈਕਟ ਕਰਨਾ, ਇਹ ਸਾਰਾ ਕੁਛ ਲੈ ਕੇ ਕਿੱਥੇ ਜਾਣਾ। ਫਿਰ ਸਾਈਡ ਬਾਏ ਅਸੀਂ ਜਿਹੜੇ ਵਲੰਟੀਅਰਸ ਲਾ ਕੇ ਜੋ ਵੀ ਚੀਜ਼ ਤਿਆਰ ਕਰਨੀ ਹੁੰਦੀ ਹੈ ਤਾਂ ਬਾਕਸਿਸ ਤਿਆਰ ਕਰਨੇ ਆ ਜਾਂ ਹੋਰ ਤਿਆਰ ਕਰਨਾ, ਉਹ ਵੀ ਇੱਕ ਅਲੱਗ ਅਲੱਗ ਕੰਮ ਚੱਲ ਰਿਹਾ ਹੁੰਦਾ, ਫੰਡ ਰੇਜ਼ ਦਾ ਅਲੱਗ ਕੰਮ ਚੱਲ ਰਿਹਾ ਹੁੰਦਾ, ਏਰੀਆ ਸਰਚ ਦਾ ਅਲੱਗ ਕੰਮ ਚੱਲ ਰਿਹਾ ਹੁੰਦਾ, ਫਿਰ ਅਸੀਂ ਉੱਥੇ ਲੈ ਕੇ ਜਾਣਾ ਕਿੱਦਾਂ, ਟਰਾਂਸਪੋਰਟੇਸ਼ਨ ਕੀ ਆ ਉਹਦਾ ਅਲੱਗ ਹੁੰਦਾ, ਫਿਰ ਜਿਹੜਾ ਅਗਲੇ ਬੰਨੇ ਜਿਹੜੇ ਹੁੰਦੇ ਆ ਬੰਦੇ ਜਿਨ੍ਹਾਂ ਨਾਲ ਅਸੀਂ ਜਿੱਦਾਂ ਕੌਂਸਲ ਨਾਲ ਰਾਬਤਾ ਕਾਇਮ ਕਰ ਰਹੇ ਹਾਂ ਜਾਂ ਲੋਕਲਸ ਨਾਲ, ਕੋਈ ਕੌਂਸਲ ਸਾਨੂੰ ਕਈ ਵਾਰ ਕਹਿ ਦਿੰਦੀ ਆ ਕਿ ਤੁਸੀਂ ਆਪਣਾ ਜਿਹੜਾ ਹੈਗੀ ਫਾਇਰ ਸਰਵਿਸਿਸ ਆ ਉਹਨਾਂ ਨਾਲ ਗੱਲ ਕਰੋ, ਫਿਰ ਅਸੀਂ ਸਾਨੂੰ ਉਹਨਾਂ ਨਾਲ ਕਾਲ ਉੱਥੇ ਰਜ ਕਰਦੇ ਆ, ਫਿਰ ਆਪਾਂ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਉਹ ਵੀ ਕਹਿੰਦੇ ਕਿ ਸਾਨੂੰ ਹਾਲੇ ਨੀ ਤੁਸੀਂ ਇੰਨਾ ਅੱਗੇ ਗੱਲ ਕਰੋ, ਤੇ ਐਟ ਦਾ ਐਂਡ ਆਫ ਦਾ ਡੇ ਜਦੋਂ ਆਪਾਂ ਨੂੰ ਉਹ ਸਾਰਾ ਆਪਣਾ ਜਿਹੜਾ ਲੋਕਲ ਚੈਰਿਟੀ ਆਰਗੇਨਾਈਜੇਸ਼ਨ ਹੁੰਦੀ ਹੈ ਉਹਨਾਂ ਦਾ ਆਪਾਂ ਨੂੰ ਕੰਟੈਕਟ ਦਿੰਦੀ ਹੈ ਵੀ ਤੁਸੀਂ ਇਹਨਾਂ ਨਾਲ
ਸਹਿਯੋਗ ਕਰੋ,
ਹਾਂਜੀ, ਤੇ ਜਦੋਂ ਆਪਾਂ ਉਹਨਾਂ ਨਾਲ ਗੱਲ ਸ਼ੁਰੂ ਕਰਦੇ ਆ ਜਿੱਦਾਂ ਲਾਇਨਸ ਕਲੱਬ ਹੋ ਗਿਆ, ਸਾਲਵੇਸ਼ਨ ਆਰਮੀ ਹੋ ਗਈ, ਰੈਡ ਕਰਾਸ ਹੋ ਗਿਆ, ਉਹਨਾਂ ਦਾ ਇੱਕ ਹੀ ਕੁਐਸਚਨ ਹੁੰਦਾ ਕਿ ਤੁਸੀਂ ਆ ਲਓ ਸਾਡਾ ਅਕਾਊਂਟ ਤੇ ਟ੍ਰਾਂਸਫਰ ਕਰ ਦਿਓ।
ਅੱਛਾ,
ਹਾਂਜੀ, ਕੀ ਸਾਨੂੰ ਕੋਈ ਵੀ ਅਸੀਂ ਆਈਟਮ ਐਕਸੈਪਟ ਨਹੀਂ ਕਰਦੇ ਕੋਈ, ਜਾਂ ਕੋਈ ਮਤਲਬ ਕਿ ਤੁਸੀਂ ਇਹ ਤਾਂ ਲੈ ਕੇ ਆਓ, ਨਹੀਂ ਤੁਸੀਂ ਇਹ ਸਾਡੇ ਵਾਸਤੇ ਈਜ਼ੀ ਆ, ਤੁਸੀਂ ਜੋ ਵੀ ਫੰਡ ਦੇਣਾ ਚਾਹੁੰਦੇ ਹੋ, ਹੈਲਪ ਦੇਣਾ ਚਾਹੁੰਦੇ ਹੋ, ਸਾਡੇ ਟ੍ਰਾਂਸਫਰ ਕਰ ਦਿਓ। ਤੇ ਹੁਣ ਅਸੀਂ ਦੇਖਦੇ ਹਾਂ ਕਿ ਜੇ ਅਸੀਂ ਟ੍ਰਾਂਸਫਰ ਕਰ ਦਿੱਤਾ, ਹੁਣ ਜਿੱਦਾਂ ਤੁਸੀਂ ਆਪਣੇ ਫੇਸਬੁੱਕ ਤੇ ਸਾਰਾ ਦੇਖਦੇ ਹੋ ਕਿ ਆਪਣੇ ਸਿੱਖ 700 ਕਿਲੋਮੀਟਰ ਜਿਹੜੇ ਆ ਉੱਥੇ ਗਏ, ਤੇ ਆਪਾਂ ਜੇ ਟ੍ਰਾਂਸਫਰ ਕਰ ਦਾਂਗੇ ਤੇ ਆਪਣਾ ਇਹਦੇ ਵਿਚ ਬਹੁਤ ਸਾਰੇ ਵਲੰਟੀਅਰ ਦੀ ਲੋੜ ਹੁੰਦੀ ਆ, ਬਹੁਤ ਸਾਰੇ ਮਤਲਬ ਕਿ ਕਈ ਵਾਰ ਜਦੋਂ ਆਪਾਂ ਹੁਣ ਜਦੋਂ ਆਪਾਂ ਕੋਈ ਵੀ ਦੂਜਾ ਪ੍ਰੋਜੈਕਟ ਲਾਂਚ ਕਰਦੇ ਆ ਉਹਦੇ ਬਾਅਦ ਪੋਸਟਰ ਵੀ ਬਣਨੇ ਆ, ਉਹਦੇ ਫਲਾਇਰ ਵੀ ਬਣਨੇ ਆ, ਉਹ ਵੀ ਅਸੀਂ ਜਿਹੜਾ ਕਿ ਜਦੋਂ ਅਸੀਂ ਸਾਰਾ ਕਰਕੇ ਅਸੀਂ ਦੋਨੋਂ ਡਿਸਕਸ ਕਰਦੇ ਰਹਿੰਦੇ, ਕਈ ਵਾਰ ਸਾਨੂੰ 10-11 ਵੀ ਵੱਜ ਜਾਂਦੇ ਆ ਡਿਸਕਸ ਕਰਨਾ ਆਪਣੀ ਜੋਬ ਤੋਂ ਬਾਅਦ ਵੀ ਆਪਾਂ ਕੀ ਕਰੀਏ, ਇਸ ਤਰ੍ਹਾਂ ਕਰੀਏ, ਇਹ ਕਿਸੇ ਉਹ ਸਾਡੇ ਭੈਣ ਜੀ ਡਿਜ਼ਾਇਨਰ ਨੇ ਇੱਥੇ ਹੀ ਕਰੇਗੀ ਬਣੀ, ਉਹ ਵੀ ਬੇਚਾਰੇ ਬਹੁਤ ਹੈਲਪ ਕਰਦੇ ਆ, ਰਾਜ ਨਾਮ ਹੁੰਦਾ, ਉਹ ਵੀ ਜਦੋਂ ਵੀ ਅਸੀਂ ਕਹੀਏ ਉਦੋਂ ਸਾਨੂੰ ਟਾਈਮ ਦੇ ਦਿੰਦੇ ਆ।
ਬਿਲਕੁਲ ਜੀ, ਇਹ ਕਮਿਟਮੈਂਟ ਹੁੰਦੀ ਆ ਜੇਕਰ ਤੁਸੀਂ ਪੈਸ਼ਨ ਦੇ ਨਾਲ ਜੁੜਦੇ ਹੋ, ਔਰ ਵਾਕਈ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਵੀ ਧਰਮ ਨਿਭਾਉਣ ਦੀ ਗੱਲ ਆ ਜਾਂਦੀ ਆ, ਜੇਕਰ ਵਾਕਈ ਆਪਾਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਤਾਂ ਫਿਰ ਸਿੱਖ ਕੇ ਹੀ ਅਸੀਂ ਅੱਗੇ ਵੱਧਦੇ ਆ। ਔਰ ਬੜਾ ਚੰਗਾ ਲੱਗਿਆ, ਔਰ ਗੁਰਜੀਤ ਮੈਨੂੰ ਯਾਦ ਆ ਰਿਹਾ 3 ਹਫ਼ਤੇ ਪਹਿਲਾਂ ਤੁਸੀਂ ਇੱਕ ਸਟਾਲ ਲਗਾਇਆ ਸੀ ਗੁਰਦੁਆਰਾ ਸਾਹਿਬ, ਔਰ ਮੈਂ ਉਦੋਂ ਤੁਹਾਡੇ ਕੋਲ ਆਈ ਸੀ ਤੇ ਮੈਂ ਪੁੱਛਿਆ ਸੀ ਕਿ ਜਿਹੜਾ ਸਾਰਾ ਫੰਡ ਤੁਸੀਂ ਇਕੱਠਾ ਕਰ ਰਹੇ ਹੋ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਪ੍ਰਯੋਗ ਕਰਨਾ, ਕਿਉਂਕਿ ਅਕਸਰ ਕੁਝ ਸਵਾਲ ਜਿਹੜੇ ਆ ਉਹ ਉੱਠਦੇ ਆਉਂਦੇ ਆ, ਜਿਹੜੇ ਅਸਲ ਦੇ ਵਿੱਚ ਅੱਗੇ ਹੋ ਕੇ ਕੰਮ ਕਰਦੇ ਆ ਉਹਨਾਂ ਦੇ ਲਈ ਸਵਾਲ ਉੱਠਣੇ ਵੀ ਸੁਭਾਵਿਕ ਹੈ। ਸੋ ਉਸ ਦਿਨ ਮੈਂ ਤੁਹਾਨੂੰ ਪੁੱਛਿਆ ਸੀ ਔਰ ਉਸ ਦਾ ਜਿਹੜਾ ਜਵਾਬ ਸੀ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਢੰਗ ਦੇ ਨਾਲ ਵੀ ਇਹ ਸੇਵਾ ਜਿਹੜੀ ਆ ਉਹ ਉੱਥੇ ਨਿਊ ਸਾਊਥ ਵੇਲਸ ਦੇ ਉਸ ਇਲਾਕੇ ਦੇ ਵਿੱਚ ਅਸੀਂ ਪਹੁੰਚਾ ਸਕੇ, ਅਸੀਂ ਪਹੁੰਚਾਵਾਂਗੇ, ਪਰ ਤੁਸੀਂ ਉਹ ਪਹੁੰਚਾਇਆ ਔਰ ਅੱਜ ਉਹ ਜਿਹੜੀ ਸਟੋਰੀ ਆ ਉਹ ਕੱਲੇ ਆਸਟ੍ਰੇਲੀਆ ਦੇ ਵਿੱਚ ਨਹੀਂ, ਉਹ ਦੁਨੀਆਂ ਭਰ ਦੇ ਵਿੱਚ ਦੇਖੀ ਜਾ ਰਹੀ ਆ, ਸੁਣੀ ਜਾ ਰਹੀ ਆ, ਹਨਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਸਕਦਾ ਤੁਹਾਡੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਪਲਾਨਸ ਹੋਣ, ਕਿਉਂਕਿ ਜਦੋਂ ਅਸੀਂ ਮਨੁੱਖਤਾ ਦੀ ਭਲਾਈ ਦੀ ਗੱਲ ਕਰਦੇ ਆ, ਜਦੋਂ ਅਸੀਂ ਦਇਆ ਦੀ ਗੱਲ ਕਰਦੇ ਆ, ਜਦੋਂ ਅਸੀਂ ਸੇਵਾ ਦੀ ਗੱਲ ਕਰਦੇ ਆ, ਹਨਾ, ਤਾਂ ਉੱਥੇ ਸਾਡਾ ਇੱਕ ਜ਼ਰੂਰੀ ਫਰਜ਼ ਵੀ ਬਣ ਜਾਂਦਾ ਵੀ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਕਿਸ ਢੰਗ ਦੇ ਨਾਲ ਮਨੁੱਖਤਾ ਦੀ ਜਿਹੜੀ ਸੇਵਾ ਆ ਉਹ ਕਰ ਸਕਦੇ ਆ। ਹੁਣ ਜਿਹੜੀ ਇੱਕ ਹੋਰ ਜਿਹੜੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਆਸਟ੍ਰੇਲੀਅਨ ਸਿੱਖ ਸਪੋਰਟ ਜਿਵੇਂ ਕਿ ਅੱਜ ਦੇ ਦੌਰ ਦੇ ਵਿੱਚ ਅੱਗਾਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਨਿਊ ਸਾਊਥ ਵੇਲਸ ਦੇ ਕੁਝ ਇਲਾਕੇ ਜਿਹੜੇ ਆ ਉਹ ਝੁਲਸ ਚੁੱਕੇ ਆ, ਹਨਾ, ਹੁਣ ਤੱਕ ਵੀ ਕਿਉਂਕਿ ਮੌਸਮ ਦੀ ਮਾਰ ਇਹੋ ਜਿਹੀ ਪਈ ਆ ਕਿ ਉੱਥੇ ਮੀਂਹ ਦੀ ਉਡੀਕ ਕੀਤੀ ਜਾ ਰਹੀ ਆ ਵੀ ਮੀਂਹ ਪਵੇ ਤਾਂ ਕਿਸੇ ਤਰ੍ਹਾਂ ਉਹ ਜਿਹੜੀਆਂ ਅੱਗਾਂ ਆ ਉਹਨਾਂ ਨੂੰ ਕਾਬੂ ਚ ਲਿਆਂਦਾ ਜਾ ਸਕੇ। ਕੀ ਇਸ ਤੋਂ ਅੱਗੇ ਜਾ ਕੇ ਵੀ ਕੁਝ ਹੋਰ ਤੁਹਾਡੇ ਪ੍ਰੋਜੈਕਟਸ ਹੈਗੇ ਆ ਜਿਹੜੇ ਉਹਨਾਂ ਦੀ ਮਦਦ ਦੇ ਲਈ ਅੱਗੇ ਕੀਤੇ ਜਾਣਗੇ?
ਅਸੀਂ ਜਦੋਂ ਭੈਣ ਜੀ ਆਪਣਾ ਜਦੋਂ ਹੁਣ ਇਹ ਜਿਹੜਾ ਪ੍ਰੋਜੈਕਟ ਸੀਗਾ ਨਾ, ਅਸੀਂ ਜਿਸ ਤਰ੍ਹਾਂ ਇਹ ਹੁਣ ਗੁਰੂ ਘਰਾਂ ਦੀ ਸੰਗਤ ਨੇ ਜਿਹੜਾ ਕਾਫੀ ਇਹਦੇ ਵਿੱਚ ਸਹਿਯੋਗ ਦਿੱਤਾ ਕਿ ਸਾਨੂੰ ਆਈਟਮਸ ਵਗੈਰਾ ਜਿਹੜਾ ਵੀ ਜੋ ਵੀ ਲੋੜੀਂਦੀਆਂ ਆਈਟਮ ਸਾਨੂੰ ਪ੍ਰੋਵਾਈਡ ਕਰਵਾਈਆਂ। ਉਹਦੇ ਨਾਲ ਨਾਲ ਅਸੀਂ ਜਿਹੜਾ ਕਿ ਸਟਾਲ ਲਾ ਕੇ ਜਿੱਦਾਂ ਤੁਸੀਂ ਦੱਸਿਆ ਸਾਨੂੰ ਮਿਲੇ ਸੀ, ਅਸੀਂ ਸਟਾਲ ਲਾ ਕੇ ਫੰਡ ਵੀ ਇਕੱਠਾ ਕਰ ਰਹੇ ਸੀ, ਤੇ ਅਸੀਂ ਜਿਹੜਾ ਇਹ ਸਾਡਾ ਜਿਹੜਾ ਸੀਗਾ ਕਿ ਮੇਨ ਮਕਸਦ ਕਿ ਇੱਥੋਂ ਜਿਹੜੇ ਬਾਕਸਿਸ ਬਣਾ ਕੇ ਪਹਿਲਾਂ ਲੈ ਕੇ ਜਾਂਦੇ ਜਾਣ, ਫਿਰ ਉੱਥੇ ਜਾ ਕੇ ਅਸੀਂ ਜਿਹੜਾ ਕਿ ਮੇਨ ਏਰੀਏ ਦੀ ਸਿਚੁਏਸ਼ਨ ਦੇਖੀਏ,
ਬਿਲਕੁਲ,
ਫਿਰ ਅਸੀਂ ਉੱਥੇ ਗੱਲ ਕਰੀਏ ਤੇ ਉੱਥੇ ਕੀ ਨੀਡਸ ਹੈਗੀ ਆ। ਹੁਣ ਆਪਾਂ ਜੇ ਕੋਈ ਸਪੋਜ ਕਰੋ ਕਿ ਆਪਾਂ ਦੁੱਧ ਹੀ ਇਕੱਲਾ ਲੈ ਕੇ ਜਾਈਏ, ਉਹਨਾਂ ਨੂੰ ਲੋੜ
ਨਹੀਂ
ਹੈਨਾ, ਉਹ ਅਕਸੈਪਟ ਹੀ ਨਾ ਕਰਨ ਤੇ ਉਹ ਆਪਣੀ ਜਿਹੜੀ ਸੇਵਾ ਸਾਰੀ ਵਿਅਰਥ ਚਲੇ ਜਾਂਦੀ। ਹਾਂਜੀ, ਉਹ ਇਸ ਕਰਕੇ ਜਿਹੜਾ ਅਸੀਂ ਜਿੱਦਾਂ ਹੁਣ ਫੰਡ ਕੀਤਾ ਸੀਗਾ, ਹੁਣ ਅਸੀਂ ਉੱਥੇ ਗਏ, ਉੱਥੇ ਗਏ ਸਾਨੂੰ ਸਾਰਿਆਂ ਨੇ ਫਾਰਮਰਸ ਜਦੋਂ ਸਾਨੂੰ ਮਿਲੇ ਸਾਰੇ, ਉਹ ਕਹਿੰਦੇ ਕਿ ਇੱਕ ਫਾਰਮਰ ਸੀਗਾ ਉਹਦੀ ਪ੍ਰੋਪਰਟੀ ਦੇ ਉੱਪਰ ਇਹ ਪਾਣੀ ਹੈਗਾ, ਵਾਟਰ ਬੋਰ ਹੈਗਾ, ਬੋਰ ਹੈਗਾ ਉਹਦੇ, ਹਾਂਜੀ ਉਹਨਾਂ ਦੇ ਐਂਸ਼ੀਅੰਟ ਨੇ ਉੱਥੇ ਲਗਵਾਇਆ ਸੀਗਾ ਬੋਰ, ਤੇ ਉਹ ਹੁਣ ਬੋਰ ਚਾਲੂ ਕਰਨ ਵਾਸਤੇ ਉਹਨੂੰ ਪੈਸਾ ਚਾਹੀਦਾ। ਠੀਕ ਹੈ ਜੀ, ਉਹਨੇ ਸਾਨੂੰ ਸਾਰਾ ਕੁਛ ਉਹਦਾ ਪ੍ਰੋਜੈਕਟ ਦੱਸਿਆ, ਪਰ ਉਹਨੇ ਕਿਹਾ ਕਿ ਤੁਸੀਂ ਅਗਰ ਤੇ ਲੋਕਲ ਜਿੱਦਾਂ ਕੌਂਸਲ ਹੋ ਗਈ ਜਾਂ ਲੋਕਲ ਚੈਰਿਟੀ ਜਿੱਦਾਂ ਬ੍ਰੈਡ ਵੁੱਡ ਲਾਈਫ ਸੈਂਟਰ, ਇਹਨਾਂ ਦੇ ਥਰੂ ਆਓਗੇ ਫਿਰ ਮੈਂ ਤੁਹਾਡੀ ਗੱਲ ਸੁਣੂਗਾ।
ਅੱਛਾ,
ਨਹੀਂ ਤੇ ਮਤਲਬ ਕਿ ਸਾਡੀਆਂ ਵੀ ਕਮਿਟਮੈਂਟਸ, ਅਸੀਂ ਵੀ ਇੱਥੇ ਰਹਿਣਾ ਕਿ ਅਸੀਂ ਸਿੱਧਾ ਨਹੀਂ
ਕਮਿਟ ਉੱਥੇ ਦੀ ਕਮਿਊਨਿਟੀ ਕਹਿੰਦੀ ਕਿ ਮੈਂ ਪੈਸੇ ਬਣਾ ਰਿਹਾ,
ਮੈਂ
ਪੈਸੇ ਲੈ ਰਿਹਾ ਕਿ ਮੈਂ ਇਨਵੋਲਵ ਨਹੀਂ ਹੋਣਾ ਚਾਹੁੰਦਾ, ਤੁਸੀਂ ਉਹਨਾਂ ਨੂੰ ਪਤਾ ਹੋਊਗਾ ਵੀ ਕੀ ਚੱਲ ਰਿਹਾ
ਜੀ,
ਕੌਣ ਪੈਸਾ ਲਾ ਰਿਹਾ ਤੇ ਪਾਣੀ ਮੈਂ ਕਿਵੇਂ ਕਿਵੇਂ ਆਪਾਂ ਉੱਥੇ ਲੋਕਲ ਲੋਕਾਂ ਨੂੰ ਪਾਣੀ ਪਹੁੰਚਾ ਸਕਦਾ।
ਸੋ ਕ੍ਰਿਸਟਲ ਕਲੀਅਰ ਰੱਖਣਾ ਚਾਹੁੰਦੇ ਹੋ ਵੀ ਲੋਕ ਨਾ ਜੀ,
ਤੇ ਉਹ ਫਿਰ ਆਪਾਂ ਕਿਹਾ ਠੀਕ ਹੈ ਜੀ, ਫਿਰ ਆਪਾਂ ਉੱਥੇ ਹੁਣ ਆਪਾਂ ਆਪਣਾ ਸਾਰਾ ਜਿਹੜਾ ਰਾਬਤਾ ਹੁਣ ਈਮੇਲਸ ਨਾਲ ਚੱਲ ਰਿਹਾ ਸਾਰਾ
ਜੀ,
ਤੇ ਉਹ ਹੁਣ ਆਉਂਦੇ ਜਿਹੜੇ ਆਪਣੇ ਜਿਹੜੇ ਇੱਕ ਦੋ ਵੀਕ ਦੇ ਵਿੱਚ ਉਹ ਵੀ ਸਾਰਾ ਕਲੀਅਰ ਹੋ ਜਾਣਾ ਕਿ ਉੱਥੇ ਕਿਹੜੇ ਕਿਹੜੇ ਇਕਵਿਪਮੈਂਟ ਲੱਗਣੇ ਆ, ਇੰਸਟਰੂਮੈਂਟ ਲੱਗਣੇ ਆ ਜਿਹੜੇ ਕਿ ਉਹਦੇ ਵਿੱਚ ਆਪਾਂ ਕਿਸ ਤਰ੍ਹਾਂ ਉਹਦੀ ਹੈਲਪ ਕਰਨੀ ਆ। ਤੇ ਜਿਹੜਾ ਹੋਰ ਜਿਹੜਾ ਹੁਣ ਜਿਸ ਤਰ੍ਹਾਂ ਹੋਰ ਅਸੀਂ ਜਿਹੜਾ ਲਾਗੇ ਜਿਸ ਤਰ੍ਹਾਂ ਉਹਦੇ ਬ੍ਰੈਡਵੁੱਡ ਦੇ ਏਰੀਏ ਦੇ ਅਸੀਂ ਦੇਖਿਆ ਕਿ ਬੈਲਮੋਰਲ ਆ, ਬਾਰਗੋ ਆ, ਉੱਥੇ ਵੀ ਅੱਗ ਬਹੁਤ ਲੱਗੀ, ਉੱਥੇ ਵੀ ਇੱਕ ਮਤਲਬ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ। ਹੁਣ ਅਸੀਂ ਉੱਥੇ ਵੀ ਕੰਟੈਕਟ ਕਰ ਰਹੇ ਹਾਂ ਕਿ ਹੋ ਸਕਦਾ ਕਿ ਸਾਨੂੰ ਹੋਰ ਜਿਹੜਾ ਹੁਣ ਬਾਕਸਿਸ ਜਿਹੜੇ ਆ ਕਿ ਜਦੋਂ ਹੁਣ ਆਪਾਂ ਅੱਗੇ 350 ਖੜੇ ਆ, ਹੁਣ ਵੀ ਬਾਕਸਿਸ ਦੀ ਲੋੜ ਪਵੇ ਕਿ ਅਸੀਂ ਹੁਣ ਸੋਚ ਰਹੇ ਹਾਂ ਕਿ ਇੱਕ 400 ਜਾਂ 450 ਹੋਰ ਪ੍ਰਪੇਅਰ ਕੀਤਾ ਜਾਵੇ ਬਾਕਸ, ਤੇ ਨਾਲ ਹੀ ਇਹ ਲੈ ਕੇ ਜਾ ਕੇ ਨਾਲ ਹੀ ਉਹ ਵਾਟਰ ਦਾ ਪ੍ਰੋਜੈਕਟ ਜਿਹੜਾ ਹੌਲੀ ਹੌਲੀ, ਕਿਉਂਕਿ ਹੁਣ ਹਾਲੇ ਤੇ ਸਮਰ ਸ਼ੁਰੂ ਹੋਇਆ ਕਿ ਆਪਾਂ ਇਸ ਫਾਇਰ ਤੋਂ ਬਾਅਦ ਡਰੋਟ ਵੀ ਹੋਣਾ,
ਬਿਲਕੁਲ
ਠੀਕ ਆ। ਤੇ ਜਦੋਂ ਆਪਣਾ ਇਹ ਸਾਰਾ ਹੁੰਦਾ, ਜਿੱਦਾਂ ਹੁਣ ਫਾਰਮਰਸ ਆ ਉਹਨਾਂ ਦਾ ਲਾਈਫ ਸਟਾਕ ਵੀ ਹੈਗਾ, ਫਿਰ ਉਹਨਾਂ ਨੂੰ ਹੇ ਦੀ ਜ਼ਰੂਰਤ ਵੀ ਹੈਗੀ ਆ, ਕਈਆਂ ਦੀ ਜਿਹੜੀ ਬਾਉਂਡਰੀ ਜਿਹੜੀ ਆ ਕਿ ਉਹ ਸਾਰੀ ਸੜ ਗਈ ਆ, ਜਦੋਂ ਹੁਣ ਉਹ ਲਾਈਫ ਸਟਾਕ ਰੱਖਣਗੇ ਕਿੱਥੇ, ਜਦੋਂ ਉਹ ਰੱਖਦੇ ਉਹ ਇੱਧਰ ਉੱਧਰ ਹਾਂਜੀ ਚੱਲ ਜਾਂਦਾ। ਤੇ ਇਹ ਸਾਰੀਆਂ ਜਿਹੜੀਆਂ ਜਦੋਂ ਆਪਾਂ ਏਰੀਏ ਚ ਜਾਂਦੇ ਆ, ਜਦੋਂ ਉਹ ਸਾਰਾ ਆਪਣਾ ਸਿਚੁਏਸ਼ਨ ਦਾ ਪਤਾ ਲੱਗਦਾ, ਫਿਰ ਆਪਾਂ ਨੂੰ ਸਿਰਫ ਅਸੀਂ ਫਿਰ ਦੇਖਦੇ ਹੁੰਦੇ ਆ ਕਿ ਸਾਡੇ ਕੋਲ ਫੰਡ ਕਿੰਨੇ ਗਾ, ਜਿਹੜੇ ਮੇਨ ਦੀ ਪ੍ਰੋਬਲਮ ਜਿਹੜੀ ਆ ਕਿ ਉੱਥੇ ਭਾਈ ਆਪਾਂ ਕਿੰਨਾ ਕੁ ਕਰ ਸਕਦੇ ਹਾਂ, ਜਿੰਨਾ ਵੀ ਅਸੀਂ ਕਰ ਸਕਦੇ ਹਾਂ ਉਹਨੂੰ ਵਧੀਆ ਢੰਗ ਨਾਲ ਕਰੀਏ ਕਿ ਜੇ ਆਪਾਂ ਸਪੋਜ਼ ਕਰੋ ਉੱਥੇ $100 ਲਗਾ ਕੇ ਉੱਥੇ ਕਮ ਸੇ ਕਮ $500 ਦਾ ਕੰਮ ਹੋ ਜਾਏ, ਉਹ ਸਾਡੇ ਵਾਸਤੇ ਹਾਂਜੀ ਵਧੀਆ ਹੁੰਦਾ। ਇਸ ਤਰੀਕੇ ਨਾਲ ਅਸੀਂ ਜਿਹੜਾ ਕਿ ਅਸੀਂ ਕੋਈ ਵੀ ਜਿਹੜਾ ਕਿ $1 ਵੀ ਜਿਹੜਾ ਸੰਗਤ ਦਾ ਵੇਸਟ ਨਹੀਂ ਜਾਣਾ, ਮਤਲਬ ਕਿ ਅਸੀਂ ਸਮਝਦੇ ਹਾਂ ਕਿ ਜਾਣਾ ਚਾਹੀਦਾ ਕਿ ਜਿਹੜਾ ਅਸੀਂ ਵੀ ਸਾਡਾ ਵੀ ਜਿਹੜਾ ਪਾਇਆ ਹੋਇਆ ਵਿੱਚ ਯੋਗਦਾਨ, ਅਸੀਂ ਵੀ ਇਹਦੇ ਵਿੱਚ ਅਸੀਂ ਵੀ ਪਾਉਂਦੇ ਹਾਂ ਕਿ ਸਾਰਾ ਇੱਕ ਡਾਲਰ ਜਿਹੜਾ ਕਿ ਉਹ ਇੱਕ ਸਹੀ ਜਗ੍ਹਾ ਤੇ ਲੱਗੇ ਔਰ ਸਹੀ ਹੱਥਾਂ ਦੇ ਵਿੱਚ ਉੱਥੇ ਪਹੁੰਚਿਆ ਜਾ ਸਕੇ
ਜੀ।
ਹਾਂਜੀ,
ਅੱਛਾ, ਇਸ ਤੋਂ ਇਲਾਵਾ ਇੱਕ ਗੱਲ ਜਿਹੜੀ ਹੋਰ ਸਾਹਮਣੇ ਆਉਂਦੀ ਹੈ, ਕਿਉਂਕਿ ਬਹੁਤ ਸਾਰੀਆਂ ਹੋਰ ਵੀ ਆਰਗੇਨਾਈਜੇਸ਼ਨਸ ਹੁੰਦੀਆਂ, ਤੁਸੀਂ ਐਜ਼ ਅ ਸਿੱਖ ਆਰਗੇਨਾਈਜੇਸ਼ਨ ਜਦੋਂ ਕੰਮ ਕਰਦੇ ਹੋ, ਕੀ ਜਿਹੜੀਆਂ ਦੂਸਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਹੋਰ ਵੀ ਕੰਮ ਕਰਦੀਆਂ ਹੋਣਗੀਆਂ ਆਸਟ੍ਰੇਲੀਆ ਪੱਧਰ ਦੇ ਉੱਤੇ, ਹਨਾ, ਆਸਟ੍ਰੇਲੀਅਨ ਲੈਵਲ ਦੇ ਉੱਤੇ, ਤਾਂ ਕੀ ਉਹਨਾਂ ਵੱਲੋਂ ਕੋਈ ਸਹਿਯੋਗ ਮਿਲਦਾ ਤੁਹਾਨੂੰ?
ਹਾਂਜੀ, ਜਿਸ ਤਰ੍ਹਾਂ ਹੁਣ ਆਪਾਂ ਜਦੋਂ ਆਪਾਂ ਇਹ ਮੇਨਲੀ ਤੇ ਜਿਸ ਤਰ੍ਹਾਂ ਫੰਡ ਰੇਜ਼ੀ ਆਪਾਂ ਇੱਥੋਂ ਸ਼ੁਰੂ ਹੁੰਦਾ ਕੰਮ ਜੀ, ਤੇ ਜਦੋਂ ਆਪਾਂ ਪ੍ਰੋਜੈਕਟ ਜਦੋਂ ਆਪਾਂ ਉਲੀਕਦੇ ਹਾਂ, ਹਰੇਕ ਦਾ ਆਪਣੇ ਮਤਲਬ ਕੰਮ ਕਰਨ ਦਾ ਡਿਫਰੈਂਟ ਡਿਫਰੈਂਟ ਢੰਗ ਹੁੰਦਾ, ਅਸੀਂ ਕੋਈ ਵੀ ਕੰਟਰਾਡਿਕਟ ਚ ਨਹੀਂ ਪੈਂਦੇ ਕਿ ਇਹ ਮਾੜੀ ਹੈ ਸੰਸਥਾ ਉਹ ਨਾ, ਕਿਉਂਕਿ ਸੇਵਾ ਦੇਖੋ ਹੁਣ ਕੋਈ ਵੀ ਕੋਈ ਜਿਹੜਾ ਖਾਲਸਾ ਆਪਣੀ ਖਾਲਸਾ ਏਡ ਹੈ, ਫਿਰ ਸਿੱਖ ਰਿਲੀਫ ਆ, ਆਪਣੀ ਜਗ੍ਹਾ ਤੇ ਕੰਮ ਕਰ ਰਹੇ ਹਾਂ। ਦੇਖੋ ਅਸੀਂ ਤੇ ਇਹ ਚਾਹੁੰਦੇ ਹਾਂ ਕਿ ਜੇ ਆਪਾਂ ਇੱਥੇ 5-6 ਵੀ ਆਰਗੇਨਾਈਜੇਸ਼ਨ ਹੋਵਾਂਗੇ ਤੇ ਜਿਆਦਾ ਕੰਮ ਸਦੋਂ ਕਰਾਂਗੇ ਤੇ ਹੋਰ ਆਪਣਾ ਜਿਹੜੇ ਕਿ ਆਪਣਾ ਸਿੱਖਿਸਮ ਦਾ ਜਾਂ ਸਿੱਖਾਂ ਦਾ ਜਿਹੜੀ ਹੋਰ ਜਿਹੜੀ ਆ ਕਿ ਇਮੇਜ ਉਭਰ ਕੇ ਆਉਂਦੀ ਆ ਅੱਗੇ ਕਿ ਆਪਾਂ ਕਿਸ ਡਾਇਰੈਕਸ਼ਨ ਦੇ ਵਿੱਚ, ਆਪਾਂ ਨੂੰ ਗੁਰੂ ਸਾਹਿਬ ਨੇ ਕੀ ਸਿਖਾਇਆ, ਆਪਾਂ ਕਿਸ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹਾਂ। ਤੇ ਇਸ ਕਰਕੇ ਸਾਨੂੰ ਕੋਈ ਕਦੀ ਦਿੱਕਤ ਨਹੀਂ ਆਈ ਕਿ ਕੋਈ ਵੀ ਨਾ ਅਸੀਂ ਕੋਈ ਇਹਨੂੰ ਕੰਪੀਟੀਸ਼ਨ ਸਮਝ ਕੇ ਕਰਦੇ ਆ ਕਿ ਹਾਂ ਕਿ ਉਹ ਉੱਥੇ ਗਈ ਅਸੀਂ ਵੀ ਕੰਪੀਟੀਸ਼ਨ ਕਰਨਾ ਹੈਗਾ ਅਸੀਂ ਵੀ ਜੇ ਇਹਨਾਂ ਨੇ ਆ ਪੋਸਟ ਪਾਈ ਅਸੀਂ ਵੀ ਉਹ ਪੋਸਟ ਪਾਉਣੀ ਹੋਈ ਹੈ ਸ਼ਾਇਦ ਤੁਸੀਂ ਐਦੋਂ ਪਹਿਲਾਂ ਸਾਨੂੰ ਕਦੇ ਦੇਖਿਆ ਨਹੀਂ ਹੋਊਗਾ
ਨਹੀਂ ਮੈਂ ਗੁਰਦੁਆਰਾ ਸਾਹਿਬ ਤੋਂ ਬਹੁਤ ਵਾਰ ਦੇਖਿਆ ਤੁਹਾਨੂੰ ਸੇਵਾ ਕਰਦੇ
ਤੇ ਤੁਸੀਂ ਮਤਲਬ ਕਿ ਜ਼ਿਆਦਾ ਹੁਣ ਦੇਖੋ 2000
ਮੇਰਾ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਵੀ ਇਹੀ ਸੀ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਹੈ ਜਿਹੜੇ ਸਾਹਮਣੇ ਨਹੀਂ ਵੀ ਆਉਣਾ ਚਾਹੁੰਦੇ ਹੁੰਦੇ ਔਰ ਪਿੱਛੇ ਰਹਿ ਕੇ ਕੰਮ ਕਰਨ ਦੇ ਵਿੱਚ ਤਸੱਲੀ ਇੱਕ ਸੈਟਿਸਫੈਕਸ਼ਨ ਜਿਹੜੀ ਆ ਉਹ ਮਹਿਸੂਸ ਕਰਦੇ ਆ ਸੋ ਅਸਲ ਦੇ ਵਿੱਚ ਮੈਨੂੰ ਲੱਗਦਾ ਵੀ ਸਾਡਾ ਮੋਟਿਵ ਵੀ ਇਹੀ ਹੋਣਾ ਚਾਹੀਦਾ ਕਿ ਅਸੀਂ ਅਸਲ ਦੇ ਵਿੱਚ ਕਰ ਕੀ ਸਕਦੇ ਆ ਕੰਟਰੀਬਿਊਟ ਕੀ ਕਰਦੇ ਆ ਹਨਾ ਜਦਕਿ ਜਦੋਂ ਅਸੀਂ ਦਿਖਾਉਣ ਦੇ ਉਹਦੇ ਵਿੱਚ ਪੈ ਜਾਂਦੇ ਹਾਂ ਤੇ ਫਿਰ ਸਾਡਾ ਜਿਹੜਾ ਕੰਮ ਹੈ ਉਹ ਕਈ ਵਾਰ ਘੱਟ ਜਾਂਦਾ ਠੀਕ ਹੈ ਸੋ ਚੰਗਾ ਲੱਗ ਰਿਹਾ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਔਰ ਮਨਪ੍ਰੀਤ ਤੁਹਾਡੇ ਵੱਲ ਆਉਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਆ ਤੁਸੀਂ ਆਸਟ੍ਰੇਲੀਅਨ ਸਿੱਖ ਸਪੋਰਟ ਵੱਲੋਂ ਜਿਹੜੇ ਉਲੀਕੇ ਹੋਣਗੇ
ਜਿਹੜੇ ਫਿਊਚਰ ਪ੍ਰੋਜੈਕਟਸ ਹੈਗੇ ਆ ਜੀ ਪੰਜਾਬ ਦੇ ਵਿੱਚ ਅਸੀਂ ਗੁਰਮਤ ਸਕੂਲ ਚਲਾ ਰਹੇ ਹਾਂ ਜੀ
ਅੱਛਾ
ਸਾਡੇ ਰਨ ਹੋ ਰਹੇ ਆ ਸਾਨੂੰ ਹੈਗਾ ਕਿ ਅਸੀਂ ਉਹਨਾਂ ਨੂੰ ਹੁਣ ਹੋਰ ਵੱਡੇ ਲੈਵਲ ਤੇ ਹਰ ਇੱਕ ਪਿੰਡਾਂ ਦੇ ਵਿੱਚ ਰਨ ਕੀਤਾ ਜਾਵੇ ਉਹ ਇੱਦਾਂ ਰਨ ਹੋ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਚੱਲ ਰਹੇ ਆ ਅਸੀਂ ਪਿੰਡ ਵਾਲਿਆਂ ਨਾਲ ਗੱਲ ਕਰਦੇ ਹਾਂ ਜੀ ਤੇ ਉਹ ਸਾਨੂੰ ਗੁਰਦੁਆਰੇ ਦੇ ਵਿੱਚ ਜਗ੍ਹਾ ਦਿੰਦੇ ਆ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਹੀ ਅਸੀਂ ਹਾਇਰ ਕਰਦੇ ਹਾਂ ਤੇ ਉਹਦੇ ਨਾਲ ਉਹ ਗੁਰਮਤ ਦੀਆਂ ਬੱਚਿਆਂ ਨੂੰ ਜਿਹੜੇ ਲੋਕਲ ਬੱਚੇ ਹੁੰਦੇ ਉੱਥੇ ਪਿੰਡਾਂ ਵਾਲੇ ਉਹਨਾਂ ਨੂੰ ਬੁਲਾ ਕੇ ਉੱਥੇ ਗੁਰਮਤ ਦੀਆਂ ਕਲਾਸਾਂ ਲਗਾਉਂਦੇ ਨੇ ਗੁਰਬਾਣੀ ਦਾ ਪਾਠ ਸਿਖਾਇਆ ਜਾਂਦਾ ਜੀ ਉਹਨਾਂ ਨੂੰ ਬਾਣੀ ਸਿਖਾਈ ਜਾਂਦੀ ਹੈ ਜੀ ਤੇ ਉਹਦੇ ਨਾਲ ਸਾਨੂੰ ਹੁਣ ਕਈ ਚੈਲੰਜਸ ਆ ਰਹੇ ਸੀਗੇ ਜਿਵੇਂ ਹੁਣ ਅਸੀਂ ਸੁਣਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ ਬੜਾ ਵੱਧ ਰਿਹਾ ਜੀ ਤੇ ਸਾਨੂੰ ਕੇਸ ਵੀ ਕਈ ਆ ਰਹੇ ਸੀਗੇ ਹੁਣ ਜਿਹੜੇ ਗੁਰਦੁਆਰੇ ਦੇ ਗ੍ਰੰਥੀ ਹੈਗੇ ਉਹਨਾਂ ਦੀ ਇਨਕਮ ਬੜੀ ਘੱਟ ਹੁੰਦੀ ਹੈ ਉਹ ਬੜੇ ਸਟਰਗਲ ਨਾਲ ਰਹਿ ਰਹੇ ਸੀਗੇ ਫਿਰ ਅਸੀਂ ਬਹਿ ਕੇ ਦੋਨਾਂ ਜਣੇ ਸੋਚਿਆ ਵੀ ਕੀ ਇਹੋ ਜਿਹਾ ਕੀ ਪ੍ਰੋਜੈਕਟ ਕੀਤਾ ਜਾਵੇ ਕਿ ਅਸੀਂ ਕੋਈ ਹੱਲ ਕੱਢੀਏ ਦਾ ਸਾਰੇ ਨਾ ਫਿਰ ਸੋਚਿਆ ਕਿ ਅਸੀਂ ਇੱਦਾਂ ਦਾ ਇੱਕ ਪ੍ਰੋਜੈਕਟ ਬਣਾਉਂਦੇ ਹਾਂ ਕਿ ਅਸੀਂ ਗ੍ਰੰਥੀਆਂ ਨੂੰ ਹੀ ਹਾਇਰ ਕਰਾਂਗੇ ਰਾਧਾ ਤਨ ਕਿ ਅਸੀਂ ਉਹਨਾਂ ਨੂੰ ਡਾਇਰੈਕਟ ਮਨੀ ਦੀ ਹੈਲਪ ਕਰੀਏ ਕਿ ਉਹਨਾਂ ਨੂੰ ਹਾਇਰ ਕਰਦੇ ਹਾਂ ਕਿ ਤੁਹਾਡੀ ਜੋਬ ਹੋਗੀ ਤੁਸੀਂ ਬੱਚਿਆਂ ਨੂੰ ਪੜ੍ਹਾਓ ਗੁਰਮਤ ਦੀਆਂ ਕਲਾਸਾਂ ਲਾਓ ਉਹਨਾਂ ਨੂੰ ਅਸੀਂ ਸਿਲੇਬਸ ਤਿਆਰ ਕਰਕੇ ਦਿੰਦੇ ਹਾਂ ਤੁਸੀਂ ਕੀ ਕਹਿ ਤੇ ਤੁਹਾਨੂੰ ਅਸੀਂ ਪੇ ਕਰਿਆ ਕਰਾਂਗੇ ਹਰ ਕਲਾਸ ਦੇ ਥਰੂ ਤੁਹਾਨੂੰ ਉਹਦਾ ਪ੍ਰੂਫ ਸਾਨੂੰ ਸੈਂਡ ਕਰਨਾ ਪੈਣਾ ਇੱਕ ਤਾਂ ਉਹਨਾਂ ਦੀ ਮਾਲੀ ਹਾਲਤ ਠੀਕ ਹੋ ਗਈ ਜੀ ਠੀਕ ਹੈ ਜੀ ਦੂਜੇ ਜਿਹੜੇ ਉੱਥੇ ਬੱਚੇ ਹੈਗੇ ਜਿਹੜੇ ਨਸ਼ੇ ਵੱਲ ਜਾ ਰਹੇ ਸੀਗੇ ਉਹ ਗੁਰਬਾਣੀ ਨਾਲ ਜੁੜਨਗੇ ਉਹ ਨਸ਼ੇ ਤੋਂ ਟੁੱਟਣਗੇ ਤੇ ਉਹ ਉਹਦਾ ਸਾਨੂੰ ਇਹਦਾ ਬੈਨੀਫਿਟ ਦੇਖਣ ਲੱਗ ਗਏ ਕਿ ਹਾਂ ਵੀ ਹੁਣ ਅਸੀਂ ਸਾਡੇ 10 ਜਗ੍ਹਾ ਤੇ ਚੱਲ ਰਿਹਾ ਜੀ ਇਹ ਪ੍ਰੋਜੈਕਟ ਤਾਂ ਸਾਨੂੰ ਹੈਗਾ ਕਿ ਹੁਣ ਅਸੀਂ ਹੌਲੀ ਹੌਲੀ ਪੰਜਾਬ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਕੰਟੈਕਟ ਕਰੀਏ ਤੇ ਉੱਥੇ ਦੀ ਜਿਹੜੀਆਂ ਮੇਨ ਮੋਹਤਰ ਆਦਮੀ ਹੁੰਦੇ ਜੀ ਬੰਦੇ ਹੁੰਦੇ ਜੋ ਸਰਪੰਚ ਹੋ ਗਿਆ ਜੋ ਮੇਨ ਹੁੰਦੇ ਉਹਨਾਂ ਨਾਲ ਕੰਟੈਕਟ ਕਰਕੇ ਗੁਰਦੁਆਰਿਆਂ ਦੇ ਵਿੱਚ ਜਗ੍ਹਾ ਲਿੱਤੀ ਜਾਵੇ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਇੱਕ ਟਰਸਟ ਬਣਿਆ ਹੁੰਦਾ ਜੀ ਸਾਰਿਆਂ ਦਾ ਗ੍ਰੰਥੀ ਦੇ ਉੱਤੇ ਵੀ ਤੇ ਗੁਰਦੁਆਰੇ ਚ ਵੀ ਕਿਉਂਕਿ ਬੱਚਿਆਂ ਦੇ ਨਾਲ ਜੋ ਤੁਸੀਂ ਡੀਲ ਕਰਨਾ ਤਾਂ ਤੁਹਾਨੂੰ ਅੱਜ ਕੱਲ ਪਤਾ ਹੈ ਕਿ ਕਿੰਨੀਆਂ ਨਿਊਜ਼ ਆਉਂਦੀਆਂ ਤੇ ਸਾਨੂੰ ਵੀ ਹੁੰਦਾ ਕਿ ਬੱਚੇ ਸੇਫ ਰਹਿ ਤੇ ਗੁਰਦੁਆਰਾ ਇੱਕ ਹੈਗਾ ਕਿ ਜਿੱਥੇ ਬੱਚੇ ਸੇਫ ਹੁੰਦੇ ਤੇ ਗ੍ਰੰਥੀਆਂ ਦੇ ਗ੍ਰੰਥੀ ਨਾਲ ਲੋਕਲ ਪੀਪਲ ਦਾ ਯਾਨੀ ਕੰਟੈਕਟ ਬਣਿਆ ਹੁੰਦਾ ਤੇ ਉਹਦੇ ਚ ਸੇਫ ਰਹਿੰਦੇ ਹੈਗੇ ਤੇ ਇਹ ਪ੍ਰੋਜੈਕਟ ਹੈਗਾ ਜਿਹੜਾ ਆਪਾਂ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਕਰਨਾ ਚਾਹ ਰਹੇ ਹਾਂ ਹੁਣ ਤੇ ਦੂਜਾ ਪ੍ਰੋਜੈਕਟ ਜਿਹੜਾ ਆਪਣਾ ਸਿਖਲੀ ਕਰ ਸਿੱਖਾਂ ਦੀ ਹੈਗੇ ਆ ਜੀ ਅਸੀਂ ਉਹਨਾਂ ਦੀ ਕਾਫੀ ਹੁਣ ਟੇਕ ਕੇਅਰ ਕਰਨ ਦੀ ਸੋਚ ਰਿਹਾ ਕਿ ਅੱਗੇ ਹੋਰ ਵੱਧ ਕੇ ਉਹਨਾਂ ਦਾ ਕੀਤਾ ਜਾਵੇ ਜਿਹੜੇ ਕਿਉਂਕਿ ਉਹ ਕਾਫੀ ਪਿਛੜੇ ਹੋਏ ਨੇ ਠੀਕ ਹੈ ਜੇ ਉਹਨਾਂ ਦੀ ਅਸੀਂ ਹੁਣ ਪਾਪੂਲੇਸ਼ਨ ਦੇਖੀਏ ਤਾਂ ਉਹ 9 ਕਰੋੜ ਨੇ ਤੇ ਅਸੀਂ ਜੇ ਆਪਾਂ ਸਿੱਖ ਦੇਖੀਏ ਅਸੀਂ 2 ਕਰੋੜ ਜੇ ਉਹ ਸਾਡੇ ਨਾਲ ਜੁੜ ਜਾਂਦੇ ਹੈ ਤਾਂ ਭਰਾ ਨੇ ਨਾ ਸਾਡੇ ਅਸੀਂ ਕਿਉਂ ਉਹਨਾਂ ਨੂੰ ਪਿੱਛੇ ਛੱਡਿਆ ਹੈ ਜੇ ਉਹ ਸਾਡੇ ਨਾਲ ਜੁੜ ਜਾਂਦੇ ਆ ਟੋਟਲੀ ਅਸੀਂ 11 ਕਰੋੜ ਬਣ ਜਾਂਦੇ ਹਾਂ ਸਾਡੀ ਪਾਪੂਲੇਸ਼ਨ ਸਿੱਖਾਂ ਦੀ ਕਿੱਥੇ ਪਹੁੰਚ ਜਾਂਦੀ ਹੈ ਸਾਨੂੰ ਉਹਨਾਂ ਨੂੰ ਚੱਕਣਾ ਪੈਣਾ ਸਾਨੂੰ ਉਹਨਾਂ ਦੀ ਟੇਕ ਕੇਅਰ ਕਰਨੀ ਪੈਣੀ ਹੈ ਤੇ ਇਹ ਸਾਡੇ 2 ਮੇਨ ਜਿਹੜੇ ਹੈਗੇ ਬਾਕੀ ਤਾਂ ਜੋ ਆਨ ਗੋਇੰਗ ਆਉਂਦੇ ਰਹਿੰਦੇ ਆ ਜਿਹਨਾਂ ਦੀ ਬੱਚਿਆਂ ਦੀ ਫੀਸਾਂ ਪੇ ਕਰਨੀਆਂ ਹੈਗੀਆਂ ਜਾਂ ਕੋਈ ਮੈਡੀਕਲ ਅਸਿਸਟੈਂਸ ਆ ਜਾਂਦੀ ਜਿਹੜੇ ਨਹੀਂ ਪੇ ਕਰ ਸਕਦੇ ਐਮਰਜੈਂਸੀ ਤਾਂ ਉਹਦੇ ਚ ਵੀ ਸਾਡੇ ਪ੍ਰੋਸੈਸ ਹੈਗੇ ਆ ਕਿ ਅਸੀਂ ਹੋਸਪਿਟਲ ਵਾਲਿਆਂ ਨਾਲ ਡਾਇਰੈਕਟ ਗੱਲ ਕਰੀ ਦੀ ਹੈ ਫਿਰ ਉਹਨਾਂ ਨੂੰ ਵਾਰਨਿੰਗ ਕਰੀ ਦੀ ਹੈ ਵੀ ਕਿੰਨਾ ਕੁ ਉਹ ਕਰ ਦਿੰਦੇ ਆ ਕਈ ਵਾਰੀ ਹੋਸਪਿਟਲ ਵਾਲੇ ਕਾਫੀ ਹੈਲਪ ਕਰ ਦਿੰਦੇ ਆ ਕਿ ਹਾਂ ਵੀ ਚਲੋ ਤੁਸੀਂ ਚੈਰਿਟੀ ਆਰਗਨਾਈਜੇਸ਼ਨ ਨੂੰ ਅਸੀਂ ਇੰਨੇ ਕਰ ਲੈਣੇ ਤੁਸੀਂ ਇੰਨੇ ਪੇ ਕਰ ਦਿਓ ਤਾਂ ਉਹਦੇ ਚ ਕੀ ਹੁੰਦਾ ਕਿ ਸੰਗਤ ਦਾ ਵੀ ਬੈਨੀਫਿਟ ਹੋ ਜਾਂਦਾ ਕਿਉਂਕਿ ਹਲੇ ਅਸੀਂ ਬਹੁਤ ਸਟਾਰਟਿੰਗ ਲੈਵਲ ਦੀ ਆਰਗਨਾਈਜੇਸ਼ਨ ਹੈਗੇ ਆ ਸਾਰੇ ਕੰਮ ਫੰਡਾਂ ਨਾਲ ਹੀ ਹੁੰਦੇ ਆ ਤੇ ਫੰਡ ਮੈਂ ਸੰਗਤ ਅੱਗੇ ਅਪੀਲ ਵੀ ਕਰੂੰਗਾ ਕਿ ਠੀਕ ਹੈ ਜੀ ਤੁਸੀਂ ਕੁਐਸਚਨ ਵੀ ਕਰੋ ਸਾਨੂੰ ਆ ਕੇ ਪੁੱਛੋ ਵੀ ਤੇ ਲੇਕਿਨ ਕੰਮਾਂ ਵਾਸਤੇ ਤੁਸੀਂ ਫੰਡ ਵੀ ਡੋਨੇਟ ਕਰੋ ਕਿਉਂਕਿ ਫੰਡਾਂ ਨਾਲ ਹੀ ਕੰਮ ਚੱਲ ਰਿਹਾ ਵਲੰਟੀਅਰ ਦਾ ਵੀ ਟਾਈਮ ਹੁੰਦਾ ਵਲੰਟੀਅਰਸ ਵੀ ਸਾਨੂੰ ਚਾਹੀਦੇ ਆ ਤੇ ਫੰਡ ਵੀ ਚਾਹੀਦੇ ਆ ਸੰਗਤ ਦੀ ਸਪੋਰਟ ਤਾਂ ਹਮੇਸ਼ਾ ਚਾਹੀਦੀ ਰਹੂਗੀ ਜੀ
ਜੀ ਜ਼ਰੂਰ ਮੈਂ ਇਹੀ ਸਵਾਲ ਅਗਲਾ ਕਰਨਾ ਸੀਗਾ ਕਿ ਕੀ ਅਪੀਲ ਤੁਸੀਂ ਕਰਨਾ ਚਾਹੋਗੇ ਸੰਗਤ ਨੂੰ
ਹਾਂਜੀ ਭੈਣ ਜੀ ਅਸੀਂ ਤੇ ਸੰਗਤ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਕਿ ਆਪਾਂ ਇਹ ਕੋਈ ਜਿਸ ਤਰ੍ਹਾਂ ਅਸੀਂ ਹੁਣ ਆਸਟ੍ਰੇਲੀਅਨ ਸਿੱਖ ਸਪੋਰਟ ਸੰਸਥਾ ਚਲਾਉਂਦੇ ਹਾਂ ਇਹ ਸਾਡੇ ਹੀ ਇਕੱਲਿਆਂ ਦੀ ਸੰਸਥਾ ਨਹੀਂ ਹੈ
ਜੀ
ਇਹ ਆਪਣੇ ਸਾਰਿਆਂ ਦੀ ਸੰਸਥਾ ਆਪਾਂ ਮਿਲ ਜੁਲ ਕੇ ਸਾਰੇ ਜਿਸ ਤਰ੍ਹਾਂ ਤੁਸੀਂ ਵੀ ਜਿਹੜਾ ਜਿਹੜਾ ਵੀ ਕੋਈ ਵੀ ਹੈਲਪ ਕਰ ਸਕਦਾ ਕੁਛ ਵੀ ਅੱਗੇ ਆਓ ਉਹ ਅੱਗੇ ਆਓ ਮਤਲਬ ਕੁਛ ਵੀ ਜੇ ਕੋਈ ਵਲੰਟੀਅਰਸ ਕੰਮ ਸਾਡੇ ਨਾਲ ਕਰ ਸਕਦਾ ਵਲੰਟੀਅਰਸ ਕਰੋ ਜੇ ਕੋਈ ਮਤਲਬ ਕਿ ਆਈ ਟੀ ਆਈ ਦਾ ਹੈਗਾ ਆਈ ਟੀ ਵਗੈਰਾ ਪ੍ਰੋਜੈਕਟ ਜੇ ਕੋਈ ਇਸ ਤਰ੍ਹਾਂ ਦਾ ਸਾਡੇ ਨਾਲ ਹੈਲਪ ਕਰ ਸਕਦਾ ਉਹ ਵੀ ਹੈਲਪ ਕਰੋ ਤੇ ਜਿਹੜੀ ਆ ਕਿ ਇਹ ਸਾਰੇ ਜਿਹੜੇ ਕਾਰਜ ਆ ਇਹ ਸਾਰੇ ਫੰਡਸ ਨਾਲ ਹੀ ਚੱਲਣੇ ਅਸੀਂ ਤੇ ਅਸੀਂ ਵੀ ਜਿਹੜਾ ਆਪਣਾ ਤਨ ਮਨ ਨਾਲ ਲੱਗੇ ਹੋਏ ਆ ਸਾਰਾ ਕਿ ਇੱਕ ਸੇਵਾ ਭਾਵਨਾ ਨਾਲ ਇਹਨੂੰ ਹੋਰ ਜਿਹੜਾ ਪ੍ਰੋਜੈਕਟ ਨੂੰ ਜਿਹੜਾ ਅੱਗੇ ਲੈ ਕੇ ਜਾਵੇ ਤੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਹੁਣ ਜਿਹੜੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਅਸੀਂ ਇਹਨੂੰ ਐਕਸਪੈਂਡ ਜ਼ਰੂਰ ਕਰਾਂਗੇ ਕਿ ਹੁਣ ਫਿਰ ਮਤਲਬ ਹੋਰ ਵੀ ਜਿਹੜੀ ਸਿਟੀਜ਼ ਆ ਉੱਥੇ ਵੀ ਸਾਡੀ ਅਸੀਂ ਹਲੇ ਟੀਮ ਬਿਲਡ ਕਰਨੀ ਹੈ ਬਹੁਤ ਸਾਰਾ ਜਿਹੜਾ ਸਾਡਾ ਅਗਲਾ ਜਿਹੜਾ ਕੰਮ ਉਹ ਵੀ ਹੈ ਤੇ ਇਸ ਕਰਕੇ ਜਿੱਥੇ ਜਿੱਥੇ ਵੀ ਕੋਈ ਜੁੜ ਸਕਦਾ ਜੇ ਕੋਈ ਮਤਲਬ ਕਿ ਜੇ ਕੋਈ ਸਿਡਨੀ ਆ ਜਾਂ ਪਰਥ ਆ ਕਿਤੇ ਵੀ ਕੋਈ ਟੀਮ ਬਿਲਡ ਵਾਸਤੇ ਜਾਂ ਉੱਥੇ ਵਲੰਟੀਅਰਸ ਨਾਲ ਸਾਡੇ ਨਾਲ ਹੈਲਪ ਕਰ ਸਕਦਾ ਉਹ ਵੀ ਜ਼ਰੂਰ ਸਾਡੇ ਨਾਲ ਅੱਗੇ ਆ ਕੇ ਇਸ ਇਹਦੇ ਵਿੱਚ ਸਾਡੇ ਨਾਲ ਹੈਲਪ ਕਰੇ ਤੇ ਅਸੀਂ ਇਹੀ ਸੰਗਤ ਨੂੰ ਕਹਾਂਗੇ ਕਿ ਸੰਗਤ ਜ਼ਿਆਦਾ ਜ਼ਿਆਦਾ ਸਾਨੂੰ ਥੋੜਾ ਸਪੋਰਟ ਕਰੋ ਜਿਹੜਾ ਅਸੀਂ ਜਿਹੜਾ ਇਹ ਸਾਰਾ ਕੁਛ ਜਿਹੜਾ ਆਪਣਾ ਪ੍ਰੋਜੈਕਟ ਅੱਗੇ ਲੈ ਕੇ ਚੱਲੀਏ ਇਹ ਬਹੁਤ ਹੀ ਵੱਡਾ ਅਸੀਂ ਵੀ ਜੋਬ ਵਾਲੇ ਹਾਂ ਸਾਰੇ ਹੀ ਆਪਾਂ ਜੋਬ ਵਾਲੇ ਇੱਥੇ ਤੇ ਅਸੀਂ ਆਪਣਾ ਵੀ ਟਾਈਮ ਕੱਢਦੇ ਸਾਰਾ ਤੁਸੀਂ ਵੀ ਟਾਈਮ ਕੱਢੋ ਤੇ ਸਾਰਾ ਰਲ ਮਿਲ ਕੇ ਸਾਰੇ ਜਿਹੜੇ ਆ ਕਿ ਇਹ ਪ੍ਰੋਜੈਕਟ ਚੱਲ ਰਹੇ ਆ
ਜੀ ਇੱਕ ਗੱਲ ਮੈਂ ਕਰਨਾ ਚਾਹੁੰਦਾ ਜੀ ਆਪਣਾ ਅਗਲੇ ਹਫਤੇ ਅਸੀਂ ਦੁਬਾਰਾ ਫੇਰ ਸੋਚ ਰਹੇ ਹਾਂ ਜੀ ਇਹ ਜਿਹੜੇ ਜਿੱਦਾਂ ਭਾਜੀ ਨੇ ਪਹਿਲੇ ਦੱਸਿਆ ਸੀਗਾ 400 ਜਾਂ 450 ਬੋਕਸਿਸ ਬਣਾਉਣੇ ਆ ਤੇ ਸੰਗਤ ਦੇ ਚਰਨਾਂ ਚ ਅਪੀਲ ਜ਼ਰੂਰ ਕਰਾਂਗੇ ਕਿ ਪਲੀਜ਼ ਜੋ ਵੀ ਤੁਸੀਂ ਡੋਨੇਟ ਕਰ ਸਕਦੇ ਹੋ ਬੋਕਸਿਸ ਦੇ ਵਿੱਚ ਸਾਨੂੰ ਗਰੋਸਰੀ ਦਾ ਸਮਾਨ ਚਾਹੀਦਾ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਜੀ ਤੁਸੀਂ ਪੈਸੇ ਨਾ ਦਿਓ ਸਿੱਧਾ ਤੁਸੀਂ ਗਰੋਸਰੀ ਦਾ ਹੀ ਸਮਾਨ ਲਿਆ ਦੋ ਅਸੀਂ ਉਹੀ ਲੈ ਜਾਵਾਂਗੇ ਤੇ ਕਿਉਂਕਿ ਇਹ ਜਿਹੜੇ ਪ੍ਰੋਜੈਕਟ ਹੈਗੇ ਆ ਇਹ ਗੁਰੂ ਮਹਾਰਾਜ ਦੀ ਮਿਹਰ ਸਦਕਾ ਸੰਗਤ ਦੀ ਸਪੋਰਟ ਨਾਲ ਤੇ ਵਲੰਟੀਅਰਾਂ ਦੇ ਸਾਥ ਨਾਲ ਹੀ ਨਿਪੜੇ ਚੜਦੇ ਆ ਜੀ ਅਸੀਂ ਕੱਲੇ ਕੁਛ ਵੀ ਨੀ ਕਰ ਸਕਦੇ ਇਹ ਪੂਰੀ ਗੁਰੂ ਮਹਾਰਾਜ ਦੀ ਮਿਹਰ ਨਾਲ ਤੇ ਸੰਗਤ ਦੀ ਸਪੋਰਟ ਤੋਂ ਬਿਨਾਂ ਕੁਛ ਵੀ ਨੀ ਹੈਗੇ ਜੀ ਇਹ ਸੰਗਤ ਠੀਕ ਕਰ ਸਕਦੀ ਹੈ ਤੇ ਮੈਂ ਥੈਂਕ ਯੂ ਕਰਾਂਗਾ ਜੀ ਸਾਰੇ ਗੁਰਦੁਆਰਿਆਂ ਦਾ ਗੁਰਦੁਆਰਾ ਕ੍ਰੇਗੀ ਬਨ ਦਾ ਗੁਰਦੁਆਰਾ ਕੇਸਬੋਰੋ ਸਾਹਿਬ ਦਾ ਹੋਪਰ ਕ੍ਰੋਸਿੰਗ ਗੁਰਦੁਆਰਾ ਬਲੈਕਬਰਨ ਟਾਰਨੇਟ ਤੇ ਸ਼ੈਪਟਨ ਗੁਰਦੁਆਰਾ ਤੇ ਹੋਰ ਵੀ ਸਾਰੇ ਸਿੱਖ ਜਥੇਬੰਦੀਆਂ ਦਾ ਸਾਡੇ ਨਾਲ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਨੇ ਅੱਜ ਤੱਕ ਤੇ ਅੱਗੇ ਵੀ ਅਸੀਂ ਉਹਨਾਂ ਅੱਗੇ ਅਪੀਲ ਕਰਦੇ ਹਾਂ ਕਿ ਠੀਕ ਹੈ ਜੀ ਸਾਡੇ ਨਾਲ ਇੱਦਾਂ ਹੀ ਖੜੇ ਰਹੀਓ ਤੇ ਅਸੀਂ ਜਿੰਨਾ ਹੋ ਸਕੇ ਗੁਰੂ ਮਹਾਰਾਜ ਦੀ ਮਿਹਰ ਸਕਾ ਸਿੱਖਾਂ ਦਾ ਨਾਂ ਜਿੰਨਾ ਕੁਚਾ ਲੈ ਕੇ ਜਾਈਏ ਮਹਾਰਾਜ ਮੇਹਰ ਕਰਨ ਦੀ ਉਹੀ ਕਰਵਾਉਣ ਵਾਲੇ ਅਸੀਂ ਕੁਛ ਨੀ ਕਰਨ ਵਾਲੇ ਹੈਗੇ ਅਸੀਂ ਇਹ ਵੀ ਨੀ ਸੋਚਿਆ ਸੀਗਾ ਕਿ ਇੰਨੇ ਲੈਵਲ ਤੇ ਇਹ ਗੱਲ ਜਾਊਗੀ ਸਾਨੂੰ ਨੀ ਪਤਾ ਸੀਗਾ ਅਸੀਂ ਬੜੇ ਆਰਾਮ ਨਾਲ ਆਪਣੀ ਕਰਕੇ ਵੀ ਜਿਵੇਂ ਅੱਗੇ ਪ੍ਰੋਜੈਕਟ ਕਰੀਦੇ ਆ ਇੱਦਾਂ ਹੀ ਅਸੀਂ ਇਹ ਉਲੀਕ ਕੇ ਗਏ ਸੀਗੇ ਲੇਕਿਨ ਗੁਰੂ ਮਹਾਰਾਜ ਨੂੰ ਕੁਛ ਹੋਰ ਹੀ ਮਨਜ਼ੂਰ ਸੀਗਾ ਜੀ ਸਾਡੇ ਆਉਣ ਤੱਕ ਪਹੁੰਚਣ ਤੱਕ ਨਿਊਜ਼ ਐਸ ਬੀ ਐਸ ਵਾਲਿਆਂ ਨੂੰ ਲੱਗੀਆਂ ਹੋਈਆਂ ਸੀਗੀਆਂ ਜੀ ਸਾਨੂੰ ਸਾਨੂੰ ਆਪ ਵੀ ਬੜਾ ਹੋਇਆ ਕਿ ਮਹਾਰਾਜ ਦੀ ਇੰਨੀ ਮਿਹਰ ਰਹੀ ਹੈ ਚਲੋ
ਸੋ ਇਹ ਗੁਰੂ ਸਾਹਿਬ ਦੀ ਵਡਿਆਈ ਵੀ ਹੈ ਕਹਿੰਦੇ ਹੁੰਦੇ ਆ ਕਿ ਗੁਰੂ ਸਾਹਿਬ ਉਹਨਾਂ ਨੂੰ ਹੀ ਦਿੰਦੇ ਆ ਜਿਨ੍ਹਾਂ ਨੂੰ ਉਹ ਚਾਹੁੰਦੇ ਆ ਹਨਾ ਸੋ ਇਹ ਵਡਿਆਈ ਜਿਹੜੀ ਆ ਇਹ ਤੁਹਾਡੇ ਨੇਕ ਕਾਰਜਾਂ ਕਰਕੇ ਜ਼ਰੂਰ ਇਹ ਦੁਨੀਆਂ ਦੇ ਸਾਹਮਣੇ ਮਿਲਦੀ ਆ ਔਰ ਇਹ ਵਡਿਆਈ ਦੇ ਪਾਤਰ ਤੁਸੀਂ ਇਸੇ ਤਰ੍ਹਾਂ ਬਣਦੇ ਰਹੋ ਪਰ ਜਾਣ ਤੋਂ ਪਹਿਲਾਂ ਜੇ ਕੋਈ ਹੋਰ ਵੀ ਕੋਈ ਗੱਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋਵੋ ਕੋਈ ਸਵਾਲ ਜਿਹੜਾ ਮੈਂ ਨਾ ਪੁੱਛ ਸਕੀ ਹੋਵਾਂ ਤੁਸੀਂ ਕਰ ਸਕਦੇ ਹੋ ਤੁਸੀਂ ਆਪਣਾ ਨੰਬਰ ਵੀ ਜ਼ਰੂਰ ਜਾਂਦੇ ਜਾਂਦੇ ਜ਼ਰੂਰ ਦੱਸ ਦਿਓ ਤਾਂ ਕਿ ਜਿਹੜੀਆਂ ਸੰਗਤਾਂ ਤੁਹਾਨੂੰ ਕੰਟੈਕਟ ਕਰਨਾ ਚਾਹੁਣ ਉਹ ਤੁਹਾਡੇ ਨਾਲ ਸਿੱਧਾ ਰਾਬਤਾ ਬਣਾ ਸਕਣ ਜੀ
ਹਾਂਜੀ ਭੈਣ ਜੀ ਜਿਹੜਾ ਸੰਸਥਾ ਦਾ ਜਿਸ ਤਰ੍ਹਾਂ ਵਟਸਐਪ ਵੀ ਚੱਲਦਾ ਸੰਸਥਾ ਦਾ ਵਟਸਐਪ ਚੱਲਦਾ ਫੇਸਬੁੱਕ ਚੱਲਦੀ ਆ ਅਸੀਂ ਸੰਗਤ ਨੂੰ ਇਹ ਵੀ ਅਰਜ ਕਰਾਂਗੇ ਕਿ ਸਾਰੇ ਜਿਹੜਾ ਕਿ ਫੇਸਬੁੱਕ ਪੇਜ ਵੀ ਲਾਈਕ ਕਰੋ ਜੋ ਤੁਹਾਨੂੰ ਅਪਡੇਟ ਮਿਲਦੀ ਰਹੇ ਕਿ ਆਪਾਂ ਕੀ ਸਾਡੀ ਮੂਵਮੈਂਟ ਕੀ ਆ ਕਿਹੜੀ ਡਾਇਰੈਕਸ਼ਨ ਨੂੰ ਅਸੀਂ ਜਾ ਰਹੇ ਹਾਂ ਔਰ ਸਾਡਾ ਜਿਹੜਾ ਨੰਬਰ ਆ ਜਿਸ ਤਰ੍ਹਾਂ 0 46 90 95 8 92 ਠੀਕ ਹੈ ਜੀ ਸੋ ਇਹ ਸਾਡਾ ਜਿਹੜਾ ਕੰਟੈਕਟ ਨੰਬਰ ਆ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ ਔਰ ਵਟਸਐਪ ਤੇ ਵੀ ਸਾਨੂੰ ਮੈਸੇਜ ਵਗੈਰਾ ਜਾਂ ਜਿਸ ਤਰ੍ਹਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਐਟ ਦਾ ਐਂਡ ਆਫ ਦਾ ਡੇ ਆਪਾਂ ਸਾਰੇ ਮਿਲ ਕੇ ਇਹ ਸਾਰੇ ਕਾਰਜ ਕਰਨੇ ਆ ਜੀ ਤੇ ਫਿਰ ਤੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੇ ਨਾਲ ਹਰਮਨ ਰੇਡੀਓ ਨਾਲ ਜੁੜੀ ਹੋਈ ਹੈ ਜਿਹੜੀ ਸੁਣ ਵੀ ਰਹੀ ਹੈ ਸਾਨੂੰ ਤੇ ਸਾਰਿਆਂ ਨੂੰ ਜੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੁਹਾਡਾ ਵੀ ਇੱਥੇ ਪਹੁੰਚਣ ਲਈ ਔਰ ਆਪਣੀ ਸੰਸਥਾ ਦੇ ਜਿਹੜੇ ਕਾਰਜ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ
ਧੰਨਵਾਦ ਭੈਣ ਜੀ ਤੁਹਾਡਾ ਟਾਈਮ ਦੇਣ ਵਾਸਤੇ ਤੇ ਹਰਮਨ ਰੇਡੀਓ ਦਾ
ਜੀ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ ਬਾਦਸ਼ਾਹ ਬਣੇ ਨੇ ਯੂ ਐਸ ਏ ਤੋਂ ਸਾਨੂੰ ਸੁਣ ਰਹੇ ਨੇ ਵੈਰੀ ਨਾਈਸ ਕਹਿੰਦੇ ਗੁੱਡ ਜੋਬ ਤੁਹਾਨੂੰ ਕਹਿ ਰਹੇ ਨੇ ਧੰਨਵਾਦ ਜੀ ਬਹੁਤ ਬਹੁਤ ਔਰ ਇੱਧਰ ਸਾਡੇ ਨਾਲ ਕੁਛ ਟੈਲੀਗ੍ਰਾਮ ਔਰ ਈਮੇਲ ਦੇ ਜ਼ਰੀਏ ਵੀ ਦੋਸਤ ਜੁੜੇ ਹੋਏ ਨੇ ਸੁਖ ਬਰਾੜ ਜੀ ਜਿਹੜੇ ਕਿ ਸਾਡੇ ਨਾਲ ਨਿਊਜ਼ੀਲੈਂਡ ਤੋਂ ਜੁੜੇ ਹੋਏ ਨੇ ਕਹਿੰਦੇ ਵੈਸੇ ਮੈਂ ਪੰਜਾਬ ਤੋਂ ਜਗਰਾਓਂ ਤੋਂ ਪਰ ਹੇਸਟਿੰਗਸ ਤੋਂ ਸੁਣ ਰਹੇ ਨੇ ਨਿਊਜ਼ੀਲੈਂਡ ਤੋਂ ਕਹਿੰਦੇ ਮੈਂ ਫਸਟ ਟਾਈਮ ਮੈਸੇਜ ਕੀਤਾ ਆ ਤੇ ਇਹਨਾਂ ਕੋਲ ਟੈਲੀਗ੍ਰਾਮ ਸ਼ਾਇਦ ਨਹੀਂ ਸੀ ਬਾਕੀ ਪ੍ਰੋਗਰਾਮ ਪਸੰਦ ਕਰ ਰਹੇ ਨੇ ਧੰਨਵਾਦ ਜੀ ਔਰ ਮਨਪ੍ਰੀਤ ਤੇ ਗੁਰਜੀਤ ਤੁਹਾਡਾ ਦੋਵਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਸਿਲਸਿਲਾ ਜਿਹੜਾ ਬਹੁਤ ਛੇਤੀ ਲੈ ਕੇ ਹਾਜ਼ਰ ਹੁੰਦੇ ਹਾਂ। ਫਿਲਹਾਲ ਫੇਸਬੁੱਕ ਵੀਡੀਓ ਤੋਂ ਅਸੀਂ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ ਇੱਕ ਵਾਰ ਸਾਰੇ ਹੀ ਸੁਣਨ ਵਾਲਿਆਂ ਦਾ, ਸਾਡੇ ਨਾਲ ਜੁੜਨ ਵਾਲੇ ਵਿਊਵਰਸ ਦਾ ਵੀ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ।
इस प्रोग्राम नु स्पॉन्सर करने लिए संपर्क करो accounts@harmanradio.com या विजिट करो साडी वेबसाइट harmanradio.com।
हरमन रेडियो एक बार फिर लेके आ रहा है प्रोग्राम माइग्रेशन मैटर्स with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje ton 8 baje tak program migration matters
roti hazam nahi hundi varto golden grain flour mills da garewal chakki aata taaza kat chemical di varton wali kanak jehdi ki siddhi khetan cho mill ch lai jandi ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Mama, maine is party mein na lehenga hi dalna hai.
Oh ho, ab ye wish kahan se puri karun? Yahan pe kahan milenge kids fashion clothing?
Le, bas enni ji wish. Chalo fir chalde hain HK Kids.
HK Kids, huge range of kids traditional and western wear. Badhiya quality te kifayati daamon vich, kise bhi size de, kise bhi design ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵੇਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਰਨ। ਤਾਂ ਫਿਰ ਨਾਮ ਯਾਦ ਰੱਖਿਓ
HK Kids। ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਇਸ ਵੇਲੇ ਵਕਤ ਹੋ ਚੁੱਕਿਆ ਜੀ ਵੈਸੇ ਖਬਰਾਂ ਦਾ, ਕਿਉਂਕਿ ਖਬਰਾਂ ਦਾ ਸਿਲਸਿਲਾ ਅਸੀਂ ਕੁਝ ਦੇਰ ਪਹਿਲਾਂ ਲੈ ਕੇ ਆਉਂਦੇ ਹੁੰਦੇ ਹਾਂ, ਪਰ ਅੱਜ ਇੱਕ ਖਾਸ ਜਿਹੜੀ ਮੁਲਾਕਾਤ ਸੀ ਉਹ ਤੁਹਾਡੇ ਨਾਲ ਕਰਵਾਉਣੀ ਸੀ ਅਸੀਂ ਇਹਨਾਂ ਵਾਲੰਟੀਅਰਸ ਦੀ ਜਿਹੜੇ ਕਿ ਆਸਟ੍ਰੇਲੀਅਨ ਸਿੱਖ ਸਪੋਰਟ ਤੋਂ ਸਾਡੇ ਨਾਲ ਜੁੜੇ ਸਨ। ਔਰ ਇਹਨਾਂ ਵਾਲੰਟੀਅਰਸ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਲੱਗੀਆਂ ਹੋਈਆਂ ਅੱਗਾਂ ਦੇ ਬਾਰੇ ਤਾਂ ਤੁਸੀਂ ਸਾਰੇ ਹੀ ਕਾਫੀ ਫਿਕਰਮੰਦ ਹੋਵੋਗੇ, ਕਿਉਂਕਿ ਜਿੱਥੇ ਕਿਤੇ ਵੀ ਸਾਡੇ ਵੀਰ ਭੈਣਾਂ ਵੱਸਦੇ ਨੇ ਉਹ ਕਾਫੀ ਚਿੰਤਤ ਹੁੰਦੇ ਨੇ ਜਦੋਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਫਿਰ ਦੂਸਰੇ ਮੀਡੀਆ ਦੇ ਜ਼ਰੀਏ, ਮੇਨਸਟ੍ਰੀਮ ਮੀਡੀਆ ਦੇ ਜ਼ਰੀਏ ਤੁਹਾਡੇ ਤੱਕ ਇਹ ਖਬਰਾਂ ਪਹੁੰਚਦੀਆਂ ਨੇ। ਔਰ ਖਬਰਾਂ ਜਿਹੜੀਆਂ ਵੀ ਜਿਸ ਤਰ੍ਹਾਂ ਦੀਆਂ ਵੀ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਉਹ ਖਬਰਾਂ ਪੜਨ ਤੋਂ ਬਾਅਦ ਸੁਣਨ ਤੋਂ ਬਾਅਦ ਜਿਹੜੀ ਚਿੰਤਾ ਹੋਣੀ ਫਿਕਰ ਹੋਣਾ ਜਿਹੜਾ ਆ ਉਹ ਲਾਜ਼ਮੀ ਹੈ ਕਿਉਂਕਿ ਆਸਟ੍ਰੇਲੀਆ ਦੇ ਕੁਝ ਇਲਾਕਿਆਂ ਦੇ ਵਿੱਚ ਪੈ ਰਹੀ ਜਿਹੜੀ ਗਰਮੀ ਆ ਉਸ ਗਰਮੀ ਦੇ ਕਾਰਨ ਜਿਹੜੀਆਂ ਅੱਗਾਂ ਲੱਗੀਆਂ ਔਰ ਉਹਨਾਂ ਅੱਗਾਂ ਦੇ ਉੱਤੇ ਕਾਬੂ ਪਾਉਣਾ ਜਿਹੜਾ ਆ ਉਹ ਬੇਹੱਦ ਮੁਸ਼ਕਲ ਹੋਇਆ। ਆਸਟ੍ਰੇਲੀਆ ਦਾ ਜਿਹੜਾ ਨਿਊ ਸਾਊਥ ਵੇਲਸ ਸੂਬਾ ਆ ਖਾਸ ਤੌਰ ਤੇ ਇਸ ਵਾਰ ਬਹੁਤ ਬੁਰੀ ਤਰ੍ਹਾਂ ਅੱਗ ਦੀ ਲਪੇਟ ਦੇ ਵਿੱਚ ਆਇਆ ਔਰ ਕੁਝ ਹਿੱਸੇ ਜਿਵੇਂ ਕਿ ਇਹਨਾਂ ਵੀਰਾਂ ਨੇ ਗੱਲ ਕੀਤੀ ਸੀ ਜਿਸ ਇਲਾਕੇ ਦੇ ਵਿੱਚ ਇਹਨਾਂ ਨੇ ਜਿਹੜੀ ਮਦਦ ਆ ਜਿਹੜੀ ਚਾਹੇ ਉਹ ਵਿੱਤੀ ਤੌਰ ਦੇ ਉੱਤੇ ਆ ਚਾਹੇ ਉਹ ਖਾਦ ਪਦਾਰਥਾਂ ਦੇ ਤੌਰ ਦੇ ਉੱਤੇ ਆ ਇਹਨਾਂ ਨੇ ਉੱਥੇ ਪਹੁੰਚਾਈ ਔਰ ਫੂਡ ਬਾਕਸਿਸ ਅਸਲ ਦੇ ਵਿੱਚ ਇਹਨਾਂ ਨੇ ਉੱਥੇ ਪਹੁੰਚਾਏ ਬ੍ਰੇਡ ਫੂਡ ਲਾਈਫ ਸੈਂਟਰ ਉਹਦੇ ਨਾਲ ਮਿਲ ਕੇ ਇਹਨਾਂ ਨੇ ਉੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਜਿਹੜੀਆਂ ਸੇਵਾਵਾਂ ਆ ਉੱਥੇ ਮੁਹੱਈਆ ਕਰਾਈਆਂ ਜਿਹੜੀ ਕਿ ਅੱਜ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਕੁਛ ਇਹੋ ਜਿਹੇ ਪਿੰਡ ਨੇ ਜਿਹੜੇ ਪੂਰੇ ਦੇ ਪੂਰੇ ਤਬਾਹ ਹੋ ਗਏ। ਬਲੂ ਮਾਊਂਟੇਨਸ ਦਾ ਇਲਾਕਾ ਜਿਹੜਾ ਕਿ ਬੜਾ ਹਰਿਆ ਭਰਿਆ ਇਲਾਕਾ ਨਿਊ ਸਾਊਥ ਵੇਲਸ ਦਾ ਮੰਨਿਆ ਜਾਂਦਾ ਸੀ ਔਰ ਉਸ ਇਲਾਕੇ ਦੇ ਵਿੱਚ ਕੁਛ ਇਹੋ ਜਿਹੇ ਜਿਹੜੇ ਸਬਰਬ ਨੇ ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਔਰ ਜੇ ਇੱਕ ਅੰਦਾਜ਼ਾ ਲਗਾਇਆ ਜਾਵੇ ਤਾਂ ਤਕਰੀਬਨ ਆਸਟ੍ਰੇਲੀਆ ਦੇ ਵਿੱਚ ਲੱਗੀਆਂ ਹੋਈਆਂ ਅੱਗਾਂ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ। ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਘਰ ਨੇ ਉਹ ਤਬਾਹ ਹੋ ਗਏ ਆ ਔਰ ਲੋਕ ਜਿਹੜੇ ਆ ਇਸ ਵੇਲੇ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਵੱਖ ਵੱਖ ਜਿਹੜੇ ਸੈਂਟਰ ਬਣੇ ਹੋਏ ਨੇ ਉਹਨਾਂ ਦੇ ਵਿੱਚ ਰਹਿ ਰਹੇ ਆ ਔਰ ਉਹਨਾਂ ਦੇ ਲਈ ਆਪਣੇ ਘਰ ਬਾਰ ਜਿਹੜੇ ਆ ਉਹ ਗਵਾ ਲੈਣੇ ਇੱਕ ਬਹੁਤ ਵੱਡਾ ਸਦਮਾ ਵੀ ਆ ਕਿਉਂਕਿ ਜੇਕਰ ਅਸੀਂ ਆਪ ਵੀ ਸੋਚੀਏ ਤਾਂ ਇੱਕ ਛੋਟੀ ਜਿਹੀ ਚੀਜ਼ ਵੀ ਜਦੋਂ ਅਸੀਂ ਖਰੀਦਦੇ ਹਾਂ ਤਾਂ ਉਹਨੂੰ ਵੀ ਅਸੀਂ ਬੜਾ ਆਪਣਾ ਧਿਆਨ ਦਿੰਨੇ ਆ ਕਿ ਜਿਹੜੀ ਇਹ ਮੈਂ ਇੰਨੇ ਦੀ ਖਰੀਦੀ ਸੀ ਹਨਾ ਔਰ ਕਿੰਨੇ ਸਾਲਾਂ ਤੱਕ ਸਾਡੇ ਨਾਲ ਉਹਦੀ ਯਾਦ ਜੁੜੀ ਰਹਿੰਦੀ ਆ ਔਰ ਜਦੋਂ ਤੁਸੀਂ ਇੱਕ ਘਰ ਬਣਾਉਂਦੇ ਆ ਔਰ ਉਸ ਘਰ ਨੂੰ ਬਣਾਉਣ ਦੇ ਵਿੱਚ ਤੁਹਾਡੇ ਕਿੰਨੇ ਅਰਮਾਨ ਤੁਹਾਡੀਆਂ ਕਿੰਨੀਆਂ ਇੱਛਾਵਾਂ ਕਿੰਨੀਆਂ ਖੁਆਇਸ਼ਾਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਔਰ ਜਦੋਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਤੁਹਾਡਾ ਸਾਰਾ ਜਿਹੜਾ ਆਸ਼ਿਆਨਾ ਆ ਉਹ ਨਾਸ਼ ਹੋ ਜਾਂਦਾ ਆ ਤਹਿਸ ਨਹਿਸ ਹੋ ਜਾਂਦਾ ਆ ਤਾਂ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਦਮਾ ਹੁੰਦਾ। ਸੋ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਲਈ ਹੁਣ ਰਹਿਣ ਦੇ ਲਈ ਘਰ ਵੀ ਨਹੀਂ ਆ ਔਰ ਖਾਣ ਪੀਣ ਦੇ ਲਈ ਪਾਉਣ ਦੇ ਲਈ ਕੱਪੜਿਆਂ ਦੀ ਵੀ ਜਿਹੜੀ ਲੋੜ ਆ ਬਹੁਤ ਵੱਡੀ ਲੋੜ ਬਣ ਗਈ ਆ ਔਰ ਉਹਨਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੌਜਵਾਨਾਂ ਨੇ ਇਹ ਜਿਹੜਾ ਕਾਰਜ ਆ ਉਹ ਆਰੰਭਿਆ। ਵੈਸੇ ਆਸਟ੍ਰੇਲੀਅਨ ਸਿੱਖ ਸਪੋਰਟ ਦੇ ਵਲੰਟੀਅਰ ਜਿਹੜੇ ਆ ਭਾਰਤ ਦੇ ਵਿੱਚ ਵਸਦੀਆਂ ਕੁਝ ਲੋੜਵੰਦ ਫੈਮਿਲੀਜ਼ ਜਾਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਆ ਉਹ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਆ ਪਰ ਆਸਟ੍ਰੇਲੀਆ ਦੇ ਵਿੱਚ ਸੋਕਾ ਜਦੋਂ ਪਿਆ ਉਦੋਂ ਵੀ ਇਹਨਾਂ ਨੇ ਮਦਦ ਕੀਤੀ ਔਰ ਹੁਣ ਅੱਗਾਂ ਲੱਗਣ ਤੋਂ ਬਾਅਦ ਜਿਹੜੀਆਂ ਵੀ ਲੋੜਾਂ ਨੇ ਮਨੁੱਖਤਾ ਦੇ ਮੁੱਦੇ ਬਣ ਕੇ ਉਹ ਸਾਹਮਣੇ ਆਏ ਆ ਔਰ ਇਸ ਕਰਕੇ ਤੁਹਾਡੇ ਨਾਲ ਉਹਨਾਂ ਦੀ ਜਿਹੜੀ ਗੱਲਬਾਤ ਕਰਾਉਣੀ ਅਸੀਂ ਜ਼ਰੂਰੀ ਸਮਝੀ। ਉਮੀਦ ਕਰਦੇ ਹਾਂ ਕਿ ਜ਼ਰੂਰ ਤੁਸੀਂ ਵੀ ਇਹਨਾਂ ਦੇ ਇਸ ਕਾਰਜ ਨੂੰ ਸਹਿਲਾਓਗੇ ਔਰ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ ਮੈਂ ਉਹਨਾਂ ਦੇ ਮੈਸੇਜਿਸ ਵੀ ਸ਼ਾਮਲ ਕਰਦੀ ਹਾਂ। ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਹੋਰਾਂ ਨੇ ਕਾਫੀ ਦੇਰ ਦੀ ਸਾਂਝ ਬਣਾਈ ਹੋਈ ਹੈ ਔਰ ਉਹਨਾਂ ਨੇ ਪਹਿਲਾਂ ਤਾਂ ਇੱਕ ਬਹੁਤ ਸੋਹਣਾ ਵਿਚਾਰ ਵੀ ਸਾਨੂੰ ਭੇਜਿਆ ਕਹਿੰਦੇ ਭਾਸ਼ਾਵਾਂ ਦਾ ਗਿਆਨ ਮਹਿੰਗੇ ਕੱਪੜੇ ਅਮੀਰ ਰਹਿਣ ਸਹਿਣ ਸਫਲ ਜ਼ਿੰਦਗੀ ਦੀ ਨਿਸ਼ਾਨੀ ਨਹੀਂ ਹੁੰਦਾ। ਸਫਲ ਜ਼ਿੰਦਗੀ ਦੀ ਨਿਸ਼ਾਨੀ ਤੁਹਾਡਾ ਨਾਂ ਸੁਣ ਕੇ ਹੋਰਾਂ ਦੇ ਚਿਹਰਿਆਂ ਤੇ ਆਈ ਮੁਸਕਾਨ ਹੁੰਦੀ ਹੈ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ। ਵਾਕਈ ਇਹ ਗੱਲ ਜਿਹੜੀ ਹੈ ਬੜੀ ਡੂੰਘੀ ਹੈ ਕਿਉਂਕਿ ਅਸੀਂ ਜਿਹੜੇ ਬਾਹਰੀ ਜਿਹੜੇ ਦਿਖਾਵੇ ਆ ਅਸੀਂ ਉਹਨਾਂ ਦੇ ਵਿੱਚ ਯਕੀਨ ਕਰਦੇ ਹਾਂ, ਉਹਨਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਪਰ ਅਸਲ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੂਜਿਆਂ ਦੀ ਮਦਦ ਦੇ ਲਈ ਅੱਗੇ ਆ ਸਕਦੇ ਹਾਂ, ਅਸੀਂ ਕਿਸ ਤਰ੍ਹਾਂ ਦੂਸਰਿਆਂ ਦੀ ਜਿਹੜੀ ਮੁਸਕਾਨ ਉਹਦਾ ਕਾਰਨ ਬਣ ਸਕਦੇ ਹਾਂ ਔਰ ਦੂਸਰਿਆਂ ਦੇ ਜ਼ੁਬਾਨ ਦੇ ਉੱਤੇ ਤੁਹਾਡਾ ਨਾਮ ਜਿਹੜਾ ਸੁਣ ਕੇ ਉਹ ਉਹਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਮੁਸਕਾਨ ਹੈ ਤੁਹਾਡਾ ਨਾਮ ਸੁਣ ਕੇ ਜੇਕਰ ਆਉਂਦੀ ਆ ਤਾਂ ਤੁਹਾਡਾ ਜਿਹੜਾ ਜਿਉਣਾ ਵਾਕਈ ਸਫਲ ਹੋ ਜਾਂਦਾ। ਬਹੁਤ ਹੀ ਖੂਬਸੂਰਤ ਵਿਚਾਰ ਗਿੱਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇਹ ਵਿਚਾਰ ਦੀ ਸਾਂਝ ਬਣਾਉਣ ਦੇ ਲਈ ਤੇ ਨਾਲ ਹੀ ਨਾਲ ਉਹਨਾਂ ਨੇ ਆਪਣਾ ਸੁਨੇਹਾ ਵੀ ਸਾਡੇ ਨਾਲ ਸਾਂਝਾ ਕੀਤਾ ਜੀ। ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਇਹਨਾਂ ਵੀਰਾਂ ਦਾ ਧੰਨਵਾਦ ਜਿਹੜੇ ਭਾਰਤ ਚ ਵੀ ਉਹਨਾਂ ਸਿੱਖਾਂ ਦੀ ਮਦਦ ਕਰ ਰਹੇ ਨੇ ਜਿਨ੍ਹਾਂ ਨੂੰ ਹੋਰ ਅਦਾਰਿਆਂ ਵੱਲੋਂ ਅੱਖੋਂ ਭਰੋਖੇ ਕੀਤਾ ਗਿਆ। ਗੁਰਬਾਣੀ ਪੰਜਾਬੀ ਮੈਡੀਕਲ ਮਦਦ ਦੇ ਨਾਲ ਉਹਨਾਂ ਨੂੰ ਇਸ ਗੱਲ ਵੱਲ ਵੀ ਕਹਿੰਦੇ ਜ਼ਰੂਰ ਸੁਚੇਤ ਕੀਤਾ ਜਾਵੇ ਕਿ ਬਿਮਾਰੀਆਂ ਕਿੱਥੋਂ ਪੈਦਾ ਹੁੰਦੀਆਂ ਨੇ ਤੇ ਉਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਮੈਂ ਤੁਹਾਡਾ ਜਿਹੜਾ ਸੁਨੇਹਾ ਗਿੱਲ ਸਾਹਿਬ ਮੈਂ ਉਹਨਾਂ ਦੋਵਾਂ ਵੀਰਾਂ ਤੱਕ ਪਹੁੰਚਾ ਦਿੱਤਾ ਹੈ, ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਗੱਲ ਲਿਆ ਦਿੱਤੀ ਹੈ ਔਰ ਜ਼ਰੂਰ ਉਹਨਾਂ ਨੇ ਇਹ ਵਾਅਦਾ ਕੀਤਾ ਕਿ ਉਹ ਇਸ ਪੱਖ ਵੱਲ ਵੀ ਹੁਣ ਜ਼ਰੂਰ ਧਿਆਨ ਦੇਣਗੇ ਔਰ ਉੱਥੇ ਜਿਹੜੀ ਸਫਾਈ ਪ੍ਰਤੀ ਚੇਤਨਤਾ ਲਿਆਉਣ ਦੀ ਲੋੜ ਹੈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਉਹ ਇਸ ਵੱਲ ਵੀ ਵਿਸ਼ੇਸ਼ ਧਿਆਨ ਜ਼ਰੂਰ ਦੇਣਗੇ। ਤੇ ਅਗਲਾ ਸੁਨੇਹਾ ਸਾਨੂੰ ਭੇਜਿਆ ਜੀ ਘੁੰਮਣ ਸਾਹਿਬ ਨੇ ਤੇ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਪੰਜਾਬ ਤੋਂ ਜੁੜੇ ਨੇ ਪੰਜਾਬ ਬੱਸੀ ਪਠਾਣਾ ਤੋਂ। ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕੋਈ ਵੀ ਪ੍ਰੋਜੈਕਟ ਹੈ ਜੀ ਸੰਗਤ ਦੀ ਮਿਹਰ ਨਾਲ ਹੀ ਸਿਰੇ ਚੜਦਾ, ਪਰਮਾਤਮਾ ਕਹਿੰਦੇ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਸੋ ਮਨਪ੍ਰੀਤ ਸਪਰਾ ਔਰ ਸਾਡੇ ਨਾਲ ਗੁਰਜੀਤ ਜਿਹੜੇ ਜੁੜੇ ਹੋਏ ਸਨ ਉਹਨਾਂ ਦੇ ਲਈ ਦੁਆਵਾਂ ਭੇਜ ਰਹੇ ਨੇ। ਬਾਕੀ ਕਹਿੰਦੇ ਜੀ ਭਗਤ ਪੂਰਨ ਸਿੰਘ ਜੀ ਨੇ ਵੀ ਪਿੰਗਲਵਾੜਾ ਚਲਾਇਆ ਸੀ ਜੋ ਸਦਾ ਚੱਲਦਾ ਰਹੇਗਾ ਸੰਗਤ ਦੇ ਨਾਲ। ਬਿਲਕੁਲ ਜੀ, ਇਹੋ ਜਿਹੀਆਂ ਜਿਹੜੀਆਂ ਸੇਵਾਵਾਂ ਆ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕੀਤੀਆਂ ਜਾ ਸਕਦੀਆਂ ਜਾਂ ਸੰਭਵ ਹੋ ਸਕਦੀਆਂ। ਸੋ ਇਹ ਲੋਕ ਜਿਹੜੇ ਵਾਕਈ ਮਨੁੱਖਤਾ ਦੀ ਸੇਵਾ ਦੇ ਵਿੱਚ ਜੁਟੇ ਹੋਏ ਆ ਔਰ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀਆਂ ਜਿਹੜੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਉੱਥੇ ਜਿਸ ਢੰਗ ਦੇ ਨਾਲ ਵੀ ਅਸੀਂ ਲੋਕ ਸਹਿਯੋਗ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ। ਤੇ ਲਓ ਜੀ ਤੁਹਾਡੇ ਜਿਹੜੇ ਮੈਸੇਜਸ ਆ ਉਹ ਮੈਂ ਨਾਲ ਨਾਲ ਸ਼ਾਮਲ ਕਰਦੀ ਰਹੂੰਗੀ ਪ੍ਰੋਗਰਾਮ ਦੇ ਦੌਰਾਨ। ਫਿਲਹਾਲ ਇੱਕ ਗੀਤ ਵੀ ਅਸੀਂ ਤੁਹਾਨੂੰ ਸੁਣਾਉਣਾ, ਪਰ ਗੀਤ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸਦੀ ਜਾਵਾਂ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਇੱਕ ਹੋਰ ਖਾਸ ਮਹਿਮਾਨ ਨੂੰ ਮਿਲਾਉਣਾ। ਉਹ ਖਾਸ ਮਹਿਮਾਨ ਜਿਹੜੇ ਨੇ ਉਹਨਾਂ ਨੂੰ ਮੈਂ ਚਿੰਤਕ ਦੇ ਤੌਰ ਤੇ ਵੀ ਜ਼ਿਆਦਾ ਪ੍ਰਵਾਨਗੀ ਦਊਂਗੀ ਕਿਉਂਕਿ ਉਹ ਵੈਸੇ ਸਿੱਖ ਚਿੰਤਕ ਵੀ ਨੇ, ਸਿੱਖ ਪ੍ਰਚਾਰਕ ਨੇ, ਕਥਾ ਵਾਚਕ ਨੇ ਔਰ ਚਿੰਤਕ ਮੈਂ ਇਸ ਕਰਕੇ ਕਹਾਂਗੀ ਕਿਉਂਕਿ ਗੁਰਬਾਣੀ ਦੇ ਨਾਲ ਰੂਹਾਨੀ ਤੌਰ ਦੇ ਉੱਤੇ ਜੋੜਨਾ ਜਿਹੜਾ ਸਾਡੇ ਸਿੱਖ ਪ੍ਰਚਾਰਕਾਂ ਦਾ ਕਾਰਜ ਤਾਂ ਹੈ ਹੀ, ਪਰ ਸਾਨੂੰ ਸਮੇਂ ਸਮੇਂ ਦੇ ਉੱਤੇ ਜਿਹੜੀ ਸਾਡੇ ਇਸ ਆਧੁਨਿਕ ਜੀਵਨ ਢੰਗ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਜਿਹੜੀ ਪ੍ਰੇਰਣਾ ਦੇਣੀ ਆ ਆਪਣੀ ਸਿੱਖੀ ਪ੍ਰਤੀ, ਧਰਮ ਪ੍ਰਤੀ ਜਾਂ ਫਿਰ ਸਾਡੀ ਜੀਵਨ ਜਾਂਚ ਪ੍ਰਤੀ, ਉਹ ਬਹੁਤ ਘੱਟ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਲੈਕਚਰ ਦੇ ਵਿੱਚ ਸੁਣਨ ਨੂੰ ਮਿਲਦਾ। ਸੋ ਮੈਨੂੰ ਬੜੀ ਚੰਗੀ ਲੱਗੀ ਉਹਨਾਂ ਦੀ ਕਥਾ ਔਰ ਉਹਨਾਂ ਦੇ ਵਿਚਾਰ, ਇਸੇ ਕਾਰਨ ਮੇਰੀ ਇਹ ਕੋਸ਼ਿਸ਼ ਸੀ ਕਿ ਅੱਜ ਮੈਂ ਜ਼ਰੂਰ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਂ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਤੁਹਾਨੂੰ ਮਿਲਵਾਵਾਂਗੇ ਸਰਦਾਰ ਇੰਦਰਜੀਤ ਸਿੰਘ ਹੁਰੀ ਜਿਹੜੇ ਕਿ ਵੈਲ ਕੁਆਲੀਫਾਈਡ ਕਿਉਂਕਿ ਉਹਨਾਂ ਨੇ ਸਾਇੰਸ ਦੇ ਵਿੱਚ, ਲਿਟਰੇਚਰ ਦੇ ਵਿੱਚ ਜਿਹੜੇ ਵਿਦਿਆ ਆ ਉਹ ਹਾਸਲ ਕੀਤੀ ਹੋਈ ਆ ਔਰ ਉਹ ਸਿੱਖ ਪ੍ਰਚਾਰਕ ਦੇ ਤੌਰ ਦੇ ਉੱਤੇ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਨਿਭਾ ਰਹੇ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ। ਤੁਹਾਡੇ ਨਾਲ ਬਹੁਤ ਜਲਦੀ ਉਹਨਾਂ ਨੂੰ ਰੂਬਰੂ ਕਰਵਾਉਂਦੇ ਆ, ਪਰ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਤੇ ਵਾਪਸ ਆਉਂਦੇ ਆ ਬਹੁਤ ਜਲਦੀ ਆਪਣੇ ਅਗਲੇ ਸਿਲਸਿਲੇ ਦੇ ਵਿੱਚ।
ਦਾਵਿਆਂ ਦੀ ਦੌੜ ਚ ਪੰਜਾਬ ਪਿੱਛੇ ਰਹਿ ਗਿਆ, ਭਗਤ ਸਿੰਘ ਆ ਗਿਆ ਸਰਾਬਾ ਕਿੱਥੇ ਰਹਿ ਗਿਆ, ਸਾਰੀ ਆਜ਼ਾਦੀ ਕੱਲਾ ਗਾਂਧੀ ਤਾਨੀ ਲੈ ਗਿਆ, ਗਦਰੀ ਬਾਬਿਆਂ ਦਾ ਕਿਵੇਂ ਗਦਰ ਬੁਲਾਵਾਂ ਮੈਂ, ਝੂਠੇ ਇਤਿਹਾਸ ਉੱਤੇ ਮੋਰ ਕਿਵੇਂ ਲਾਵਾਂ ਮੈਂ। ਜ਼ਰਾ ਸੋਚ ਕੇ ਸੁਣਾ ਹੀ ਅੱਜ ਫੈਸਲਾ, ਜ਼ਰਾ ਸੋਚ ਕੇ ਸੁਣਾ ਹੀ ਅੱਜ ਫੈਸਲਾ, ਨੀ ਜ਼ਿੰਮੇਵਾਰੀ ਬੜੀ ਭਾਰੀ ਏ, ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਏ, ਅਖੀਰ ਵਿੱਚ ਮੇਰੀ ਵਾਰੀ ਏ, ਅਖੀਰ ਵਿੱਚ ਮੇਰੀ ਵਾਰੀ ਏ, ਅਖੀਰ ਵਿੱਚ ਮੇਰੀ ਵਾਰੀ ਏ। ਕੀਤਾ ਸਿੱਖ ਪੰਥ ਕਮਜ਼ੋਰ, ਲੈਂਡ ਕਰੂਜ਼ਰਾਂ ਚ ਘੁੰਮਦੇ ਨੇ ਚੋਰ, ਬੇਨਜ਼ੀਰ ਪਤਾ ਨੀ ਕਾਤੋਂ ਮਾਰਤੀ, ਜਿੱਤ ਗਿਆ ਓਬਾਮਾ ਹਾਏ ਖੁਸ਼ ਬੜੇ ਭਾਰਤੀ, ਬੈਠਾ ਤੇਲ ਕੀ ਨਜ਼ਾਰੇ ਲੈਂਦਾ ਜੇਲ ਚ, ਉਹ ਬੈਠਾ ਤੇਲ ਕੀ ਨਜ਼ਾਰੇ ਲੈਂਦਾ ਜੇਲ ਚ, ਸਪੋਰਟ ਉਹਨੂੰ ਸਰਕਾਰੀ ਏ, ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਏ, ਅਖੀਰ ਵਿੱਚ ਮੇਰੀ ਵਾਰੀ ਏ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ. ਮੰਨੋ ਜਾਂ ਨਾ ਮੰਨੋ, ਬੁਸ਼ ਵੀ ਹੈ ਪੰਗੇਬਾਜ਼, ਮਿੰਟਾਂ ਚ ਫਿਦਾਈਨ ਦੇ ਖੋਟਾ ਗਏ ਤਾਜ. ਆਪਣੇ ਹੀ ਕੰਮ ਲੱਗੀ ਹੋਈ ਹੈ ਅਲਕਾਇਦਾ, ਪਤਾ ਨਹੀਂ ਨੁਕਸਾਨ ਹੈ ਜਾਂ ਹੈ ਫਾਇਦਾ. ਆਜੋ ਇਕੱਠੇ ਹੋ ਕੇ ਦੇਸ਼ ਲਈ ਲੜੀਏ, ਆਜੋ ਇਕੱਠੇ ਹੋ ਕੇ ਦੇਸ਼ ਲਈ ਲੜੀਏ, ਸੰਕਟ ਸਾਡੇ ਉੱਤੇ ਭਾਰੀ ਹੈ. ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ. ਲਾਈਨਾਂ ਵੀ ਨੇ ਲੰਮੀਆਂ, ਰੇਲ ਦੀਆਂ ਲਾਈਨਾਂ ਵਾਂਗ ਸਾਰੀਆਂ ਨਕੰਮੀਆਂ. ਪੈਸੇ ਲੈ ਕੇ ਅੱਜ ਕੱਲ ਚੌਕੇ ਛੱਕੇ ਵੱਜਦੇ, ਰੋਟੀ ਨਾਲ ਨਹੀਂ ਨੇ ਤਾਂ ਚਾਰੇ ਨਾਲ ਰੱਜਦੇ. ਬਿਨ ਸਬੂਤ ਸਿੰਘ ਫਾਂਸੀ ਉੱਤੇ ਚਾੜਨੇ, ਬਿਨ ਸਬੂਤ ਸਿੰਘ ਫਾਂਸੀ ਉੱਤੇ ਚਾੜਨੇ, ਸਰਕਾਰ ਦੀ ਹੁਸ਼ਿਆਰੀ ਹੈ. ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ. ਮਾਰਦਾ ਨਾ ਬੱਟ ਜਿੱਤ ਜਾਂਦਾ ਬਈ ਜਡਾਨ, ਹੁਣ ਮੈਨੂੰ ਲੱਗਦਾ ਏ ਜੱਟ ਸੀ ਸਦਾਮ. ਬਚ ਜਾਂਦਾ ਹੁੰਦਾ ਸਲਮਾਨ ਜੇ ਨਾ ਖਾਨ, ਯਾਰੀ ਪਿੱਛੇ ਸਭ ਕੁਝ ਵਾਰ ਗਿਆ ਮਾਂ. ਨੀ ਮੈਂ ਬਾਗੀ ਤਬੀਅਤਾਂ ਦਾ ਮਾਲਕ, ਨੀ ਮੈਂ ਬਾਗੀ ਤਬੀਅਤਾਂ ਦਾ ਮਾਲਕ, ਨੀ ਤੇਰੀ ਸੋਚ ਸਰਕਾਰੀ ਏ. ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ. ਜ਼ਰਾ ਸੋਚ ਕੇ ਸੁਣਾਈ ਅੱਜ ਫੈਸਲਾ, ਜ਼ਰਾ ਸੋਚ ਕੇ ਸੁਣਾਈ ਅੱਜ ਫੈਸਲਾ, ਨੀ ਜ਼ਿੰਮੇਵਾਰੀ ਬੜੀ ਭਾਰੀ ਹੈ. ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ, ਅਖੀਰ ਵਿੱਚ ਮੇਰੀ ਵਾਰੀ ਹੈ, ਅਖੀਰ ਵਿੱਚ ਮੇਰੀ ਵਾਰੀ ਏ, ਅਖੀਰ ਵਿੱਚ ਮੇਰੀ ਵਾਰੀ ਏ.
ਵਿੱਚ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ, ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ. ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਲਹਿਰਾਂ ਪ੍ਰੋਗਰਾਮ ਤੁਸੀਂ ਹਰਮਨ ਰੇਡੀਓ ਤੇ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ. ਤੇ ਇਸ ਵੇਲੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ, ਬਹੁਤ ਹੀ ਧੰਨ ਭਾਗ ਨੇ ਸਾਡੇ ਕਿ ਇਹੋ ਜਿਹੇ ਸਿੱਖ ਪ੍ਰਚਾਰਕ, ਕਥਾਵਾਚਕ ਤੇ ਮੈਂ ਇੱਕ ਸਿੱਖ ਚਿੰਤਕ ਦੇ ਤੌਰ ਤੇ ਉਹਨਾਂ ਨੂੰ ਜਾਣਦੀ ਹਾਂ. ਔਰ ਪਿਛਲੇ ਕੁਝ ਦਿਨਾਂ ਤੋਂ ਕੇਗੀਬਨ ਗੁਰਦੁਆਰਾ ਸਾਹਿਬ ਮੈਲਬਨ ਦੇ ਵਿੱਚ, ਜਿਹੜਾ ਕਿ ਕਾਫੀ ਪੁਰਾਣਾ ਗੁਰਦੁਆਰਾ ਸਾਹਿਬ ਹੈ, ਉੱਥੇ ਇਹਨਾਂ ਨੂੰ ਕਥਾ ਕਰਦਿਆਂ ਸੁਣਿਆ. ਔਰ ਕਾਫੀ ਜ਼ਿਆਦਾ ਜਿਹੜੀ ਪ੍ਰੇਰਣਾ ਆ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤਾਂ ਮਿਲਦੀ ਹੈ, ਪਰ ਅਸੀਂ ਖੁਦ ਵੀ ਉਹਨਾਂ ਦੇ ਵਿਚਾਰਾਂ ਤੋਂ ਕਾਫੀ ਕੁਛ ਸਿੱਖ ਸਕਦੇ ਹਾਂ. ਇਸੇ ਕਾਰਨ ਅੱਜ ਹਰਮਨ ਰੇਡੀਓ ਤੇ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਕਰਾਉਣ ਦੇ ਲਈ ਅਸੀਂ ਸੱਦਾ ਦਿੱਤਾ ਔਰ ਉਹਨਾਂ ਨੇ ਸਾਡਾ ਸੱਦਾ ਕਬੂਲਿਆ. ਭਾਈ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ, ਤੇ ਸਾਡੇ ਨਾਲ ਇਸ ਵੇਲੇ ਪੰਥ ਦੇ ਬਹੁਤ ਹੀ ਉਮਦਾ ਜਿਹੜੇ ਸਿੱਖ ਪ੍ਰਚਾਰਕ ਸਰਦਾਰ ਇੰਦਰਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਇੱਥੇ ਬੁਲਾਉਣ ਲਈ ਜੀ।
ਜੀ ਅਰ ਭਾਈ ਸਾਹਿਬ, ਜਿਵੇਂ ਮੈਂ ਗੱਲ ਕੀਤੀ ਵੀ ਕਥਾ ਵਾਚਕ ਜਾਂ ਸਿੱਖ ਪ੍ਰਚਾਰਕ ਹੋਣ ਦੇ ਨਾਲ ਨਾਲ ਜਦੋਂ ਮੈਂ ਕਥਾ ਤੁਹਾਡੀ ਸੁਣੀ ਔਰ ਮੈਨੂੰ ਇੱਕ ਸਿੱਖ ਚਿੰਤਕ ਹੋਣ ਦੀ ਜਿਹੜੀ ਨਿਸ਼ਾਨੀ ਆ ਉਹ ਵੀ ਨਜ਼ਰ ਆਈ ਕਥਾ ਸੁਣਨ ਤੋਂ ਬਾਅਦ, ਤੁਹਾਡੇ ਵਿਚਾਰ ਜਾਣਨ ਤੋਂ ਬਾਅਦ। ਕਾਰਨ ਇਹ ਹੈ ਕਿ ਅੱਜ ਕੱਲ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਅਜੋਕੇ ਯੁੱਗ ਦੀ ਗੱਲ ਕਰਦੇ ਹਾਂ, ਆਧੁਨਿਕ ਯੁੱਗ ਅਸੀਂ ਕਹਿੰਦੇ ਹਾਂ, ਆਧੁਨਿਕ ਯੁੱਗ ਆ ਗਿਆ, ਮਾਡਰਨ ਲਾਈਫ ਹੋ ਗਈ, ਹਨਾ, ਉਸ ਲਾਈਫ ਦੇ ਵਿੱਚ ਧਰਮ ਨਿਭਾਉਣ ਦੀ ਜਿਹੜੀ ਰੀਤ ਆ ਉਹ ਵੀ ਬਦਲ ਰਹੀ ਆ, ਸਾਡੀਆਂ ਕਦਰਾਂ ਕੀਮਤਾਂ ਬਦਲ ਰਹੀਆਂ ਆ। ਔਰ ਦੂਸਰੀ ਗੱਲ ਜਿਹੜੀ ਇਹ ਹੈ ਕਿ ਅਸੀਂ ਸਿੱਖ ਹੋ ਕੇ ਸਿੱਖ ਧਰਮ ਤੋਂ ਥੋੜਾ ਜਿਹਾ ਦੂਰ ਜਾ ਰਹੇ ਹਾਂ ਜਾਂ ਪਾਸਾ ਵੱਟ ਰਹੇ ਹਾਂ, ਜਾਂ ਫਿਰ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਜੋੜਨ ਦੇ ਵਿੱਚ ਕਿਤੇ ਨਾ ਕਿਤੇ ਅਸਫਲ ਹੋ ਰਹੇ ਹਾਂ। ਸੋ ਅਸੀਂ ਅੱਜ ਤੁਹਾਡੇ ਤੋਂ ਵੀ ਜਾਣਨਾ ਹੈ, ਔਰ ਮੈਂ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੋਸਤਾਂ ਨੂੰ ਜ਼ਰੂਰ ਦੱਸਦੇ ਹਾਂ ਕਿ ਅਸੀਂ ਭਾਈ ਸਾਹਿਬ ਦੇ ਪਿਛੋਕੜ ਬਾਰੇ ਤਾਂ ਜਾਣਾਂਗੇ, ਪਰ ਉਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਇਹ ਜ਼ਰੂਰ ਦੱਸਦੇ ਹਾਂ ਕਿ ਭਾਈ ਸਾਹਿਬ MSc ਕੈਮਿਸਟਰੀ ਦੇ ਵਿੱਚ ਉਹਨਾਂ ਨੇ ਯੋਗਤਾ ਲਈ ਹੋਈ ਹੈ, ਉਹਨਾਂ ਨੇ MA ਇੰਗਲਿਸ਼ ਦੇ ਵਿੱਚ, ਇੰਗਲਿਸ਼ ਲਿਟਰੇਚਰ ਦੇ ਵਿੱਚ ਯੋਗਤਾ ਲਈ ਹੋਈ ਹੈ, ਔਰ ਨਾਲ ਨਾਲ MPhil ਜਿਹੜੀ ਹੈ ਉਹ ਵੀ ਕੀਤੀ ਹੋਈ ਹੈ, ਔਰ ਇਸ ਇਹਨਾਂ ਸਾਰੀਆਂ ਯੋਗਤਾਵਾਂ ਦੇ ਨਾਲ ਨਾਲ ਉਹ ਇਸ ਵੇਲੇ ਸਿੱਖ ਪ੍ਰਚਾਰਕ ਦੇ ਤੌਰ ਤੇ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਨਿਭਾ ਰਹੇ ਨੇ, ਕਥਾ ਵਾਚਕ ਦੇ ਤੌਰ ਤੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਨੇ ਮਲਬਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਔਰ ਅੱਜ ਦੀ ਗੱਲ ਕਰੀਏ ਤਾਂ ਅਕਸਰ ਦੇਖਣ ਦੇ ਵਿੱਚ ਇਹ ਵੀ ਆਉਂਦਾ ਕਿ ਜਦੋਂ ਵੀ ਕੋਈ ਸਿੱਖ ਪ੍ਰਚਾਰਕ ਸਾਡੇ ਕੋਲ ਪਹੁੰਚਦਾ ਤਾਂ ਅਸੀਂ ਹਮੇਸ਼ਾ ਆਪਣੀਆਂ ਚਿੰਤਾਵਾਂ ਉਹਨਾਂ ਦੇ ਨਾਲ ਜ਼ਾਹਰ ਕਰਦੇ ਹਾਂ ਕਿ ਅਜੋਕੇ ਸਮੇਂ ਚ ਸਾਡੇ ਜਿਹੜੇ ਬੱਚੇ ਆ ਉਹ ਸਿੱਖੀ ਵੱਲ ਪ੍ਰੇਰਿਤ ਨਹੀਂ ਹੋ ਰਹੇ, ਪਰ ਅਸੀਂ ਜਿਹੜਾ ਇੱਕ ਧਿਆਨ ਆ ਆਪਣਾ ਵੀ ਖੁਸਾ ਚੁੱਕੇ ਆ, ਇੱਕ ਢੰਗ ਆ ਕਿ ਅਸੀਂ ਹਮੇਸ਼ਾ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਅਸੀਂ ਤੁਹਾਡੇ ਪਿਛੋਕੜ ਵੱਲ ਆਵਾਂਗੇ ਕਿ ਤੁਸੀਂ ਪੜ੍ਹਾਈ ਜਿਹੜੀ ਆ ਉਹ ਸਾਇੰਸ ਦੇ ਵਿੱਚ ਵੀ ਕੀਤੀ, ਲਿਟਰੇਚਰ ਦੇ ਵਿੱਚ ਵੀ ਕੀਤੀ, ਔਰ ਸਿੱਖ ਧਰਮ ਦੇ ਨਾਲ ਤੁਹਾਡਾ ਜਿਹੜਾ ਜੁੜਨਾ ਆ ਉਹ ਬੜਾ ਐਂ ਲੱਗਦਾ ਕਿ ਸੁਭਾਵਿਕ ਜਿਹਾ ਲੱਗਦਾ ਆ, ਕੀ ਪਿਛੋਕੜ ਰਿਹਾ ਤੁਹਾਡਾ, ਕਿਸ ਤਰ੍ਹਾਂ ਤੁਸੀਂ ਧਰਮ ਦੇ ਨਾਲ ਜੁੜੇ?
ਮੇਰੇ ਫਾਦਰ ਆਰਮੀ ਚ ਜੋਬ ਕਰਦੇ ਸੀ ਔਰ ਉਹ ਆਰਮੀ ਚ ਗ੍ਰੰਥੀ ਰਹੇ ਨੇ
ਜੀ,
ਤਾਂ ਧਰਮ ਦਾ ਗਿਆਨ ਜਾਂ ਕਹਿ ਲਈਏ ਸਿੱਖੀ ਦਾ ਗਿਆਨ ਮੈਨੂੰ ਘਰੋਂ ਮਿਲਿਆ ਆ
ਜੀ,
ਔਰ ਉਹਨਾਂ ਕੋਲੋਂ ਹੀ ਕੀਰਤਨ ਕਥਾ ਤੇ ਇਤਿਹਾਸ ਉਹ ਸਾਰਾ ਸਿੱਖਿਆ ਕਰੀ, ਤੇ ਬੜਾ ਪ੍ਰੇਮ ਇਸ ਪਾਸੇ ਸੀ ਕਿਉਂਕਿ ਮੈਂ ਉਹਨਾਂ ਨੂੰ ਦੇਖਿਆ ਸੀ
ਜੀ।
ਹੁਣ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਹੈ ਕਿ ਮਾਤਾ ਪਿਤਾ ਸਿਰਫ ਬੱਚੇ ਨੂੰ ਕਈ ਜਾਣ ਤਾਂ ਉਹਦੇ ਨਾਲ ਕੁਛ ਨਹੀਂ ਹੁੰਦਾ,
ਬਿਲਕੁਲ
ਰੱਬ ਅਸੀਂ ਕਰਕੇ ਦਿਖਾਈਏ,
ਬਿਲਕੁਲ
ਤਾਂ ਉਹ ਆਪਣੀ ਜ਼ਿੰਦਗੀ ਉਸ ਤਰ੍ਹਾਂ ਜੀ ਰਹੇ ਸੀ, ਬੜੇ ਬਹੁਤ ਜ਼ਿਆਦਾ ਐਜੂਕੇਟਡ ਨੇ, ਪੜ੍ਹੇ ਲਿਖੇ ਨੇ ਔਰ ਉਹ ਪੜ੍ਹਦੇ ਰਹਿੰਦੇ ਸੀ, ਅਜੇ ਵੀ ਪੜ੍ਹਦੇ ਨੇ
ਜੀ,
ਇਨਫੈਕਟ ਹੁਣ ਵੀ ਮੈਂ ਉਹਨਾਂ ਨਾਲ ਜੋ ਗੱਲ ਕਰਦਾ ਤੇ ਕੁਛ ਨਾ ਕੁਛ ਪੜ੍ਹ ਰਹੇ ਹੁੰਦੇ ਔਰ ਮੈਨੂੰ ਉਹ ਚ ਦੱਸਦੇ ਨੇ
ਜੀ,
ਤੇ ਅਸੀਂ ਦੋਨੋਂ ਸ਼ੇਅਰ ਕਰਦੇ ਹਾਂ
ਜੀ,
ਤਾਂ ਘਰੋਂ ਜਦੋਂ ਮਾਹੌਲ ਮਿਲਦਾ ਨਾ ਫਿਰ ਅਸੀਂ ਉਦਾਂ ਦੇ ਬਣਦੇ ਜਾਂਦੇ ਹਾਂ
ਠੀਕ।
ਮੈਂ ਕਈ ਵਾਰ ਹੁਣ ਵੀ ਜਦੋਂ ਕਿਤੇ ਸੋਸ਼ਲ ਮੀਡੀਆ ਤੇ ਗੱਲ ਹੁੰਦੀ ਹੈ ਜਾਂ ਕਈ ਵਾਰੀ ਗੁਰਦੁਆਰਿਆਂ ਚ ਵੀ ਗੱਲ ਹੁੰਦੀ ਹੈ, ਲੋਕ ਕਹਿ ਦਿੰਦੇ ਨੇ ਕਿ ਗ੍ਰੰਥੀ ਦਾ ਪੁੱਤਰ ਗ੍ਰੰਥੀ ਨਹੀਂ ਬਣਨਾ ਚਾਹੁੰਦਾ, ਤਾਂ ਉਸ ਵੇਲੇ ਮੈਂ ਹੱਥ ਖੜਾ ਕਰਕੇ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਨਹੀਂ, ਮੈਂ ਵੀ ਗ੍ਰੰਥੀ ਦਾ ਪੁੱਤਰ ਹਾਂ
ਠੀਕ,
ਐਂਡ ਆਲਦੋ ਉਹਨਾਂ ਨਾਲ ਰਹਿੰਦਿਆਂ ਮੈਂ ਪੜ੍ਹਾਈ ਵੀ ਕੀਤੀ, ਉਹਨਾਂ ਨੇ ਮੈਨੂੰ ਪ੍ਰੇਰਿਆ ਕਿ ਐਜੂਕੇਸ਼ਨ ਪੂਰੀ ਲਵੋ, ਤਾਂ ਮੈਂ ਆਪਣੀ ਪਲੱਸ ਟੂ ਤੋਂ ਬਾਅਦ ਲਾਈਫ ਸਾਇੰਸਿਸ ਦੇ ਵਿੱਚ, ਮੈਡੀਕਲ ਸਾਇੰਸਿਸ ਦੇ ਵਿੱਚ ਗ੍ਰੈਜੂਏਸ਼ਨ ਕਰਕੇ ਫਿਰ ਅੱਗੇ ਜਿੱਦਾਂ ਤੁਸੀਂ ਹੁਣੇ ਦੱਸਿਆ
ਜੀ,
ਔਰ ਇਹ ਮੈਨੂੰ ਸ਼ੌਕ ਸੀ ਪੜ੍ਹਨ ਦਾ, ਅਜੇ ਵੀ ਸ਼ੌਕ ਹੈ, ਈਵਨ ਹੁਣ ਵੀ ਮੈਨੂੰ ਟਾਈਮ ਮਿਲਦਾ ਤੇ ਮੈਂ ਕੁਛ ਨਾ ਕੁਛ ਅੱਗੇ ਸਟੱਡੀ ਕਰਦਾ ਆ
ਜੀ,
ਔਰ ਉਹਦੇ ਬਾਅਦ ਮੈਂ ਜੋਬ ਕੀਤੀ, ਇਨਫੈਕਟ ਆਰਮੀ ਸਕੂਲ ਚ ਪਹਿਲਾਂ ਮੈਂ ਟੀਚਰ ਸੀ ਪਠਾਨਕੋਟ ਚ, ਉਹਦੇ ਬਾਅਦ ਕਾਲਜਿਸ ਵਿੱਚ ਵੀ ਪੜ੍ਹਾਇਆ,
ਅੱਛਾ ਜੀ,
ਐਂਡ ਉਸ ਤੋਂ ਬਾਅਦ ਮੈਂ ਗਵਰਨਮੈਂਟ ਸਕੂਲ ਚ ਵੀ ਟੀਚਰ ਰਿਹਾ, ਪੰਜਾਬ ਗਵਰਨਮੈਂਟ ਦੇ ਵਿੱਚ ਕੰਮ ਕੀਤਾ ਮੈਂ 6 ਸਾਲ
ਜੀ,
ਕਿਉਂਕਿ ਇਹ ਮੈਂ ਤਾਂ ਦੱਸ ਰਿਹਾ ਇਸ ਕਰਕੇ ਨਹੀਂ ਕਿ ਕਿਤੇ ਬਹੁਤ ਵੱਡਾ ਕੰਮ ਮੈਂ ਕਰ ਰਿਹਾ
ਜੀ,
ਕਿਉਂਕਿ ਕਈ ਵਾਰੀ ਇਹ ਲੱਗਦਾ ਜਦੋਂ ਕੋਈ ਇਹ ਦੱਸ ਵੀ ਦਿੰਦਾ ਨਾ ਕਿ ਫਲਾਣਾ ਕਥਾ ਵਾਚਕ ਜਾਂ ਗ੍ਰੰਥੀ ਉਹ ਪੜ੍ਹਿਆ ਲਿਖਿਆ ਆ ਔਰ ਉਹਨੇ ਐਜੂਕੇਸ਼ਨ ਲਈ ਹੈ, ਤਾਂ ਕਈ ਵਾਰੀ ਸਾਡੇ ਸਰੋਤੇ ਜਾਂ ਕਈ ਵਾਰੀ ਜਿਹੜੇ ਲੋਕ ਜਾਣਨ ਵਾਲੇ ਹੁੰਦੇ ਉਹ ਕਹਿੰਦੇ ਠੀਕ ਹੈ ਕੰਮ ਨਹੀਂ ਮਿਲਦਾ ਪਿਆ, ਇੰਡੀਆ ਚ ਬੇਰੁਜ਼ਗਾਰੀ ਬੜੀ ਹੈ, ਐਂਡ ਇਨਫੈਕਟ ਇਸ ਕਰਕੇ ਪ੍ਰਚਾਰ ਵੱਲ ਆ ਗਏ, ਨਾਲੇ ਵੱਡੀ ਗੱਲ ਕਿ ਆਸਟ੍ਰੇਲੀਆ ਕੈਨੇਡਾ ਘੁੰਮਣ ਦਾ ਮੌਕਾ ਇਹਨਾਂ ਨੂੰ ਮਿਲਦਾ, ਬੜੇ ਪੈਸੇ ਇਕੱਠੇ ਕਰਦੇ ਆ, ਤਾਂ ਮੈਂ ਇਸ ਕਰਕੇ ਦੱਸਣਾ ਜ਼ਰੂਰੀ ਸਮਝਦਾ ਆ ਕਿ ਜੇ ਮੇਰਾ ਧਿਆਨ ਮੈਂ ਇਸ ਚੀਜ਼ ਵੱਲ ਰੱਖਦਾ ਕਿ ਪੈਸੇ ਕਮਾਉਣੇ ਆ, ਤਾਂ ਮੇਰੇ ਖਿਆਲ ਚ ਜਿੰਨੇ ਵਰਲਡ ਓਵਰ ਸਾਡੇ ਸਰੋਤੇ ਉਹ ਜਾਣਦੇ ਨੇ ਕਿ ਸਰਕਾਰੀ ਮਾਸਟਰ ਦੀ ਜੋਬ ਜਿਹੜੀ ਪੰਜਾਬ ਚ ਹੈ ਉਹਨੂੰ ਇੱਕ ਸ਼ਾਹੀ ਜੋਬ ਮੰਨਿਆ ਜਾਂਦਾ ਹੈ, ਤਾਂ ਬਸ ਮੇਰੇ ਮਨ ਚ ਚਾਹੋ ਸੀ, ਤੋ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਮੈਂ ਆਪਣੀ ਜੋਬ ਨੂੰ ਛੱਡਿਆ, ਕਿਉਂਕਿ ਮਨ ਚ ਇਹ ਆਇਆ ਕਿ ਜੇ ਪਰਮਾਤਮਾ ਨੇ ਕਿਰਪਾ ਕਰਕੇ ਐਜੂਕੇਸ਼ਨ ਦਿੱਤੀ ਹੈ ਔਰ ਇੱਕ ਅਲੱਗ ਅਲੱਗ ਲੈਂਗੁਏਜ ਅਸੀਂ ਬੋਲ ਸਕਦੇ, ਇੰਗਲਿਸ਼ ਪ੍ਰੋਫੀਸ਼ੀਐਂਟਲੀ ਬੋਲ ਸਕਦਾ ਆ ਮੈਂ, ਔਰ ਜੋ ਘਰੋਂ ਮਿਲਿਆ ਸੀ ਗਿਆਨ ਮੈਂ ਉਹਨੂੰ ਗੁਰੂ ਦੇ ਗਿਆਨ ਨੂੰ ਅੱਗੇ ਪਹੁੰਚਾ ਸਕਦਾ। ਤਾਂ ਸਾਨੂੰ ਇਹ ਇਹ ਰਿਕਗਨਾਈਜ਼ ਕਰਨਾ ਚਾਹੀਦਾ ਕਿ ਪ੍ਰੋਬਲਮਸ ਹੈਗੀਆਂ ਨੇ ਸਾਡੀ ਆਪਣੀ ਕਮਿਊਨਿਟੀ ਚ ਐਂਡ ਵਰਲਡ ਓਵਰ ਪੂਰੇ ਪਾਸੇ
ਜੀ।
ਤਾਂ ਕਿਉਂ ਨਾ ਆਪਾਂ ਤੁਰੀਏ ਉਸ ਪਾਸੇ ਨੂੰ, ਜੇ ਸਾਡਾ ਬਾਬਾ ਸਭ ਕੁਝ ਛੱਡ ਕੇ ਤੁਰ ਸਕਦਾ ਹੈ ਤਾਂ ਅਸੀਂ ਇੰਨਾ ਕੁ ਉਹਦੇ ਵਾਸਤੇ ਕਰ ਸਕਦੇ ਐਟਲੀਸਟ। ਤਾਂ ਇਸ ਸੋਚ ਨਾਲ ਤੁਰਿਆ ਸੀ ਔਰ ਠੀਕ ਹੈ, ਸੋਚਿਆ ਤਾਂ ਕੁਝ ਹੋਰ ਸੀ ਕਿ ਹਾਂ ਪੰਥ ਜਿਹੜਾ ਕਾਫੀ ਮੈਂ ਪੋਜ਼ਿਟਿਵ ਸੋਚਿਆ ਸੀ, ਬਟ ਹਾਂ ਪ੍ਰੋਬਲਮਸ ਉਸ ਤੋਂ ਜ਼ਿਆਦਾ ਨੇ ਜਿੰਨੀਆਂ ਕਿ ਮੈਂ ਸੋਚੀਆਂ ਸੀ। ਐਂਡ ਇਨਫੈਕਟ ਐਸਾ ਨਹੀਂ ਹੈ ਕਿ ਇਹਨਾਂ ਪ੍ਰੋਬਲਮਸ ਨੂੰ ਸੋਲਵ ਕਰਨ ਲਈ ਜਾਂ ਇਹਨਾਂ ਦਾ ਹੱਲ ਕਰਨ ਲਈ ਕੋਈ ਕੁਛ ਨਹੀਂ ਕਰ ਰਿਹਾ, ਬਹੁਤ ਲੋਕ ਪੋਜ਼ਿਟਿਵ ਮਿਲੇ ਹੈ। ਬਸ ਇੰਨੀ ਕੀ ਗੱਲ ਹੈ ਕਿ ਜਦੋਂ ਅਸੀਂ ਧਰਮ ਦੀ ਗੱਲ ਜਾਂ ਉਂਝ ਵੀ ਸਮਾਜ ਦੀ ਗੱਲ ਕਰਦੇ ਹਾਂ ਤਾਂ ਇੱਕ ਚੀਜ਼ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਪ੍ਰੋਬਲਮਸ ਦੇ ਉੱਤੇ ਅਸੀਂ ਜ਼ਿਆਦਾ ਫੋਕਸ ਕਰਦੇ ਹਾਂ ਕਿ ਇੱਥੇ ਵੀ ਪਰੇਸ਼ਾਨੀ ਹੋ ਰਹੀ ਹੈ, ਵੀ ਹੋ ਰਹੀ ਹੈ, ਰਾਦਰ ਦੈਨ ਸੋਲਿਊਸ਼ਨ ਤੇ ਨਹੀਂ ਕਰਦੇ ਕਿ ਹੱਲ ਦੇ ਉੱਤੇ ਅਸੀਂ ਜ਼ੋਰ ਲਾਈਏ। ਔਰ ਜਿੱਦਣ ਅਸੀਂ ਉਧਰ ਨੂੰ ਧਿਆਨ ਲਾਉਣ ਲੱਗ ਜਾਂਦੇ ਹਾਂ ਤਾਂ ਸੱਚੀ ਰਿਜ਼ਲਟ ਜਿਹੜੇ ਪੋਜ਼ਿਟਿਵ ਆਉਣ ਲੱਗ ਜਾਂਦੇ ਨੇ
ਜੀ।
ਮੇਰੀ ਇਹੀ ਆਪਣੀ, ਮੈਂ ਤਾਂ ਇਹੀ ਮੰਨ ਕੇ ਚੱਲਦਾ ਹਾਂ, ਇਸ ਕਰਕੇ ਮੈਨੂੰ ਬਹੁਤ ਅੱਛੇ ਅੱਛੇ ਲੋਕ ਮਿਲਦੇ ਗਏ, ਈਵਨ ਇਨਫੈਕਟ ਬਚਪਨ ਤੋਂ ਹੀ ਮਿਲੇ ਨੇ
ਜੀ,
ਅੱਛੇ ਟੀਚਰਸ ਮਿਲੇ, ਅੱਛੇ ਪੇਰੈਂਟਸ ਮਿਲੇ, ਔਰ ਉਹਦੇ ਬਾਅਦ ਅੱਛੇ ਲੋਕ ਜਿਹੜਾ ਨੇ ਮੈਨੂੰ ਸੰਗਤ ਚੋਂ ਵੀ ਮਿਲੇ ਜਿਨ੍ਹਾਂ ਨੇ ਪ੍ਰੇਰਿਆ ਅੱਗੇ ਦੇ ਅੱਗੇ, ਔਰ ਮੈਂ ਬਹੁਤ ਖੁਸ਼ ਹਾਂ। ਮੈਨੂੰ ਪੂਰਾ ਚਾਅ ਹੈਗਾ ਔਰ ਪੂਰੀ ਖੁਸ਼ੀ ਹੈਗੀ ਕਿ ਮੈਂ ਗੁਰੂ ਦੀ ਗੱਲ ਜਿਹੜੀ ਉਹ ਸਾਰਿਆਂ ਤੱਕ ਪਹੁੰਚਾ ਰਿਹਾ ਜੀ।
ਜੀ, ਬੜਾ ਚੰਗਾ ਲੱਗਿਆ ਤੁਹਾਡੇ ਇਹ ਵੀ ਵਿਚਾਰ ਜਾਣ ਕੇ। ਅਸਲ ਦੇ ਵਿੱਚ ਤੁਸੀਂ ਜਦੋਂ ਦੱਸਿਆ ਵੀ ਤੁਸੀਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ, ਕਾਫੀ ਲੰਮਾ ਸਮਾਂ ਤੁਸੀਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ, ਪਰ ਅਕਸਰ ਇਹ ਵੀ ਦੇਖਣ ਦੇ ਵਿੱਚ ਭਾਈ ਸਾਹਿਬ ਗੱਲ ਆਉਂਦੀ ਆ ਕਿ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਹੀ ਇੱਕ ਬਹੁਤ ਵੱਡੀ ਸਮੱਸਿਆ ਜਦੋਂ ਅਸੀਂ ਧਰਮ ਦੇ ਨਾਲ ਜੁੜਨ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਜਿਹੜੀ ਵਿਦਿਅਕ ਯੋਗਤਾ ਹੈ ਉਹ ਸਾਇੰਸ ਦੇ ਵਿੱਚ ਲਈ, ਲਿਟਰੇਚਰ ਦੇ ਵਿੱਚ ਲਈ, ਪਰ ਫੇਰ ਤੁਸੀਂ ਆਉਣਾ ਜਿਹੜਾ ਆ ਉਹ ਧਰਮ ਦੇ ਵਿੱਚ ਕੀਤਾ, ਹਨਾ, ਪ੍ਰਚਾਰ ਜਿਹੜਾ ਆ ਉਹ ਤੁਸੀਂ ਧਰਮ ਦੇ ਵਿੱਚ ਕਰਨਾ ਸ਼ੁਰੂ ਕੀਤਾ, ਇਸੇ ਕਰਕੇ ਮੈਂ ਤੁਹਾਨੂੰ ਸਿੱਖ ਚਿੰਤਕ ਦੇ ਤੌਰ ਤੇ ਜ਼ਿਆਦਾ ਜਾਣਨਾ ਚਾਹੂੰਗੀ। ਅੱਜ ਕੱਲ ਇੱਕ ਵੱਡੀ ਸਮੱਸਿਆ ਇਹ ਹੈ ਕਿ ਜਦੋਂ ਅਸੀਂ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਦੇ ਵਿੱਚ ਹੁੰਦੇ ਹਾਂ ਤਾਂ ਆਲੇ ਦੁਆਲੇ ਦੇ ਵਿੱਚੋਂ ਬਹੁਤ ਸਾਰੇ ਸਵਾਲ ਉੱਠਣ ਸ਼ੁਰੂ ਹੋ ਜਾਂਦੇ ਆ। ਅਕਸਰ ਇਹ ਕਿਹਾ ਜਾਂਦਾ ਆ, ਲੈ ਹੁਣ ਇਹਨੂੰ ਤੁਸੀਂ ਗਿਆਨੀ ਬਣਾ ਦੇਣਾ, ਮਤਲਬ ਇਹ ਆਮ ਸਵਾਲ ਹੈ ਹਨਾ, ਕਿ ਜਦੋਂ ਅਸੀਂ ਧਰਮ ਦੇ ਬਾਰੇ ਜ਼ਿਆਦਾ ਜਾਣਨ ਦੀ ਕੋਸ਼ਿਸ਼ ਦੇ ਵਿੱਚ ਹੁੰਦੇ ਆ ਜਾਂ ਸਾਡੇ ਜਿਹੜੇ ਬੱਚੇ ਆ ਉਹ ਜਾਣਨ ਦੀ ਕੋਸ਼ਿਸ਼ ਵਿੱਚ ਹੁੰਦੇ ਆ, ਤਾਂ ਆਲੇ ਦੁਆਲੇ ਤੋਂ ਇੱਕ ਜਿਹੜਾ ਪ੍ਰੈਸ਼ਰ ਆ ਉਹ ਚਾਹੇ ਰਿਸ਼ਤੇਦਾਰੀ ਦੇ ਵਿੱਚੋਂ ਹੋਵੇ ਚਾਹੇ ਪਰਿਵਾਰ ਦੇ ਵਿੱਚੋਂ ਹੋਵੇ, ਉਹ ਇਸ ਤਰ੍ਹਾਂ ਦਾ ਬਣਨਾ ਸ਼ੁਰੂ ਹੋ ਜਾਂਦਾ ਆ ਕਿ ਇਹਨੂੰ ਤੁਸੀਂ ਕੰਮ ਧੰਦੇ ਵੱਲ ਲਾਓ, ਕਿਸੇ ਤੁਸੀਂ ਇਹਨੂੰ ਕਿੱਧਰ ਪਾਤਾ, ਹਨਾ, ਮਤਲਬ ਇਸ ਤਰ੍ਹਾਂ ਦੀ ਵੀ ਸਾਡੀ ਜਿਹੜੀ ਸੋਚ ਆ ਬਣਦੀ ਜਾ ਰਹੀ ਆ, ਔਰ ਇਹ ਸੋਚ ਜਿਹੜੀ ਆ ਵਾਕਈ ਆਪਣੇ ਆਪ ਦੇ ਵਿੱਚ ਵੀ ਕਾਫੀ ਅਫਸੋਸਜਨਕ ਆ। ਕੀ ਕਹੋਗੇ ਤੁਸੀਂ?
ਦੇਖੋ ਇਹ ਚ ਦੋ ਗੱਲਾਂ ਨੇ, ਪਹਿਲੀ ਤਾਂ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਤੁਸੀਂ ਕਿਹਾ ਕਿ ਅਸੀਂ ਆਧੁਨਿਕ ਹੁੰਦੇ ਜਾ ਰਹੇ ਹਾਂ, ਮਾਡਰਨ ਹੁੰਦੇ ਜਾ ਰਹੇ ਹਾਂ, ਸਮਾਜ ਮਾਡਰਨ ਹੋ ਰਿਹਾ
ਜੀ।
ਇਨਫੈਕਟ ਅੱਜ ਤੋਂ 2500-3000 ਸਾਲ ਪਹਿਲਾਂ ਜਿਹੜੇ ਲੋਕ ਰਹੇ ਸੀ ਉਹ ਵੀ ਇਹੀ ਕਹਿੰਦੇ ਸੀ ਕਿ ਸਮਾਜ ਮਾਡਰਨ ਹੁੰਦਾ ਜਾ ਰਿਹਾ। ਸੁਕਰਾਤ ਨੇ ਉਦੋਂ ਕਿਹਾ ਕਿ ਜ਼ਮਾਨਾ ਬਦਲ ਰਿਹਾ, ਤਾਂ ਉਹ ਬਦਲਦਾ ਹੀ ਹੈ
ਜੀ।
ਜੇ ਅਸੀਂ ਧਿਆਨ ਨਾਲ ਦੇਖੀਏ ਤੇ ਮਾਡਰਨ ਕੀ ਹੋਇਆ ਆ? ਕੁਛ ਵੀ ਨੀ, ਸਾਡੀ ਸੋਚ ਉੱਥੇ ਹੀ ਹੈ, ਲਾਲਚ ਉੱਥੇ ਪਿਆ ਹੋਇਆ, ਈਰਖਾ ਉੱਥੇ ਪਈ ਹੋਈ, ਨਫ਼ਰਤ ਉੱਥੇ ਪਈ ਹੋਈ ਹੈ, ਜਸ ਕੱਪੜੇ ਬਦਲੇ ਨੇ ਔਰ ਸਾਡੇ ਮੋਡ ਆਫ ਯੂ ਨੋ ਕਮਿਊਨੀਕੇਸ਼ਨ ਬਦਲੇ ਨੇ, ਸਾਡਾ ਟਰਾਂਸਪੋਰਟ ਬਦਲਿਆ ਆ, ਨਥਿੰਗ ਐਲਸ, ਕੁਛ ਮਾਡਰਨ ਅਸੀਂ ਕੋਈ ਦਿਮਾਗੀ ਤੌਰ ਤੇ ਹੋਏ ਹੀ ਨੀ ਕਦੀ। ਇਨਫੈਕਟ ਏਦਾਂ ਦੇ ਹੀ ਪਹਿਲਾਂ ਸੀ, ਓਦਾਂ ਦੇ ਹੀ ਅੱਜ ਹੈ, ਔਰ ਓਦਾਂ ਦੇ ਸ਼ਾਇਦ ਅੱਗੇ ਵੀ ਰਹਾਂਗੇ। ਮੇਨ ਹੁੰਦਾ ਕਿ ਮਾਡਰਨਾਈਜੇਸ਼ਨ ਜਾਂ ਆਧੁਨਿਕਤਾ ਤੁਹਾਡੇ ਦਿਮਾਗ ਵਿੱਚ ਆਉਣੀ ਚਾਹੀਦੀ ਸੀ, ਬਦਲਾਵ ਉੱਥੇ ਹੋਣਾ ਚਾਹੀਦਾ ਸੀ। ਹੁਣ ਜਦੋਂ ਧਰਮ ਦੀ ਆਪਾਂ ਗੱਲ ਕਰਦੇ ਹਾਂ ਤੇ ਧਰਮ ਦੇ ਵਿੱਚ ਅਸੀਂ ਧਰਮ ਨੂੰ ਕੁਛ ਹੋਰ ਮੰਨ ਲਿਆ, ਜਦਕਿ ਧਰਮ ਇਹ ਨਹੀਂ ਸੀ ਕਿ ਹਾਂ ਕੁਝ ਲਿਖੇ ਹੋਏ ਕਰਮ ਕਾਂਡ ਨੇ ਉਹਨਾਂ ਨੂੰ ਕਰਨਾ ਹੈ ਤੇ ਉਹਦੇ ਨਾਲ ਬੰਦਾ ਧਰਮੀ ਹੋ ਜਾਏਗਾ ਜਾਂ ਡਰੈਸ ਪਾਉਣ ਨਾਲ ਧਰਮੀ ਹੋ ਜਾਏਗਾ। ਇਸੇ ਭੁਲੇਖੇ ਤੋਂ ਗੁਰੂ ਬਾਬੇ ਨਾਨਕ ਨੇ ਸਾਨੂੰ ਕੱਢਿਆ ਸੀ, ਰਾਈਟ? ਉਹਨਾਂ ਨੇ ਸਾਨੂੰ ਕਿਰਤੀ ਬਣਾਇਆ ਤੇ ਨਾਲ ਦੱਸਿਆ ਕਿ ਹਾਂ ਵੀ ਹਾਥ ਪਾਓ ਕਰ ਕੰਮ ਸਭ ਚੀਤ ਨਿਰੰਜਨ ਨਾਲ, ਕਿ ਕੰਮ ਕਾਰ ਕਰਦੇ ਆ ਤੁਸੀਂ ਧਰਮੀ ਹੁੰਦੇ ਹੋ। ਜਦੋਂ ਤੁਸੀਂ ਕੰਮ ਦੇ ਵਿੱਚ ਬੇਈਮਾਨੀ ਨਹੀਂ ਕਰਦੇ, ਜਦੋਂ ਘੱਟ ਨਹੀਂ ਤੋਲਦੇ, ਜਦੋਂ ਧੋਖਾ ਨਹੀਂ ਕਰਦੇ, ਕਿਸੇ ਦਾ ਹੱਕ ਨਹੀਂ ਮਾਰਦੇ, ਫਿਰ ਤੁਸੀਂ ਧਰਮੀ ਹੁੰਦੇ ਹੋ। ਹੁਣ ਭੈਣ ਜੀ ਸਿੱਧੀ ਜੀ ਗੱਲ ਹੈ ਕਿ ਜੇ ਅਸੀਂ ਕੋਈ ਬਿਜ਼ਨਸ ਸ਼ੁਰੂ ਕਰਨਾ ਹੋਵੇ, ਵੈਦਰ ਯੂ ਆਰ ਲਿਵਿੰਗ ਇਨ, ਜੇ ਤੁਸੀਂ ਆਸਟ੍ਰੇਲੀਆ ਚ ਰਹਿ ਰਹੇ ਹੋ ਜਾਂ ਦੁਨੀਆ ਭਰ ਚ ਕਿਤੇ ਵੀ ਰਹਿ ਰਹੇ ਹੋ, ਮੈਂ ਕੋਈ ਬਿਜ਼ਨਸ ਸ਼ੁਰੂ ਕਰਨਾ ਤੇ ਮੈਂ ਇੱਕ ਪਾਰਟਨਰ ਲੱਭ ਰਿਹਾ ਆ, ਮੈਂ ਉੱਥੇ ਇਹ ਨਹੀਂ ਦੇਖਾਂਗਾ ਕਿ ਉਹਨੇ ਕਿੰਨਾ ਕੁ ਧਾਰਮਿਕ ਲਿਬਾਸ ਪਾਇਆ ਆ, ਉਹ ਕਿੰਨੇ ਵਜੇ ਉੱਠਦਾ ਆ, ਕਿੰਨੇ ਪਾਠ ਕਰਦਾ ਆ, ਮੈਂ ਇਹ ਦੇਖਾਂਗਾ ਉਹ ਇਮਾਨਦਾਰ ਕਿੰਨਾ ਕੁ ਹੈ, ਹਨਾ, ਤੇ ਕਿੰਨਾ ਕੁ ਮੇਰੇ ਨਾਲ ਕੰਮ ਕਰੇਗਾ। ਜੇ ਮੈਂ ਕਿਸੇ ਨਾਲ ਰਿਸ਼ਤਾ ਜੋੜਨਾ ਆ, ਉੱਥੇ ਵੀ ਅਸੀਂ ਇਹ ਨਹੀਂ ਚੈੱਕ ਕਰਦੇ ਕਿ ਇਹ ਇਹਨੇ ਕਿਹੋ ਜਿਹੇ ਕੱਪੜੇ ਪਾਏ ਆ ਜਾਂ ਕਿੰਨਾ ਕਿਹੜੇ ਮਤਲਬ ਕਿੰਨਾ ਕੁ ਧਰਮ ਨੂੰ ਪਾਲਣ ਕਰਦਾ, ਬੰਦੇ ਦਾ ਨੇਚਰ ਦੇਖਿਆ ਜਾਂਦਾ, ਉਹੀ ਧਰਮ ਹੁੰਦਾ ਆ। ਤੋ ਅਸੀਂ ਅੰਦਰੋਂ ਧਾਰਮਿਕ ਹੋਣਾ ਜ਼ਰੂਰੀ ਹੁੰਦਾ ਆ। ਔਰ ਉਹਦੇ ਲਈ ਜਦੋਂ ਅਸੀਂ ਇਹ ਕਹਿੰਦੇ ਕਿ ਹਾਂ ਵੀ ਸਿੱਖ ਧਰਮ ਦੇ ਕੁਝ ਇੱਕ ਯੂਨੀਫਾਰਮ ਹੈ, ਹਰ ਧਰਮ ਦਾ ਆਪਣਾ ਆਪਣਾ ਇੱਕ ਯੂਨੋ ਇੱਕ ਐਰੀਨਾ ਹੁੰਦਾ ਕਿ ਉਸ ਅਨੁਸਾਰ ਆਪਾਂ ਨੂੰ ਚੱਲਣਾ ਪੈਂਦਾ, ਉਹ ਜ਼ਰੂਰੀ ਹੈ। ਪਰ ਉਸ ਤੋਂ ਜ਼ਿਆਦਾ ਜ਼ਰੂਰੀ ਹਨਾ ਇਹੀ ਹੈ ਕਿ ਸਾਡੇ ਅੰਦਰ ਧਰਮ ਉਤਰੇ। ਤੋ ਇਸੇ ਤਰ੍ਹਾਂ ਜਿੱਦਾਂ ਜਿੱਦਾਂ ਧਰਮ ਵੀ ਅੱਗੇ ਵੱਧਦੇ ਨੇ, ਜਿੱਦਾਂ ਜਿੱਦਾਂ ਉਹ ਪੁਰਾਣੇ ਹੁੰਦੇ ਜਾਂਦੇ ਨੇ, ਤੇ ਲੋਕ ਜਿਹੜੇ ਉਸ ਧਰਮ ਦੇ ਗਿਆਨ ਨੂੰ ਧਾਰਨ ਕਰਨ ਦੀ ਬਜਾਏ ਸਿਰਫ ਉਹਦਾ ਆਊਟਰ ਪਰਸੋਨਾ ਬਾਹਰੋਂ ਬਾਹਰੀ ਦਿੱਖ ਤੇ ਬਾਹਰੀ ਕਰਮ ਕਾਂਡ ਲਈ ਜਾਂਦੇ ਨੇ, ਇਸ ਕਰਕੇ ਉਹਨਾਂ ਨੂੰ ਇੰਜ ਲੱਗਣ ਲੱਗ ਜਾਂਦਾ ਜਿਵੇਂ ਸਿਰਫ ਸਿੱਖ ਧਰਮ ਦੀ ਕਾਨੂੰ। ਈਵਨ ਜੇ ਅਸੀਂ ਕੋਈ ਕੋਈ ਮੌਲਵੀ ਬਣੇਗਾ ਇਸਲਾਮ ਦੇ ਵਿੱਚ ਤੇ ਉਹਨੂੰ ਵੀ ਲੋਕੀ ਕਹਿਣਗੇ ਇਹ ਥਰਡ ਗ੍ਰੇਡ ਕੰਮ ਹੈ, ਕਿਉਂਕਿ ਸਾਡਾ ਫੋਕਸ ਪਤਾ ਕੀ ਹੁੰਦਾ ਆ ਕਿ ਮੇਰਾ ਬੱਚਾ ਪੜ੍ਹੇ ਲਿਖੇ, ਅਸੀਂ ਉਹਨੂੰ ਸਿਖਾਉਂਦੇ ਵੀ ਪੁੱਤਰ ਇੰਜੀਨੀਅਰ ਬਣ, ਡਾਕਟਰ ਬਣ, ਬਿਲਡਰ ਬਣ, ਕਿਉਂ ਪੈਸੇ ਆਉਣਗੇ? ਅਸੀਂ ਸੋਚੀ ਬੈਠੇ ਕਿ ਸਿਰਫ ਪੈਸਾ ਹੀ ਧਰਮ ਹੈ
ਜੀ,
ਪੈਸਾ ਬਣ ਗਿਆ ਔਰ ਸਾਨੂੰ ਮਟੀਰੀਅਲ ਕੰਫਰਟ ਜਿਹੜੇ ਉਹ ਧਰਮ ਨਜ਼ਰ ਆ ਰਿਹਾ ਹੈ। ਤਾਂ ਪਹਿਲੀ ਗੱਲ ਜਿਹੜੀ ਇਹਦੇ ਵਿੱਚ, ਕਿਉਂਕਿ ਇਹ ਤੇ ਪ੍ਰੋਬਲਮ ਹੈ, ਸੋਲੂਸ਼ਨ ਵਾਈਜ਼ ਜੇ ਅਸੀਂ ਦੇਖੀਏ ਤਾਂ ਪਹਿਲੀ ਗੱਲ ਇਹ ਆਉਂਦੀ ਹੈ ਕਿ ਧਰਮ ਨਿੱਜੀ ਹੁੰਦਾ ਆ, ਉਹ ਸਾਡੇ ਜੀਵਨ ਵਿੱਚ ਆਉਂਦਾ ਆ, ਰਾਈਟ। ਦੂਜੀ ਗੱਲ ਇਹ ਕਿ ਜਿਹੜੀ ਵੀ ਐਜੂਕੇਸ਼ਨ ਮੈਂ ਲਈ ਹੈ, ਫੋਰ ਐਗਜ਼ਾਮਪਲ ਮੈਂ ਹੀ ਜੇ ਆਪਣੀ ਐਜੂਕੇਸ਼ਨ ਦੀ ਗੱਲ ਕਰਦਾ ਆ, ਤਾਂ ਜਦੋਂ ਵੀ ਅਸੀਂ ਬੱਚਿਆਂ ਨੂੰ ਪੜ੍ਹਾਈਏ, ਭਾਵੇਂ ਧਰਮ ਦੀ ਵਿਦਿਆ ਦਈਏ ਭਾਵੇਂ ਕੋਈ ਵੀ ਦਈਏ, ਉਹਨੂੰ ਇਹ ਕਹੀਏ ਕਿ ਇਹ ਬੇਟਾ ਤੂੰ ਪੜ੍ਹਨ ਵਾਸਤੇ ਪੜ੍ਹਨਾ ਆ,
ਹਨਾ।
ਜਦੋਂ ਟਾਰਗੇਟ ਹੀ ਕੁਝ ਹੋਰ ਹੈ ਕਿ ਪੈਸਾ ਕਮਾਉਣਾ ਆ, ਜੇ ਮੈਂ ਧਾਰਮਿਕ ਵਿਦਿਆ ਉਸ ਤਰ੍ਹਾਂ ਲੈ ਲਵਾਂ ਕਿ ਮੈਂ ਇਹਦੇ ਨਾਲ ਪੈਸਾ ਕਮਾਉਣਾ ਆ, ਫਿਰ ਮੇਰਾ ਰੂਟ ਗਲਤ ਹੈ
ਜੀ।
ਐਜੂਕੇਸ਼ਨ ਸਿਰਫ ਐਜੂਕੇਸ਼ਨ ਵਾਸਤੇ ਹੁੰਦੀ ਹੈ, ਲਰਨਿੰਗ ਜਿਹੜੀ ਹੁੰਦੀ ਹੈ ਸਿੱਖਣਾ ਹੁੰਦਾ ਹੈ ਆਪਣੇ ਬਿਹੇਵੀਅਰ ਨੂੰ ਬਦਲਣ ਵਾਸਤੇ
ਜੀ।
ਔਰ ਜਿੱਦਣ ਇਹ ਸਾਨੂੰ ਸਮਝ ਆ ਜਾਏਗੀ ਉਦਣ ਅਸੀਂ ਇਹ ਜਦੋਂ ਗ੍ਰੰਥੀ ਰਾਗੀ ਪ੍ਰਚਾਰਕ ਨੂੰ ਕਿਤੇ ਗੁਰਦੁਆਰੇ ਦੇਖ ਕੇ ਖੁਦ ਮਹਿਸੂਸ ਕਰਦੇ ਕਿ ਇਹ ਯੂਨੋ ਯੂਜ਼ਲੈਸ ਪੀਪਲ ਜਿਨ੍ਹਾਂ ਨੂੰ ਕੁਛ ਨਹੀਂ ਮਿਲਿਆ ਉਹ ਆ ਕੇ ਹੁਣ ਪਾਠ ਕਰਨ ਲੱਗ ਗਏ ਆ, ਜ਼ਰੂਰੀ ਹੈ ਕਿ ਇਸ ਚੀਜ਼ ਦਾ ਨਿਕਲਣਾ
ਜੀ।
ਔਰ ਮੈਂ ਸ਼ਾਇਦ ਲੱਕੀ ਹਾਂ ਕਿਉਂਕਿ ਮੇਰਾ ਜਿਸ ਦਿਨ ਮੈਂ ਡਿਸਾਈਡ ਕੀਤਾ ਸੀ 13 ਸਾਲ ਦੇ ਆਪਣੇ ਟੀਚਿੰਗ ਕਰੀਅਰ ਤੋਂ ਬਾਅਦ ਮੈਂ ਡਿਸਾਈਡ ਕੀਤਾ ਕਿ ਮੈਂ ਪ੍ਰਚਾਰ ਕਰਨਾ ਆ
ਜੀ।
ਮੈਂ ਲੱਕੀ ਹਾਂ ਕਿ ਮੇਰੇ ਫਾਦਰ ਨੇ ਕਿਹਾ ਕਿ ਪੁੱਤਰ ਜੋ ਕਰਨਾ ਕਰ
ਜੀ।
ਇਨਫੈਕਟ ਮੇਰੇ ਕਾਲਜ ਦੇ ਪ੍ਰਿੰਸੀਪਲ ਜਿਨ੍ਹਾਂ ਕੋਲ ਮੈਂ ਪੜ੍ਹਿਆ ਸੀ
ਜੀ,
ਉਹਨਾਂ ਨੇ ਵੀ ਕਿਹਾ ਕਿ ਸੀ ਤੂੰ 13 ਸਾਲ ਦੇਖ ਚੁੱਕਿਆ ਆ, ਤੇਰਾ ਪੈਸ਼ਨ ਜੋ ਤੂੰ ਚਾਹੁੰਦਾ ਆ ਕਰਨਾ ਉਹ ਕਰ
ਠੀਕ,
ਹਨਾ, ਇਸ ਪਿੱਛੇ ਡਰੀ ਦਾ ਨਹੀਂ ਹੁੰਦਾ
ਜੀ।
ਔਰ ਮੈਨੂੰ ਪੂਰਾ ਸਪੋਰਟ ਘਰੋਂ ਮਿਲਿਆ, ਪੂਰਾ ਸਪੋਰਟ ਸਮਾਜ ਵੱਲੋਂ ਮਿਲਿਆ। ਮੈਂ ਫੇਰ ਕਹਾਂ ਕਿ ਮੇਰਾ ਫੋਕਸ ਪੋਜ਼ਿਟਿਵ ਤੇ ਹੁੰਦਾ ਆ
ਜੀ,
ਔਰ ਸਾਡਾ ਸਾਰਿਆਂ ਦਾ ਹੀ ਫੋਕਸ ਪੋਜ਼ਿਟਿਵ ਤੇ ਹੋਣਾ ਚਾਹੀਦਾ, ਨੈਗੇਟਿਵ ਤਾਂ ਦੁਨੀਆਂ ਚ ਬਥੇਰਾ ਕੁਛ ਚੱਲੀ ਜਾਂਦਾ
ਜੀ।
ਹਾਂਜੀ, ਇਹ ਚੀਜ਼ ਵੀ ਮੇਰੇ ਮਨ ਚ ਇਸ ਵੇਲੇ ਹੈਗੀ ਆ ਆਸਟ੍ਰੇਲੀਆ ਆਉਣ ਤੋਂ ਬਾਅਦ ਕਿ ਜਦੋਂ ਅਸੀਂ ਕਥਾ ਕਰੀਏ ਜਾਂ ਕੋਈ ਪੜ੍ਹੇ ਲਿਖੇ ਪ੍ਰਚਾਰਕ ਗੁਰਦੁਆਰਿਆਂ ਚ ਆਉਣ ਐਟਲੀਸਟ ਉਹ ਇੱਕ ਇਮੇਜ ਬਣੇਗੀ ਸਾਡੇ ਸਮਾਜ ਦੇ ਵਿੱਚ ਕਿ ਸਾਨੂੰ ਇਹ ਅਸੀਂ ਇਸ ਚੀਜ਼ ਨੂੰ ਸੀਰੀਅਸਲੀ ਲਵਾਂਗੇ ਕਿ ਗੁਰਦੁਆਰੇ ਜਾ ਕੇ ਕਥਾ ਸੁਣਨਾ ਜਾਂ ਕੀਰਤਨ ਸੁਣਨਾ ਇਜ਼ ਅ ਸੀਰੀਅਸ ਬਿਜ਼ਨਸ, ਇਹ ਕੋਈ ਮਜ਼ਾਕ ਨਹੀਂ ਹੈਗਾ। ਇੱਥੇ ਜਿਹੜੇ ਬੈਠੇ ਕੀਰਤਨ ਕਰ ਰਹੇ ਨੇ ਉਹ ਸਾਨੂੰ ਉਹਦੀ ਪੜ੍ਹਾਈ ਲਿਖਾਈ ਨਜ਼ਰ ਨਾ ਆਵੇ, ਬਟ ਉਹ ਜਿਹੜਾ ਗੁਣ ਹੈਗਾ ਉਹ ਬਹੁਤ ਵੱਡੀ ਚੀਜ਼ ਹੈਗੀ ਹੈ, ਅਸੀਂ ਉਹਦੀ ਕਦਰ ਸ਼ੁਰੂ ਕਰਾਂਗੇ ਜ਼ਰੂਰ, ਇਹ ਹੋਏਗਾ
ਜੀ ਬਿਲਕੁਲ, ਅਸੀਂ ਉਮੀਦ ਵੀ ਜ਼ਰੂਰ ਕਰਾਂਗੇ। ਔਰ ਭਾਈ ਸਾਹਿਬ ਅਗਲੀ ਗੱਲ ਵੱਲ ਵਧਦੇ ਆ, ਅੱਜ ਇਨ੍ਹਾਂ ਦਿਨਾਂ ਦੇ ਵਿੱਚ ਪੋਹ ਦਾ ਮਹੀਨਾ ਚੱਲ ਰਿਹਾ, ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੀ ਮਨਾ ਰਹੇ ਹਾਂ, ਔਰ ਨਾਲ ਨਾਲ ਚਮਕੌਰ ਦੇ ਸਾਕੇ ਨੂੰ ਯਾਦ ਕੀਤਾ ਜਾ ਰਿਹਾ, ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਜਾ ਰਿਹਾ। ਔਰ ਇਸ ਮੌਕੇ ਇੱਕ ਜਿਹੜਾ ਵੱਡਾ ਸਵਾਲ ਸਾਡੇ ਸਿੱਖ ਧਰਮ ਦੇ ਵਿੱਚ ਪੈਦਾ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜ ਕੇ ਕਿਸ ਤਰ੍ਹਾਂ ਰੱਖਣਾ, ਔਰ ਜਿਹੜੀ ਦੂਸਰੀ ਗੱਲ ਹੈ ਕਿ ਇੱਕ ਜਿਹੜਾ ਗੈਪ ਆ ਇੱਕ ਸਿੱਖ ਦਾ ਸਿੱਖ ਧਰਮ ਦੇ ਨਾਲੋਂ ਵੱਧਦਾ ਜਾ ਰਿਹਾ, ਇੱਕ ਦੂਰੀ ਇੱਕ ਵਿੱਥ ਜਿਹੜੀ ਬਣ ਰਹੀ ਹੈ, ਹਨਾ, ਇਸ ਮੌਕੇ ਕਿਸ ਤਰ੍ਹਾਂ ਇਸ ਦੁਵੰਧ ਦੇ ਵਿੱਚੋਂ ਅਸੀਂ ਨਿਕਲ ਸਕਦੇ ਹਾਂ?
ਹਾਂਜੀ ਭੈਣ ਜੀ, ਐਜੂਕੇਸ਼ਨ ਮੈਟਰਸ
ਜੀ,
ਗਿਆਨ ਜਿਹੜਾ ਹੈ ਉਹ ਹੀ ਸਭ ਤੋਂ ਵੱਡੀ ਚੀਜ਼ ਹੁੰਦਾ ਆ, ਔਰ ਜਦੋਂ ਅਸੀਂ ਗੁਰੂ ਕਹਿੰਦੇ ਹਾਂ ਤੇ ਗੁਰੂ ਵੀ ਉਹੀ ਹੁੰਦਾ ਕਿ ਹਨੇਰੇ ਤੋਂ ਰੋਸ਼ਨੀ ਜਾਂ ਅਗਿਆਨ ਤੋਂ ਗਿਆਨ
ਜੀ।
ਗਿਆਨ ਸਾਨੂੰ ਨਹੀਂ ਹੈ ਧਰਮ ਦਾ, ਸਾਨੂੰ ਭਰਮ ਹੈ ਕਿ ਅਸੀਂ ਧਰਮੀ ਹੈ
ਜੀ,
ਕੇਸ਼ ਰੱਖ ਕੇ ਜਾਂ ਸਰਦਾਰ ਅਖਵਾ ਕੇ ਜਾਂ ਨਾਮ ਨਾਲ ਸਿੰਘ ਅਖਵਾ ਕੇ ਜਾਂ ਜਨਮ ਲੈ ਕੇ ਇਹੋ ਜਿਹੇ ਪਰਿਵਾਰ ਵਿੱਚ ਸਾਨੂੰ ਲੱਗਣ ਲੱਗ ਜਾਂਦਾ ਅਸੀਂ ਸਿੱਖ ਹਾਂ, ਬਟ ਇਹ ਭਰਮ ਹੈ, ਅਸੀਂ ਧਰਮੀ ਨਹੀਂ, ਅਸੀਂ ਭਰਮ ਵਿੱਚ ਜੀ ਰਹੇ ਹਾਂ ਕਿ ਮੈਂ ਗੁਰਦੁਆਰੇ ਜਾਂਦਾ ਤਾਂ ਮੈਂ ਧਰਮੀ ਹੋ ਗਿਆ। ਇਸ ਕਰਕੇ ਉਹ ਜਦੋਂ ਪ੍ਰੋਪਰ ਨੌਲੇਜ ਨਹੀਂ ਹੈ ਕਿ ਧਰਮ ਹੈ ਕੀ, ਫਿਰ ਗੈਪ ਬਣਨਾ ਸ਼ੁਰੂ ਹੁੰਦਾ ਹੈ, ਫਿਰ ਨਾ ਤਾਂ ਮਨ ਉੱਥੇ ਲੱਗਦਾ ਆ। ਹੁਣ ਮੰਨ ਲਓ ਕਿ ਤੁਸੀਂ ਤੇ ਅਸੀਂ ਦੋਨੋਂ ਗੱਲ ਕਰ ਰਹੇ ਹਾਂ ਤੇ ਜੇ ਮੈਨੂੰ ਪੰਜਾਬੀ ਨਾ ਆਉਂਦੀ ਹੋਵੇ ਔਰ ਮੈਨੂੰ ਇੰਗਲਿਸ਼ ਵੀ ਨਾ ਆਉਂਦੀ ਹੋਵੇ ਤੇ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਜਾਂ ਸ਼ਰੋਤੇ ਬੈਠੇ ਆ, ਮੈਂ ਮੈਂਡਰਿਨ ਬੋਲ ਰਿਹਾ ਹੋਵਾਂ ਜਾਂ ਚਾਈਨੀਜ਼ ਬੋਲ ਰਿਹਾ ਹੋਵਾਂ, ਕਦੋਂ ਤੱਕ ਬੋਲਾਂਗਾ? ਮੈਂ ਬੋਲੀ ਜਾਵਾਂਗਾ, ਤੁਸੀਂ ਸੌਂ ਜਾਓਗੇ, ਇੱਧਰ ਉੱਧਰ ਦੇਖਣ ਲੱਗ ਜਾਓਗੇ। ਤੋ ਜਦੋਂ ਸਮਝ ਨਹੀਂ ਆ ਰਿਹਾ, ਹੁਣ ਜਦੋਂ ਅਸੀਂ ਕਹਿੰਦੇ ਸਿੱਖੀ ਨਾਲ ਜੁੜਨਾ ਜਾਂ ਸਿੱਖ ਇਤਿਹਾਸ ਨਾਲ ਜੁੜਨਾ ਜਾਂ ਬੱਚਿਆਂ ਨੂੰ ਜੋੜਨਾ, ਤੋ ਪਹਿਲਾਂ ਮੈਂ ਬੱਚਿਆਂ ਦੀ ਗੱਲ ਕਰ ਦਿੰਦਾ ਆ ਕਿ ਬੱਚਿਆਂ ਨੂੰ ਤੁਸੀਂ ਕਹਿ ਕੇ ਨਹੀਂ ਜੋੜ ਸਕਦੇ। ਜਿੱਦਣ ਸਾਨੂੰ ਸਮਝ ਆ ਜਾਏਗੀ ਬੱਚੇ ਆਪਣੇ ਆਪ ਸਾਡੇ ਨਾਲ ਆ ਜਾਣਗੇ, ਤਾਂ ਅਸੀਂ ਖੁਦ ਹੀ ਨਹੀਂ ਸਮਝਿਆ ਹਜੇ। ਸਮਝਣਾ ਜ਼ਰੂਰੀ ਹੈ। ਇਹ ਗੱਲ ਕਹਿਣੀ ਬੜੀ ਸੌਖੀ ਹੁੰਦੀ ਹੈ ਕਿ ਜੀ ਭਾਈ ਸਾਹਿਬ ਬਾਣੀ ਸਮਝ ਨਹੀਂ ਆਉਂਦੀ। ਮੈਂ ਹਮੇਸ਼ਾ ਇਹੀ ਗੱਲ ਕਹਿੰਦਾ ਹੁੰਦਾ ਕਿ ਅਸੀਂ ਐਫਰਟ ਨਹੀਂ ਕਰਦੇ, ਬਿਲਕੁਲ ਵੀ ਐਫਰਟ ਨਹੀਂ ਕਰਦੇ। ਜਿੰਨਾ ਐਫਰਟ ਮੇਰੇ ਛੋਟੇ ਭੈਣ ਭਰਾ ਜਿਹੜੇ ਸਟੂਡੈਂਟ ਬਣ ਕੇ ਆਸਟ੍ਰੇਲੀਆ ਜਾਂ ਕੈਨੇਡਾ ਜਾਂਦੇ ਨੇ, ਜਿੰਨਾ ਐਫਰਟ ਅਸੀਂ ਆਇਲਸ ਕਰਨ ਚ ਲਾਉਂਦੇ ਹਾਂ, ਕਦੀ ਕਦੀ ਉਹਨਾਂ ਵੀ ਲਾਇਆ, ਇੱਕ ਸ਼ਬਦ ਤੇ ਨਹੀਂ ਲਾਇਆ, ਅਸੀਂ ਲਾਇਆ ਹੀ ਨਹੀਂ
ਬਿਲਕੁਲ।
ਔਰ ਜਿੰਨਾ ਆ ਅਸੀਂ ਕਹਿ ਲੈਂਦੇ ਹਾਂ ਕਿ ਪੋਹ ਦੇ ਦਿਨ ਨੇ ਤੇ ਸ਼ਹੀਦਿਆਂ ਦੇ ਦਿਹਾੜੇ ਨੇ ਤੇ ਇਹਨਾਂ ਚ ਅਸੀਂ ਇਤਿਹਾਸ ਸੁਣੀਏ ਜਾਂ ਕੁਛ ਕਰੀਏ, ਉਹ ਪਰਪਸ ਸੋਲਵ ਨਹੀਂ ਹੁੰਦਾ ਉਹਦੇ ਨਾਲ, ਕਿਉਂਕਿ ਅਸੀਂ ਦਿਨ ਗਿਣ ਲਏ ਕਿ ਇਹਨਾਂ ਚ ਅਸੀਂ ਕਰ ਲੈਣਾ ਆ, ਤੇ ਫਿਰ ਹਿਸਟਰੀ ਵੀ ਜਿਹੜੀ ਉਹ ਸਟੋਰੀ ਬਣ ਜਾਂਦੀ ਹੈ। ਬਿਕੋਜ਼ ਜਿਹੜਾ ਬੇਸਿਕ ਕਨਸੈਪਟ ਸੀ ਨਾ ਉਹ ਬਾਣੀ ਦਾ ਸੀ, ਉਹ ਲਿਆ ਨੀ, ਹੈ
ਨਾ।
ਜੋ ਗੁਰੂ ਦੀ ਕਹੀ ਹੋਈ ਗੱਲ ਹੈ ਉਹ ਸਾਹਿਬਜ਼ਾਦਿਆਂ ਨੇ ਸੁਣੀ, ਉਹਨਾਂ ਦੇ ਅੰਦਰ ਇਸ ਕਰਕੇ ਬਦਲਾਵ ਆਇਆ। ਤੋ ਸਿਰਫ ਇਤਿਹਾਸ ਸੁਣਨ ਨਾਲ ਕੁਛ ਨਹੀਂ ਹੁੰਦਾ, ਇਤਿਹਾਸ ਬਣਾਉਣਾ ਪੈਂਦਾ ਹੈ। ਤੋ ਸਾਡੇ ਪੁਰਖਿਆਂ ਨੇ ਇਤਿਹਾਸ ਬਣਾਇਆ ਤੇ ਅਸੀਂ ਮਾਣ ਨਾਲ ਸਾਰਿਆਂ ਨੂੰ ਸੁਣਾ ਰਹੇ ਹਾਂ, ਪਰ ਜਦੋਂ ਅੱਜ ਅਸੀਂ ਆਪਣੇ ਆਪ ਨੂੰ ਇੱਕ ਫੇਲੀਅਰ ਮਹਿਸੂਸ ਕਰਦੇ ਹਾਂ ਕਿ ਬੱਚੇ ਦੂਰ ਨੇ ਏਦਾਂ ਆ, ਤਾਂ ਯਕੀਨ ਜਾਣੀਏ ਕਿ ਅਸੀਂ ਐਗਜ਼ਾਮਪਲ ਸੈੱਟ ਨਹੀਂ ਕਰ ਪਾਏ, ਅਸੀਂ ਖੁਦ ਹੀ ਇੱਕ ਮਤਲਬ ਐਸਾ ਨਹੀਂ ਕਹਿ ਪਾਏ ਕਿ ਆਉਣ ਵਾਲੀ ਜਨਰੇਸ਼ਨ ਕਹੇ ਕਿ ਸਾਡੇ ਪੁਰਖਿਆਂ ਨੇ ਆ ਕੀਤਾ ਸੀ। ਤੋ ਕਦੋਂ ਤੱਕ ਅਸੀਂ ਪੁਰਾਣੇ ਸ਼ਹੀਦਾਂ ਦਾ ਤੇ ਪੁਰਾਣੇ ਪੁਰਖਿਆਂ ਦੇ ਇਤਿਹਾਸ ਦਾ ਢੋਲ ਵਜਾਈ ਜਾਵਾਂਗੇ? ਉਹ ਜ਼ਰੂਰੀ ਹੈ ਸਾਡੇ ਲਈ, ਕਿਉਂਕਿ ਅਸੀਂ ਬਚਪਨ ਤੋਂ ਸੁਣ ਕੇ ਤਾਂ ਬਣ ਰਹੇ ਹਾਂ, ਪਰ ਨਾ ਤਾਂ ਉਹ ਇਤਿਹਾਸ ਸੁਣ ਕੇ ਅਸੀਂ ਬਦਲੇ ਹਾਂ, ਤੇ ਜੇ ਅਸੀਂ ਨਹੀਂ ਬਦਲੇ ਤੇ ਅਗਲੀ ਜਨਰੇਸ਼ਨ ਜਾਂ ਬੱਚਿਆਂ ਤੋਂ ਕੀ ਭਾਲਦੇ ਹਾਂ?
ਦੈਟਸ
ਨਾਟ ਪੋਸੀਬਲ ਐਟ ਆਲ, ਹੋਣਾ ਹੀ ਨਹੀਂ। ਤੋ ਇਹ ਕੰਮ ਟਾਲਿਆ ਨਹੀਂ ਜਾ ਸਕਦਾ। ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਜੋ ਜੋ ਰੇਡੀਓ ਤੇ ਵੀ ਸੁਣ ਰਹੇ ਹੈ, ਤਾਂ ਇਹ ਜਿਹੜਾ ਕੰਮ ਹੁੰਦਾ ਖੁਦ ਨੂੰ ਬਦਲਣ ਦਾ, ਜੇ ਅਸੀਂ ਗੁਰੂ ਦੀ ਗੱਲ ਕਰੀਏ ਧਰਮ ਚ ਆਉਣ ਦਾ, ਬੈਟਰ ਲੇਟ, ਹੁਣੇ ਸ਼ੁਰੂ ਕਰੋ ਉਹਨੂੰ, ਲੇਟ ਨਹੀਂ ਕਰਨਾ ਚਾਹੀਦਾ, ਹੈ ਨਾ। ਸ਼ੁਭਸਯ ਸ਼ੀਘ੍ਰਮ, ਜਿੰਨੀ ਜਲਦੀ ਹੋ ਸਕੇ ਅੱਜ ਹੀ ਹੁਣੇ, ਹੈ ਨਾ, ਐਫਰਟ ਉਧਰ ਲਗਾਇਆ ਜਾਏ। ਔਰ ਜਦੋਂ ਅਸੀਂ ਉਸ ਗਿਆਨ ਨੂੰ ਸਮਝ ਨੂੰ ਲੈਣ ਲੱਗ ਜਾਂਦੇ ਹਾਂ, ਅਸੀਂ ਬਦਲਦੇ ਹਾਂ, ਬੱਚੇ ਆਪਣੇ ਆਪ ਬਦਲਦੇ ਆ, ਉਹ ਚ ਕੋਈ ਐਸਾ ਨਹੀਂ ਹੈ, ਫਿਰ ਰੇਅਰ ਹੁੰਦਾ ਹੈ, ਕਿਉਂਕਿ ਅਸੀਂ ਆਪ ਹੀ ਕਲੀਅਰ ਨਹੀਂ, ਇਸ ਕਰਕੇ ਅਸੀਂ ਉਹਨਾਂ ਨੂੰ ਗਾਈਡ ਨਹੀਂ ਕਰ ਸਕਦੇ।
ਠੀਕ। ਅੱਛਾ, ਜਦੋਂ ਸੁਧਾਰ ਦੀ ਗੱਲ ਹੁਣ ਤੁਸੀਂ ਜਿਵੇਂ ਕੀਤੀ ਵੀ ਅਸੀਂ ਆਪਣੇ ਆਪ ਚ ਸੁਧਾਰ ਲਿਆਉਣਾ ਪਹਿਲਾਂ ਤਾਂ, ਹਨਾ, ਔਰ ਪਹਿਲਾ ਸਟੈਪ ਜਿਹੜਾ ਉਹ ਚਾਹੇ ਪੁੱਟਣਾ ਸਾਨੂੰ ਆਪ ਪੈਣਾ, ਪਰ ਜਿਵੇਂ ਤੁਹਾਡੇ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਆ ਉਹ ਜ਼ਰੂਰ ਪ੍ਰੇਰਨਾ ਬਣਦੀਆਂ ਕਈ ਵਾਰ, ਔਰ ਅਸੀਂ ਗੱਲ ਇਤਿਹਾਸ ਦੀ ਵੀ ਕੀਤੀ, ਇਤਿਹਾਸ ਤਾਂ ਸਾਡੇ ਲਈ ਬਹੁਤ ਵੱਡੀ ਪ੍ਰੇਰਨਾ ਹੈ, ਫਿਰ ਕਿਤੇ ਨਾ ਕਿਤੇ ਕਿਹੜੀਆਂ ਕਮੀਆਂ ਆ ਜਿਹੜੀਆਂ ਇਸ ਵੇਲੇ ਸਾਨੂੰ ਆਪਣੇ ਆਪ ਚ ਸੁਧਾਰ ਕਰਨ ਦੇ ਵਿੱਚ ਆ ਰਹੀਆਂ, ਜਾਂ ਫਿਰ ਕਿਹੜੀਆਂ ਚੁਣੌਤੀਆਂ ਸਾਡੇ ਲਈ ਅੱਗੇ?
ਬਿਲਕੁਲ ਜੀ, ਇਹ ਜਿਹੜੀ ਕਮੀ ਜਾਂ ਚੁਣੌਤੀ ਆ, ਜਿਹੜਾ ਅਸੀਂ ਕਹਿ ਦਿੰਦੇ ਕੋਈ ਰੁਕਾਵਟ ਹੈ, ਇਹ ਅੱਜ ਨਹੀਂ, ਇਹ ਸ਼ੁਰੂਆਤ ਤੋਂ ਹੈ, ਅਨੰਤ ਕਾਲ ਤੋਂ ਹੈ, ਹਜ਼ਾਰਾਂ ਸਾਲਾਂ ਤੋਂ ਹੈ। ਬਾਬੇ ਨਾਨਕ ਨੇ ਵੀ ਉਸੇ ਰੁਕਾਵਟ ਵੱਲ ਧਿਆਨ ਦਵਾਇਆ
ਜੀ,
ਤੇ ਉਹ ਇਹ ਹੈਗਾ ਕਿ ਮੈਨੂੰ ਇੱਕ ਤਾਂ ਪਹਿਲਾਂ ਜਿਹੜੀ ਗੱਲ ਕੀਤੀ ਕਿ ਅਸੀਂ ਧਰਮ ਕਿਸੇ ਹੋਰ ਚੀਜ਼ ਨੂੰ ਬਣਾ ਲਿਆ, ਆਓ ਬਾਹਰੀ ਦਿਖਾਵਾ ਤੇ ਬਾਹਰੀ ਜਿਹੜਾ ਮਟੀਰੀਅਲ ਚੀਜ਼ਾਂ ਹੈਗੀਆਂ, ਪੈਸਾ ਹੋ ਗਿਆ, ਕੁਛ ਵੀ ਹੋ ਗਿਆ, ਅਸਲ ਧਰਮ ਸਾਡਾ ਉਹ ਹੈ, ਔਰ ਅੱਜ ਵੀ ਉਹੀ ਹੈ, ਪਹਿਲਾਂ ਵੀ ਉਹੀ ਸੀ
ਜੀ।
ਤੇ ਜਦੋਂ ਅਸੀਂ ਬਾਣੀ ਨੂੰ ਸਮਝਦੇ ਹਾਂ, ਗੁਰੂ ਦੀ ਗੱਲ ਨੂੰ ਸਮਝਦੇ ਹਾਂ, ਤੇ ਉਹ ਸਾਨੂੰ ਜਦੋਂ ਇਹ ਕਹਿ ਦਿੰਦੇ ਨੇ ਕਿ ਪਹਿਲਾਂ ਮਰਨ ਕਬੂਲ
ਜੀ,
ਮੇਰੇ ਕੋਲ ਆਉਣਾ ਆ, ਤੇ ਗੁਰੂ ਸਾਨੂੰ ਇਹ ਕਹਿ ਦਿੰਦਾ ਕਿ ਹਾਂ ਬਈ, ਹੁਣੇ ਮੈਂ ਅੱਜ ਸਵੇਰੇ ਜਦੋਂ ਬਾਣੀ ਪੜ ਰਿਹਾ ਸੀ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ, ਉਹ ਇਸ ਅਰਥ ਨੂੰ ਇਹ ਸੋਚ ਲੈਣਾ ਕਿ ਦੁਨੀਆਂ ਇਹੋ ਜਿਹੀ ਜਿਵੇਂ ਜਲ ਤੇ ਬੁੱਧ ਬੁਧਾ ਆ, ਸਿਰਫ ਇੰਨਾ ਸੋਚਣ ਨਾਲ ਕੁਛ ਨਹੀਂ ਹੋਣਾ, ਮੇਰਾ ਸੰਸਾਰ ਕੀ ਹੈ, ਮੇਰਾ ਜੀਵਨ, ਮੇਰਾ ਸੰਸਾਰ ਕੀ ਹੈ, ਮੇਰੇ ਜੋ ਮੈਂ ਚੀਜ਼ਾਂ ਆਲੇ ਦੁਆਲੇ ਇਕੱਠੀਆਂ ਕਰ ਰਿਹਾ, ਮੇਰਾ ਸੰਸਾਰ ਕੀ ਹੈ, ਮੇਰੇ ਵਿਚਾਰ, ਮੇਰੇ ਖਿਆਲ, ਇਹੀ ਸੰਸਾਰ ਹੈ ਮੇਰਾ। ਜਿੱਦਣ ਮੈਂ ਨਹੀਂ ਹੁੰਦਾ, ਮੇਰਾ ਸੰਸਾਰ ਮੁੱਕ ਜਾਂਦਾ ਹੈ, ਤੋ ਬੰਦਾ ਆਪਣਾ ਆਪਣਾ ਸੰਸਾਰ ਲਈ ਫਿਰਦਾ ਆ। ਤੇ ਗੁਰੂ ਸਾਨੂੰ ਦੱਸ ਰਿਹਾ ਕਿ ਜਿਹੜਾ ਜਿਹੜਾ ਤੂੰ ਸੰਸਾਰ ਚੁੱਕੀ ਫਿਰਦਾ ਆ ਨਾ, ਇਹ ਬੁਲਬਲੇ ਵਾਂਗ ਹੈ, ਇਹ ਟਿਕਣਾ ਨਹੀਂ, ਮੁੱਕਣਾ ਆ। ਤੋ ਜਿੱਦਣ ਸਾਨੂੰ ਛੱਡਣਾ ਆ ਗਿਆ ਨਾ, ਉਦਣ ਅਸੀਂ ਕੀ ਕਰਾਂਗੇ? ਫਿਰ ਸਿੱਖਾਂਗੇ। ਅਜੇ ਸਿੱਖਣ ਵੱਲ ਧਿਆਨ ਨਹੀਂ ਹੈਗਾ, ਹਨਾ, ਸਿੱਖ ਦਾ ਮਤਲਬ ਸੀ ਸਿੱਖਣਾ, ਉਹਦਾ ਧਿਆਨ ਸਿੱਖਣ ਵੱਲ ਨਹੀਂ ਹੈ, ਉਹਨੂੰ ਬਸ ਉਹੀ ਗੱਲ ਕਿ ਅਸੀਂ ਫਲਾਣਿਆਂ ਦੇ ਵਾਰਸ ਹੈਗੇ, ਅਸੀਂ ਉਹਨਾਂ ਦੇ ਵਾਰਸ ਹੈ, ਗੀਤ ਗਾ ਲਾਂਗੇ, ਲੰਗਰ ਲਾ ਲਵਾਂਗੇ, ਔਰ ਕੀਰਤਨ ਦਰਬਾਰ ਕਰ ਲਵਾਂਗੇ, ਪੈਸਾ ਬਹੁਤ ਹੈ, ਸੋਨਾ ਚੜਾ ਲਾਂਗੇ, ਪਾਲਕੀਆਂ ਬਣਾ ਲਵਾਂਗੇ, ਪਰ ਜਿੱਥੇ ਇਨਵੈਸਟ ਕਰਨਾ ਸੀ ਉੱਥੇ ਨਹੀਂ ਕਰ ਰਹੇ। ਸਾਨੂੰ ਜੋ ਵੀ ਸਾਡੀ ਐਨਰਜੀ ਹੈ, ਜੋ ਵੀ ਸਾਡਾ ਪੈਸਾ ਹੈ, ਜੋ ਵੀ ਰਿਸੋਰਸਿਸ ਨੇ, ਉਹ ਆਪਣੇ ਆਪ ਨੂੰ ਸੁਧਾਰਨ ਚ ਇਨਵੈਸਟ ਕਰਨਾ ਚਾਹੀਦਾ ਆ। ਜਿੰਨਾ ਟਾਈਮ ਅਸੀਂ ਦੇਖੋ ਸ਼ੀਸ਼ੇ ਅੱਗੇ ਵੀ ਲਾਉਂਦੇ ਹਾਂ ਔਰ ਲਾਉਣਾ ਵੀ ਚਾਹੀਦਾ, ਸੋਹਣੇ ਬਣ ਕੇ ਰਹਿਣਾ ਚਾਹੀਦਾ। ਜਿੰਨਾ ਟਾਈਮ ਅਸੀਂ ਆਪਣੇ ਬਿਜ਼ਨਸ ਨੂੰ, ਆਪਣੀ ਨੌਕਰੀ ਨੂੰ ਸੋਹਣਾ ਬਣਾਉਣ ਲਈ, ਐਜੂਕੇਸ਼ਨ ਨੂੰ ਸਟਰੋਂਗ ਕਰਨ ਲਈ ਲਾਉਂਦੇ ਹਾਂ, ਇਨਵੈਸਟ ਕਰਦੇ ਹਾਂ, ਅਸੀਂ ਬੱਚਿਆਂ ਚ ਇਨਵੈਸਟ ਕਰਦੇ ਹਾਂ ਆਪਣਾ ਟਾਈਮ ਵੀ, ਮਨੀ ਵੀ, ਬਟ ਉਸੇ ਤਰ੍ਹਾਂ ਹੀ ਸਾਨੂੰ ਆਪਣੇ ਆਪ ਤੇ ਵਰਕ ਕਰਨ ਲਈ ਟਾਈਮ ਵੀ ਔਰ ਰਿਸੋਰਸਿਸ ਇਨਵੈਸਟ ਕਰਨੇ ਚਾਹੀਦੇ ਨੇ, ਜੋ ਅਸੀਂ ਅਨਫੋਰਚੁਨੇਟਲੀ ਨਹੀਂ ਕਰ ਪਾ ਰਹੇ, ਪਰ ਧਿਆਨ ਉਧਰ ਹੋਣਾ ਚਾਹੀਦਾ ਆ। ਇਹੀ ਰੁਕਾਵਟ ਹੈ, ਰੁਕਾਵਟ ਕੋਈ ਨਹੀਂ ਹੈ। ਮੈਂ ਕਿਸੇ ਨੂੰ ਪੜ੍ਹ ਰਿਹਾ ਸੀ, ਬੜੀ ਸੋਹਣੀ ਉਹਨੇ ਗੱਲ ਕਹੀ ਕਿ ਦੁਨੀਆਂ ਦੀ ਸਭ ਤੋਂ ਵੱਡੀ ਜੇਲ ਸਾਡਾ ਆਪਣਾ ਮਨ ਹੈ। ਇਹੀ ਰੋਕਦਾ ਸਾਨੂੰ, ਹਰ ਚੀਜ਼ ਤੋਂ ਰੋਕਦਾ ਹੈ। ਔਰ ਜਿੱਦਣ ਇਹ ਗੱਲ ਸਾਨੂੰ ਸਮਝ ਆ ਜਾਏਗੀ ਤੇ ਉਦਣ ਹੀ ਅਸੀਂ ਗੁਰੂ ਵੱਲ ਵੱਧ ਪਾਵਾਂਗੇ। ਇਹ ਬਾਕੀ ਅਸੀਂ ਕਹਿਣਾ ਕਿ ਆਹ ਰੁਕਾਵਟ ਹੈ ਜੀ, ਇੱਥੇ ਇੱਥੇ ਮਾਹੌਲ ਹੈ ਨਹੀਂ, ਅਸੀਂ ਕੰਟਰੀ ਤੋਂ ਬਾਹਰ ਆ ਗਏ ਜਾਂ ਪ੍ਰਚਾਰਕ ਮਾੜੇ ਨੇ ਜਾਂ ਸ਼੍ਰੋਮਣੀ ਕਮੇਟੀ ਮਾੜੀ ਹੈ, ਇਹ ਸਿਰਫ ਸਾਡੇ ਐਕਸਕਿਊਜ਼ ਨੇ, ਬਹਾਨੇ ਨੇ। ਜਿੰਨੇ ਬਦਲਣਾ ਹੈ ਨਾ, ਉਹ ਕਿਤੇ ਵੀ ਬਦਲ ਜਾਂਦਾ ਆ, ਹੈ ਨਾ। ਇਹ ਰੁਕਾਵਟਾਂ ਨਹੀਂ ਕਿ ਰਾਜ ਸਾਡਾ ਨਹੀਂ ਹੈ ਜਾਂ ਕੁਛ ਨਹੀਂ ਹੈ। ਦੇਖੋ ਸਿੱਖ ਧਰਮ ਜਦੋਂ ਸਭ ਤੋਂ ਜ਼ਿਆਦਾ ਆਪਣੀ ਪੀਕ ਤੇ ਪਹੁੰਚਦਾ, ਉਚਾਈ ਤੇ, ਉਦੋਂ ਸਾਡਾ ਰਾਜ ਨਹੀਂ ਹੈ। ਗੁਰੂ ਨਾਨਕ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਤੱਕ, ਸਾਹਿਬਜ਼ਾਦੇ ਇਹ ਨਹੀਂ ਕਹਿੰਦੇ ਕਿ ਜਿੱਥੇ ਅਸੀਂ ਨੀਹਾਂ ਚ ਖੜੇ ਹਾਂ ਤੇ ਇੱਥੇ ਗੁਰੂ ਹੈ ਨਹੀਂ ਸਾਡੇ ਲਾਗੇ, ਰਾਈਟ। ਉਹਦੇ ਭਾਵੇਂ ਸਾਹਮਣੇ ਵਜ਼ੀਰ ਖਾਨ ਖੜਾ। ਸੋ ਸਿਚੁਏਸ਼ਨ ਜਿਹੜੀਆਂ ਨਾ, ਉਹਨਾਂ ਦੀ ਵੇਟ ਨਹੀਂ ਕਰੀਦੀ ਹੁੰਦੀ, ਬਸ ਖੜੇ ਹੋ ਕੇ ਜਕਾਰਾ ਲਾ ਦੀਦਾ ਹੁੰਦਾ ਹੈ ਕਿ ਹੁਣੇ ਤੇ ਹੁਣੇ ਮੈਂ ਸ਼ੁਰੂ ਹੋਣਾ ਆ, ਔਰ ਸ਼ੁਰੂ ਆਪਣੇ ਤੋਂ ਹੀ ਹੋਣਾ, ਹੋਰ ਕਿਸੇ ਤੋਂ ਨਹੀਂ, ਦੂਜਿਆਂ ਨੂੰ ਨਹੀਂ।
ਜੀ ਸੋ ਭਾਈ ਸਾਹਿਬ, ਤੁਹਾਨੂੰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਹੋਣਾ, ਔਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਭਾਰਤ ਦੀ ਗੱਲ ਕਰਦੇ ਹਾਂ, ਤਾਂ ਅਕਸਰ ਇਹ ਸੁਣਨ ਦੇ ਵਿੱਚ ਆਉਂਦਾ ਕਿ ਪੰਜਾਬ ਦੇ ਵਿੱਚ ਸਿੱਖੀ ਦਾ ਜਿਹੜਾ ਹਾਲ ਹੈ ਉਹ ਜ਼ਿਆਦਾ ਬਦਤਰ ਹੈ। ਜਦੋਂ ਇੱਥੋਂ ਦੇ ਹਾਲਾਤ ਦੇਖਦੇ ਹਾਂ ਤਾਂ ਇੱਥੇ ਆ ਕੇ ਬਹੁਤ ਸਾਰੇ ਜਿਹੜੇ ਪ੍ਰਚਾਰਕ ਆ ਉਹ ਇਸ ਗੱਲ ਦੀ ਸੰਤੁਸ਼ਟੀ ਜਿਹੜੀ ਆ ਉਹ ਜ਼ਰੂਰ ਪ੍ਰਗਟ ਕਰਦੇ ਆ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਵੱਸਦੇ ਆ ਉਹ ਜ਼ਿਆਦਾ ਸ਼ਿੱਦਤ ਦੇ ਨਾਲ ਸਿੱਖੀ ਨਾਲ ਜੁੜੇ ਹੋਏ ਆ, ਜਦਕਿ ਪੰਜਾਬ ਦਾ ਜਿਹੜਾ ਨੌਜਵਾਨ ਆ ਇਸ ਵੇਲੇ ਕੁਰਾਹੇ ਪੈ ਚੁੱਕਿਆ, ਨਸ਼ਿਆਂ ਦੇ ਵਿੱਚ ਗਲਤਾਨ ਹੋ ਰਿਹਾ, ਸਿੱਖ ਧਰਮ ਤੋਂ ਉਹਦੀ ਦੂਰੀ ਜਿਹੜੀ ਉਹ ਜ਼ਿਆਦਾ ਬਣ ਰਹੀ ਹੈ। ਤੁਸੀਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਘੁੰਮੇ ਹੋਣੇ ਆ, ਤੁਸੀਂ ਇਹਦੇ ਉੱਤੇ ਕੀ ਟਿੱਪਣੀ ਕਰਨੀ ਚਾਹੋਗੇ?
ਇੱਕ ਭਰਮ ਹੈ
ਜੀ,
ਬੜਾ ਵੱਡਾ ਭਰਮ ਹੈ
ਜੀ।
ਦੇਖੋ ਜੀ, ਇਹ ਤਾਂ ਕਾਮਨ ਸੈਂਸ ਦੀ ਗੱਲ ਹੈ
ਜੀ।
ਪੰਜਾਬ ਨੂੰ ਅਸੀਂ ਗੜ ਮੰਨਦੇ ਹਾਂ, ਘਰ ਹੈ
ਜੀ,
ਉੱਥੇ ਸਿੱਖਾਂ ਦੀ ਗਿਣਤੀ ਕਾਫੀ ਜ਼ਿਆਦਾ ਆ। ਜਦੋਂ ਅਸੀਂ ਬਾਹਰ ਆਉਂਦੇ ਹਾਂ ਤੇ ਸਾਨੂੰ ਲੱਗਦਾ, ਕਿਉਂਕਿ ਗੁਰਦੁਆਰੇ ਭਰੇ ਹੋਏ ਨੇ
ਜੀ,
ਰਾਈਟ ਜੀ। ਇੱਥੇ ਜਦੋਂ ਤੁਸੀਂ ਆਸਟ੍ਰੇਲੀਆ ਕਹਿ ਲਓ, ਕੈਨੇਡਾ ਕਹਿ ਲਓ ਜਾਂ ਇੰਗਲੈਂਡ ਕਹਿ ਲਓ, ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਬਹਿੰਦੇ ਹਾਂ ਤੇ ਬਹੁਤ ਲੋਕ ਕੀਰਤਨ ਵਾਲੇ ਬੱਚੇ ਵੀ ਆਉਂਦੇ ਨੇ, ਸਭ ਕੁਛ ਆਉਂਦਾ ਹੈ, ਉੱਥੇ ਵੀ ਓਨਾ ਹੀ ਹੈ
ਜੀ।
ਪਰ ਉਹੀ ਹੈ ਕਿ ਉੱਥੇ ਸਾਨੂੰ ਜ਼ਿਆਦਾ ਕੰਸੈਂਟ੍ਰੇਸ਼ਨ ਹੋ ਕੇ ਸਾਨੂੰ ਇਹ ਲੱਗਦਾ ਕਿ ਜ਼ਿਆਦਾ ਨਜ਼ਰ ਆਉਣਾ ਚਾਹੀਦਾ ਸੀ, ਹੈ ਨਾ। ਉੱਥੇ ਪਿੰਡਾਂ ਪਿੰਡਾਂ ਚ ਬੱਚੇ ਕੀਰਤਨ ਕਰਦੇ, ਬਾਣੀ ਵੀ ਪੜ੍ਹਦੇ, ਸਭ ਕੁਛ ਕਰਦੇ ਆ
ਜੀ।
ਨਸ਼ਾ ਉੱਥੇ ਬਿਲਕੁਲ ਹੈਗਾ, ਨਸ਼ਾ ਕਿਹੜੇ ਕੰਟਰੀਜ਼ ਨਹੀਂ ਹੈਗਾ,
ਬਿਲਕੁਲ,
ਹੈ ਨਾ। ਪਿਛਲੇ ਸਾਲ ਮੈਂ ਕੈਨੇਡਾ ਸੀ ਔਰ ਸਰੀ ਮੈਂ ਜਾ ਕੇ ਆਇਆ, ਹਰ ਜਗ੍ਹਾ ਆ, ਤਾਂ ਈਵਨ ਸਿੱਖ ਬੱਚੇ ਜਿਹੜੇ ਨੇ ਉਹਨਾਂ ਨੂੰ ਮੈਂ ਸਿਗਰਟ ਤੱਕ ਨੋਸ਼ੀ ਕਰਦਿਆਂ ਦੇਖਿਆ। ਪੰਜਾਬ ਚ ਅਜੇ ਐਸਾ ਨਹੀਂ, ਪੱਗ ਬੰਨ ਕੇ ਤੇ ਖੈਰ ਨਹੀਂ ਹੈ
ਜੀ ਜੀ।
ਤਾਂ ਐਸਾ ਨਹੀਂ, ਅਸੀਂ ਇੱਕ ਖੇਤੇ, ਮੈਂ ਫੇਰ ਉਹੀ ਗੱਲ ਕਹਾਂ ਕਿ ਸਾਡਾ ਧਿਆਨ ਪ੍ਰੋਬਲਮਸ ਵੱਲ ਹੈ ਤੇ ਸਾਨੂੰ ਤਾਂ ਲੱਗਦਾ ਆ ਕਿ ਉੱਥੇ ਆ ਪ੍ਰੋਬਲਮ ਹੈ, ਰਾਦਰ ਦੈਨ ਇਹਨਾਂ ਚੀਜ਼ਾਂ ਬਾਰੇ ਸੋਚਣ ਦੇ। ਜੇ ਅਸੀਂ, ਮੈਂ ਉਹੀ ਗੱਲ ਕਹੀ ਕਿ ਪੋਜ਼ਿਟਿਵਲੀ ਵਰਕ ਕਰਨਾ ਸ਼ੁਰੂ ਕਰੀਏ, ਉਹ ਜ਼ਿਆਦਾ ਜ਼ਰੂਰੀ ਹੈ। ਹਰ ਕੋਈ ਇਸੇ ਚ ਲੱਗ ਗਿਆ, ਉੱਥੇ ਇੱਦਾਂ, ਉੱਥੇ ਇੱਥੇ ਸਾਡੇ ਠੀਕ ਹੈ। ਜਦੋਂ ਅਸੀਂ ਇਹ ਭਰਮ ਪਾ ਲੈਣਾ ਕਿ ਇੱਥੇ ਠੀਕ ਹੈ ਤੇ ਉੱਥੇ ਮਾੜਾ ਆ, ਫਿਰ ਅਸੀਂ ਕੰਪੇਅਰ ਕਰਕੇ ਨਾ ਆਪਣੀ ਪ੍ਰੋਬਲਮਸ ਨੂੰ ਤੇ ਆਪਣੀਆਂ ਗਲਤੀਆਂ ਨੂੰ ਇੱਕ ਤਰ੍ਹਾਂ ਨਾਲ ਲਕੋ ਰਹੇ ਹੁੰਦੇ ਆ, ਜਸਟੀਫਾਈ ਕਰ ਰਹੇ ਹੁੰਦੇ, ਨਹੀਂ ਉੱਥੇ ਮਾੜਾ ਹੈ, ਇੱਥੇ ਤੇ ਠੀਕ ਹੈ, ਐਸਾ ਨਹੀਂ ਹੁੰਦਾ। ਜੇ ਉੱਥੇ ਸਾਨੂੰ ਜ਼ਿਆਦਾ ਮਾੜਾ ਨਜ਼ਰ ਆ ਰਿਹਾ ਤੇ ਸਾਨੂੰ ਉਹ ਚਿੰਤਾ ਇੱਧਰ ਦੀ ਵੀ ਹੋਣੀ ਚਾਹੀਦੀ ਹੈ ਕਿ ਜੋ ਉੱਥੇ ਹੋਇਆ ਉਹ ਇੱਥੇ ਵੀ ਹੋਣਾ ਆ
ਜੀ ਜੀ,
ਰਾਈਟ। ਔਰ ਜਦੋਂ ਅਸੀਂ ਬਾਹਰਲੀ ਕੰਟਰੀ ਚ ਵਿਜ਼ਿਟ ਕਰਦੇ, ਉੱਥੋਂ ਦੀ ਪ੍ਰੋਬਲਮਸ ਹੋਰ ਨੇ, ਟੋਟਲੀ ਹੋਰ ਨੇ
ਜੀ।
ਜਦੋਂ ਅਸੀਂ, ਦੇਖੋ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿਣਾ, ਜੋ ਪੰਜਾਬ ਦਾ ਮੈਂ ਗੱਲ ਕਰਦਾ, ਠੀਕ ਹੈ ਜੇ ਉੱਥੇ ਮੈਨੂੰ, ਅਸੀਂ ਕਹਿ ਵੀ ਦਿੰਦੇ ਹਾਂ ਕਿ ਉੱਥੇ ਬਹੁਤਾ ਬੁਰਾ ਹਾਲ ਹੈ, ਪਰ ਇੱਕ ਗੱਲ ਜਾਣੋ ਕਿ ਉੱਥੇ ਐਨਵਾਇਰਨਮੈਂਟ ਹੈਗਾ ਆ
ਜੀ।
ਜੇ ਬੱਚੇ ਨੂੰ ਘਰੋਂ ਸਿੱਖੀ ਨਹੀਂ ਮਿਲੀ ਨਾ, ਤੇ ਉਹ ਕੱਲ ਨੂੰ ਐਨਵਾਇਰਮੈਂਟ ਚੋਂ ਕਿਤੋਂ ਵੀ ਮਿਲ ਜਾਣੀ ਹੈ, ਕਿਉਂਕਿ ਮਾਹੌਲ ਹੈ, ਹੈਨਾ। ਜਿਹੜੇ ਬੱਚੇ ਨੂੰ ਬਾਹਰਲੇ ਦੇਸ਼ਾਂ ਚ ਸਿੱਖੀ ਨਹੀਂ ਮਿਲੀ, ਉੱਥੇ ਬਾਹਰ ਮਾਹੌਲ ਹੈ ਨਹੀਂ, ਉਹ ਘਰੋਂ ਜ਼ੋਰ ਲਾਉਂਦੇ ਆ, ਪਰ ਬਾਹਰੋਂ ਮਾਹੌਲ ਉਹੋ ਜਿਹਾ ਕਿ ਘਰੋਂ ਜ਼ੋਰ ਲਾਉਣ ਦੇ ਬਾਵਜੂਦ ਵੀ ਉਹਨਾਂ ਦਾ ਬੱਚਾ ਉਧਰ ਨੂੰ ਨਹੀਂ ਆ ਪਾਉਂਦਾ। ਤਾਂ ਆਪਣੀ ਆਪਣੀ ਪ੍ਰੋਬਲਮ ਦੋਨੋਂ ਪਾਸੇ ਆਪਣੇ ਆਪਣੇ ਪ੍ਰੋਜ਼ ਕੌਨਸ ਹੈਗੇ ਆ, ਉੱਥੇ ਰਹਿਣ ਦੇ ਆਪਣੇ ਫਾਇਦੇ ਆ। ਤਾਂ ਪੰਜਾਬ ਵਰਗਾ ਕੋਈ ਇਲਾਕਾ ਕਦੀ ਕਿਤੇ ਮਿਲਣਾ ਨਹੀਂ, ਔਰ ਐਵੇਂ ਅਸੀਂ ਗੁਰੂ ਪੀਰਾਂ ਦੀ ਧਰਤੀ ਨੂੰ ਏਦਾਂ ਨਾ ਕਹੀਏ
ਜੀ,
ਔਰ ਉੱਥੇ ਪ੍ਰਚਾਰ ਹੈਗਾ ਆ, ਟਾਈਮ ਦੇ ਹਿਸਾਬ ਨਾਲ ਹੁੰਦਾ ਆ, ਹਰ ਵੇਲੇ ਕਿਵੇਂ ਚੱਲਦਾ ਆ, ਔਰ ਜਿੱਦਾਂ ਅਸੀਂ ਦੇਖਣਾ ਚਾਹੁੰਦੇ ਕਿ ਜਿੱਦਾਂ ਜੀ ਪਹਿਲਾਂ ਏਦਾਂ ਹੁੰਦਾ ਸੀ ਤਾਂ ਉਹ ਬਦਲਦਾ ਆ ਸਮਾਂ
ਜੀ,
ਹੈਨਾ, ਉਹ ਪਰਸੈਂਟੇਜ ਹਰ ਜਗ੍ਹਾ ਉਨੀ ਕੀ ਰਹਿੰਦੀ ਹੁੰਦੀ ਹੈ। ਮੈਂ ਫੇਰ ਕਹਾਂ ਕਿ ਬਜਾਏ ਇਹਨਾਂ ਚੀਜ਼ਾਂ ਤੇ ਫੋਕਸ ਕਰਨ ਦੇ ਸਾਨੂੰ ਵਰਕ ਕਰਨਾ ਚਾਹੀਦਾ, ਭਾਵੇਂ ਅਸੀਂ ਪੰਜਾਬ ਚ ਤੇ ਭਾਵੇਂ ਅਸੀਂ ਬਾਹਰ ਹੈ, ਔਰ ਚਲੋ ਗੁਰੂ ਦਾ ਕਿਰਪਾ ਲੈ ਕੇ ਆਪਾਂ ਤੁਰੇ ਹੋਏ ਹਾਂ, ਔਰ ਹੋਪਫੁਲੀ ਕੁਛ ਵਧੀਆ ਹੀ ਕਰਾਂਗੇ।
ਜੀ ਜੀ ਬਿਲਕੁਲ, ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜ਼ਿੰਮੇਵਾਰੀ ਅਸਲ ਦੇ ਵਿੱਚ ਸਾਡੀ ਆਪਣੀ ਹੋਣੀ ਹੈ, ਪਰਿਵਾਰ ਦੇ ਵਿੱਚੋਂ ਜਦੋਂ ਤੱਕ ਪਾਸ ਆਨ ਨਹੀਂ ਹੁੰਦੀਆਂ ਉਹ ਵੈਲਿਊਜ਼, ਉਦੋਂ ਤੱਕ ਅਸੀਂ ਚਾਹ ਕੇ ਵੀ ਬੱਚਿਆਂ ਨੂੰ ਧਰਮ ਦੇ ਨਾਲ ਸਿੱਖੀ ਦੇ ਨਾਲ ਨਹੀਂ ਜੋੜ ਪਾਵਾਂਗੇ, ਹੈ ਨਾ, ਇੱਕ ਤਾਂ ਚੀਜ਼ ਇਹ। ਪਰ ਜਦੋਂ ਅਸੀਂ ਇੱਕ ਆਧੁਨਿਕ ਯੁੱਗ, ਫਿਰ ਉਹੀ ਗੱਲ ਆ ਜਾਂਦੀ ਹੈ ਪਦਾਰਥਵਾਦੀ ਯੁੱਗ ਦੀ ਗੱਲ ਕਰਦੇ ਹਾਂ, ਤਾਂ ਉਸ ਪਦਾਰਥਵਾਦੀ ਯੁੱਗ ਦੇ ਵਿੱਚ ਰਹਿੰਦਿਆਂ ਹੋਇਆ ਇੱਕ ਜਿਹੜਾ ਤਰੀਕਾ, ਕਿਉਂਕਿ ਨਾ ਭਾਈ ਸਾਹਿਬ ਬਹੁਤ ਸਮੇਂ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਲੋਕ ਜਿਹੜੇ ਸਿੱਖੀ ਤੋਂ ਇਸ ਕਰਕੇ ਵੀ ਦੂਰ ਹੁੰਦੇ ਆ, ਜਦੋਂ ਅਸੀਂ ਗੱਲ ਕੱਟੜਤਾ ਦੀ ਕਰਦੇ ਆ, ਗੱਲ ਉਹੀ ਬਾਹਰੀ ਜਿਹੜਾ ਸਾਡਾ ਦਿਖਾਵਾ ਆ ਉਹਦੀ ਆ ਜਾਂਦੀ ਆ, ਉਸ ਬਾਹਰੀ ਦਿਖਾਵੇ ਦੇ ਕਾਰਨ ਲੋਕ ਜਿਹੜੇ ਆ ਇੱਕ ਅੰਦਰੋਂ ਅੰਦਰ ਭੈ ਮਹਿਸੂਸ ਕਰਦੇ ਆ ਵੀ ਸ਼ਾਇਦ ਪਤਾ ਨੀ ਵੀ ਜਿਹੜਾ ਇੱਕ ਬਾਹਰੋਂ ਦਿਖਣ ਵਾਲਾ ਸੱਚਾ ਸੁੱਚਾ ਸਿੱਖ ਆ, ਹਨਾ, ਉਹੀ ਬਾਣੀ ਦੇ ਨੇੜੇ ਜਾ ਸਕਦਾ ਵੀ ਅਸੀਂ ਤਾਂ ਪਹਿਲਾਂ ਹੀ ਮਤਲਬ ਬਾਹਰ ਕੱਢੇ ਹੋਏ ਛੇਕੇ ਹੋਏ ਸਿੱਖ ਆ, ਕਿਉਂਕਿ ਅਸੀਂ ਇੱਕ ਦੂਸਰੇ ਨੂੰ ਸਵੀਕਾਰ ਕਰਨ ਦੇ ਵਿੱਚ ਹੀ ਖੁਸ਼ੀ ਨੀ ਮਹਿਸੂਸ ਕਰਦੇ, ਹਨਾ। ਔਰ ਮੈਂ ਇੱਕ ਦੋ ਵਾਰ ਤੁਹਾਡੀ ਕਥਾ ਦੇ ਵਿੱਚ ਵੀ ਇਹ ਵਿਚਾਰ ਜਿਹੜੇ ਸੀ ਉਹ ਸਰਵਣ ਕੀਤੇ ਸੀ ਕਿ ਜਿੰਨਾ ਜਿੰਨਾ ਸਗੋਂ ਅਸੀਂ ਜ਼ਿਆਦਾ ਬਾਣੀ ਨੂੰ ਪੜ੍ਹਿਆ ਓਨੀ ਹਉਮੈ ਸਾਡੇ ਅੰਦਰ ਜ਼ਰੂਰ ਕਿਤੇ ਨਾ ਕਿਤੇ ਪੈਦਾ ਹੋਈ ਹੈ। ਸੋ ਆਧੁਨਿਕ ਯੁੱਗ ਦੇ ਵਿੱਚ, ਪਦਾਰਥਵਾਦੀ ਯੁੱਗ ਦੇ ਵਿੱਚ ਇੱਕ ਸੌਖਾ ਤਰੀਕਾ ਜਿਹੜਾ ਆ, ਮਤਲਬ ਸਿੱਖਾਂ ਨੂੰ ਜਿਹੜੇ ਵਿਚਾਰੇ ਕੇਸਾਧਾਰੀ ਨੇ ਜਾਂ ਫਿਰ ਜਿਹੜੇ ਜਿਨ੍ਹਾਂ ਨੇ ਕੇਸ ਨਹੀਂ ਵੀ ਰੱਖੇ ਹੋਏ, ਪਰਿਵਾਰਾਂ ਦੇ ਵਿੱਚ ਥੋੜਾ ਬਹੁਤਾ ਵੀ ਜੇਕਰ ਕੋਈ ਪ੍ਰੇਰ ਰਿਹਾ ਉਹਨਾਂ ਨੂੰ ਧਰਮ ਦੇ ਵਿੱਚ ਵਾਪਸ ਆਉਣ ਦੇ ਲਈ, ਤਾਂ ਕਿਸ ਤਰ੍ਹਾਂ ਵਾਪਸੀ ਜਿਹੜੀ ਆ ਉਹ ਸੰਭਵ ਲੱਗਦੀ ਆ?
ਬਿਲਕੁਲ ਜੀ, ਇਹ ਕੁਐਸਚਨ ਕਾਫੀ ਵੱਡਾ ਸਵਾਲ ਹੈ
ਜੀ।
ਦੇਖੋ ਪਹਿਲੀ ਗੱਲ ਤਾਂ ਇਹੀ ਹੈ ਕਿ ਜਿਨ੍ਹਾਂ ਨੂੰ ਅਸੀਂ ਧਰਮੀ ਸੋਚ ਲਿਆ ਦਿੱਖ ਤੋਂ, ਉਹ ਧਰਮੀ ਨਹੀਂ। ਮੈਂ ਪਹਿਲਾਂ ਹੀ ਕਹਿ ਚੁੱਕਿਆ
ਜੀ,
ਧਰਮੀ ਹੋਣ ਦਾ ਭਰਮ ਪਾਲੀ ਬੈਠੇ ਆ
ਜੀ।
ਇਹ ਇਹ ਅੱਜ ਦੀ ਸਮੱਸਿਆ ਨੀ, ਇਹ ਸ਼ੁਰੂ ਚ ਵੀ ਇਹੀ ਸੀ
ਜੀ।
ਪਾਠ ਉਦੋਂ ਵੀ ਕੀਤੇ ਜਾ ਰਹੇ ਸੀ, ਵੇਦਾਂ ਦੇ ਹੁੰਦੇ ਸੀ, ਉਪਨਿਸ਼ਦਾਂ ਦੇ ਹੁੰਦੇ ਸੀ, ਪੁਰਾਣਾਂ ਦੇ ਹੁੰਦੇ ਸੀ, ਤੇ ਵੱਡੇ ਵੱਡੇ ਮੰਦਰ ਉਦੋਂ ਵੀ ਬਣਦੇ ਸੀ, ਸੋਨਾ ਉੱਥੇ ਵੀ ਚੜ੍ਹਦਾ ਸੀ, ਅਲੱਗ ਅਲੱਗ ਤਰ੍ਹਾਂ ਦੇ ਕਰਮ ਕਾਂਡ ਉਦੋਂ ਵੀ ਹੋ ਰਹੇ ਸੀ, ਤੇ ਜਿਹੜਾ ਉਹ ਕਰ ਰਿਹਾ ਸੀ ਉਹ ਆਪਣੇ ਆਪ ਨੂੰ ਵੱਡਾ ਖਵਾਉਂਦਾ ਸੀ ਕਿ ਮੈਂ ਤਿਲਕ ਲਾ ਲਿਆ, ਮੈਂ ਜਨੇਊ ਪਾ ਲਿਆ, ਮੈਂ ਸੁੱਚਾ, ਮੈਂ ਮੌਲਵੀ, ਮੈਂ ਉੱਥੇ ਅਜ਼ਾਨ ਦਿੰਦਾ ਆ। ਤੇ ਬਾਬੇ ਨਾਨਕ ਨੇ ਆ ਕੇ ਕੀ ਕਹਿਤਾ ਕਿ ਨਾ ਤਾਂ ਮੈਂ ਇਹ ਆ ਤੇ ਨਾ ਤਾਂ ਆਉਂ, ਆਪਣੇ ਟਾਈਮ ਦਾ ਨਾਸਤਿਕ
ਜੀ,
ਰਾਈਟ। ਬਾਬੇ ਨਾਨਕ ਨੂੰ ਨਾਸਤਿਕ ਹੀ ਕਹਿਣ ਲੱਗ ਗਏ ਸੀ ਕਿ ਤੂੰ ਇਹ ਨੀ ਮੰਨਦਾ, ਤੂੰ ਧਰਮ ਨੂੰ ਨੀ ਮੰਨਦਾ, ਖੱਤਰੀਆਂ ਦਾ ਪੁੱਤਰ ਹੋ ਕੇ ਉੱਥੇ ਬੈਠਾ। ਇਸ ਕਰਕੇ ਮੈਂ ਇਸ ਗੱਲ ਤੋਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਜੇ ਸਾਨੂੰ ਧਰਮ ਦੇ ਨਾਮ ਤੇ ਡਰਾਇਆ ਜਾਂਦਾ ਆ ਤਾਂ ਜਿਹੜਾ ਕਰ ਰਿਹਾ ਉਹਨੂੰ ਜਸ ਭੁੱਲ ਜਾਓ, ਉਹ ਧਰਮੀ ਨਹੀਂ ਹੈ। ਧਰਮ ਨਾਮ ਹੈ ਪਿਆਰ ਦਾ, ਧਰਮ ਨਾਮ ਹੈ ਦਇਆ ਦਾ, ਦਇਆ ਤੋਂ ਧਰਮ ਸ਼ੁਰੂ ਹੁੰਦਾ, ਜਿਵੇਂ ਅਸੀਂ ਜਪਜੀ ਚ ਪੜ੍ਹਦੇ ਹਾਂ, ਤੌਲ ਧਰਮ ਦਇਆ ਕਾਪੂਤ, ਫਿਰ ਸੰਤੋਖ, ਹੈਨਾ। ਜੇ ਸਬਰ ਨਹੀਂ, ਦਇਆ ਨਹੀਂ, ਉਹ ਧਰਮੀ ਨਹੀਂ ਹੈ। ਉਹ ਬਾਹਰੋਂ ਭਾਵੇਂ ਲਾਲ, ਪੀਲੀ, ਕਾਲੀ, ਚਿੱਟੀ, ਜਿਹੋ ਜਿਹੀ ਮਰਜ਼ੀ ਦਸਤਾਰ, ਜਿੱਦਾਂ ਦਾ ਮਰਜ਼ੀ ਦੁਮਾਲਾ ਹੋਵੇ, ਜਿਹੋ ਜਿਹੀ ਮਰਜ਼ੀ ਪੱਗ ਹੋਵੇ, ਵੈਦਰ ਕਿਸੇ ਨੇ ਬੰਨੀ ਹੈ, ਨਹੀਂ ਬੰਨੀ, ਵਾਲ ਰੱਖੇ, ਨਹੀਂ ਰੱਖੇ, ਦੇਖੋ ਬਾਣੀ ਕਹਿ ਰਹੀ ਹੈ, ਭਾਵੇਂ ਲਾਂਬੇ ਕੇਸ਼ ਕਰ, ਭਾਵੇਂ ਕਰਰ ਮੁੰਡਾਏ, ਧਰਮ ਦੇ ਨਾਂ ਤੇ ਭਾਵੇਂ ਤੂੰ ਲੰਬੇ ਵਾਲ ਰੱਖ ਲੈ ਤੇ ਭਾਵੇਂ ਤੂੰ ਧਰਮ ਦੇ ਨਾਂ ਤੇ ਇਹਨੂੰ ਰੋਡਾ ਪੋਡਾ ਹੋ ਜਾ, ਜੇ ਨੀਯਤ ਨਹੀਂ ਤੇ ਫਿਰ ਤੂੰ ਧਰਮ ਤੋਂ ਸਿੱਖਿਆ ਕੱਖ ਨਹੀਂ। ਤਾਂ ਦੇਖੋ ਉਹ ਤਾਂ ਸਾਹਮਣੇ ਨਜ਼ਰ ਆਉਂਦਾ ਆ, ਵੈਦਰ ਅਸੀਂ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ, ਵੈਦਰ ਅਸੀਂ ਪਾਠ ਕਰਦੇ ਜਾਂ ਨਹੀਂ ਕਰਦੇ। ਮੈਂ ਜਿੱਦਾਂ ਪਹਿਲਾਂ ਹੀ ਕਿਹਾ ਸੀ, ਅਸੀਂ ਦੇਖ ਕੇ ਬੰਦੇ ਨੂੰ ਕਹਿ ਦਿੰਦੇ ਹਾਂ ਕਿ ਨਹੀਂ ਤੇਰੀਆਂ ਹਰਕਤਾਂ ਨਹੀਂ ਹੈਗੀਆਂ, ਠੀਕ ਹੈ ਤੂੰ ਕਰਦਾ ਤਾਂ ਹੈਗਾ ਆ। ਤਾਂ ਮੇਨ ਗੱਲ ਇਹ ਕਿ ਰੈਕਗਨਾਈਜ਼ ਕਰੀਏ, ਜੇ ਅਸੀਂ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਉਸ ਚੀਜ਼ ਨੂੰ ਦੁਬਾਰਾ ਲੈ ਕੇ ਆਈਏ, ਰੈਕਗਨਾਈਜ਼ ਕਰੀਏ ਕਿ ਆਊਟਰ ਜਿਹੜਾ ਜਿਹੜਾ ਬਾਹਰੀ ਪਰਸੋਨਾ ਆ, ਬਾਹਰੀ ਦਿੱਖ ਜਿਹੜੀ ਆ, ਉਹ ਧਰਮੀ ਨਹੀਂ ਹੁੰਦੀ। ਹਾਂਜੀ, ਜਦੋਂ ਅਸੀਂ ਐਜ਼ ਅ ਸਿੱਖ ਕਮਿਊਨਿਟੀ ਨਾਲ ਆਪਣੇ ਆਪ ਨੂੰ ਜੋੜ ਕੇ ਅਸੀਂ ਕਹਿੰਦੇ ਕਿ ਕੇਸਾਧਾਰੀ ਹੋਣਾ ਚਾਹੀਦਾ, ਕੇਸਾਧਾਰੀ ਹੋਣ ਦਾ ਕਾਰਨ ਸਾਨੂੰ ਕਲੀਅਰ ਹੋਵੇ, ਇਹ ਨਹੀਂ ਹੋਵੇ ਕਿ ਮੈਂ ਕਿਉਂਕਿ ਕੇਸ਼ ਰੱਖੇ ਆ ਤੇ ਮੈਂ ਹੁਣ ਚੰਗਾ ਹੋ ਗਿਆ ਤੇ ਜਿਨ੍ਹਾਂ ਨੇ ਨਹੀਂ ਰੱਖੇ ਉਹ ਮਾੜੇ ਹੋ ਗਏ, ਜਾਂ ਜਿਨ੍ਹੇ ਨਹੀਂ ਰੱਖੇ ਉਹ ਵੀ ਅੱਗੋਂ ਏਦਾਂ ਹੀ ਲੜਦਾ ਆ ਕਿ ਤੂੰ ਰੱਖੇ ਆ ਪਰ ਤੇਰੇ ਕੰਮ ਮੇਰੇ ਨਾਲੋਂ ਮਾੜੇ ਆ, ਦੋਨੋਂ ਲੜ ਰਹੇ ਆਪਸ ਚ,
ਦੁਸ਼ਪ੍ਰਚਾਰ ਜਿਹੜਾ ਆ ਉਹਦੇ ਵਿੱਚ, ਦੂਸ਼ਣਬਾਜ਼ੀਆਂ ਦੇ ਵਿੱਚ ਜ਼ਿਆਦਾ ਮਸ਼ਰੂਫ ਹੋ ਗਏ।
ਹਾਂ, ਉਹ ਦੋਨੋਂ ਆਪਸ ਚ ਲੜ ਰਹੇ ਪਰ ਦੋਨੋਂ ਨਹੀਂ ਜਾਣ ਰਹੇ ਕਿ ਜੇ ਨਾਨਕ ਦੇ ਸਿੱਖ ਹਾਂ ਤਾਂ ਜ਼ਿਆਦਾ ਜ਼ਰੂਰੀ ਨਾਨਕ ਦੀ ਗੱਲ ਨੂੰ ਮੰਨਣਾ ਹੈਗਾ। ਜਦੋਂ ਮੰਨਾਂਗੇ ਨਾ ਫਿਰ ਆਪੇ ਸਮਝ ਆਏਗਾ ਕਿ ਮੈਂ ਕੇਸ਼ ਵੀ ਕਿਉਂ ਰੱਖਣੇ ਆ। ਉਹਦੇ ਲਈ ਕਿਸੇ ਕੋਲੋਂ ਜਾ ਕੇ ਨਾ ਗਾਈਡਲਾਈਨਸ ਲੈਣ ਦੀ ਲੋੜ ਨਹੀਂ ਹੈ। ਤੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਭੈਣ ਜੀ, ਉਹ ਪਤਾ ਕੀ ਹੈ, ਭਾਵੇਂ ਉਹ ਐਜੂਕੇਸ਼ਨ ਹੈ ਭਾਵੇਂ ਧਾਰਮਿਕ ਐਜੂਕੇਸ਼ਨ ਹੈ, ਅਸੀਂ ਨਾ ਮਾਨਸਿਕ ਤੌਰ ਤੇ ਹਜ਼ਾਰਾਂ ਸਾਲਾਂ ਤੋਂ ਇੰਨੇ ਕੁ ਗੁਲਾਮ ਹੋਏ ਪਏ ਹਾਂ ਕਿ ਅਸੀਂ ਖੁਦ ਨਹੀਂ ਸੋਚਦੇ
ਜੀ।
ਸਾਨੂੰ ਅਸੀਂ ਔਥੈਂਟੀਕੇਟ ਕਰਨਾ ਚਾਹੁੰਦੇ, ਕੋਈ ਆ ਕੇ ਸਾਨੂੰ ਸਿਖਾਵੇ, ਇਸੇ ਕਰਕੇ ਕਦੀ ਕੋਈ ਬਾਬਾ ਬਣ ਗਿਆ, ਕਦੀ ਕੋਈ ਸੰਤ ਸਾਧ ਬਣ ਗਿਆ ਤੇ ਅਸੀਂ ਉਹਦੇ ਕੋਲੋਂ ਗਾਈਡਲਾਈਨਸ ਲੈਂਦੇ ਲੈਂਦੇ ਉਹਨੇ ਜੋ ਕਿਹਾ ਉਹਨੂੰ ਮੰਨਣ ਲੱਗ ਗਏ
ਜੀ।
ਰੱਬ ਨੇ ਸੁਰਤ ਦਿੱਤੀ ਹੋਈ ਹੈ, ਗੁਰੂ ਬਾਬੇ ਨਾਨਕ ਨੇ ਸਾਨੂੰ ਇਹੀ ਸਿਖਾਇਆ ਕਿ ਇਸ ਅਕਲ ਨੂੰ ਇਸਤੇਮਾਲ ਕਰੋ, ਧਰਮ ਦੇ ਨਾਂ ਤੇ ਲੁੱਟੇ ਨਾ ਜਾਓ, ਧਰਮ ਦੇ ਨਾਂ ਤੇ ਇਹਨੂੰ ਅਡੰਬਰਾਂ ਚ ਨਾ ਪਵੋ। ਧਰਮ ਹੈ ਤੁਹਾਡੇ ਅੰਦਰ ਦੇ ਬਦਲਾਵ ਨੂੰ, ਇਹ ਤਰ੍ਹਾਂ ਪੱਤ ਪੌੜੀਆਂ ਚੜੀਏ ਹੋਏ ਇਕੀਸ਼, ਇਸ ਜੀਵਨ ਦੇ ਰਾਹ ਚ ਤੁਸੀਂ ਪੌੜੀਆਂ ਚੜੋ, ਉਤਰੋ ਨਾ ਥੱਲੇ ਨੂੰ, ਹਨਾ ਉਤਰਨਾ ਹੁੰਦਾ ਡਿੱਗਣਾ, ਤੋ ਅਸੀਂ ਡਿੱਗ ਰਹੇ ਹਾਂ ਦਿਨੋ ਦਿਨ, ਹਨਾ ਤਾਂ ਚੜੋ ਉੱਪਰ ਨੂੰ, ਥੋੜੀ ਮਿਹਨਤ ਲੱਗਦੀ ਚੜਨ ਚ, ਹਨਾ ਝੂਠ ਛੱਡਣਾ ਥੋੜੀ ਜ਼ੋਰ ਦਾ ਕੰਮ ਹੈ, ਹਨਾ ਔਰ ਠੱਗੀ ਨਾ ਕਰਨਾ ਜ਼ੋਰ ਦਾ ਕੰਮ ਹੈ, ਥੋੜਾ ਖੁਸ਼ ਰਹਿਣਾ ਵੀ ਜ਼ੋਰ ਦਾ ਕੰਮ ਹੈ, ਅੱਜ ਕੱਲ ਤਾਂ ਹਰ ਕੋਈ ਯੂਨੋ ਚਿੜਿਆ ਜਾ ਤੁਰਿਆ ਫਿਰਦਾ। ਔਰ ਇਨਫੈਕਟ ਜਿਹੜੀ ਤੁਸੀਂ ਗੱਲ ਕਹੀ ਸੀ ਉਹ ਬਾਬੇ ਨਾਨਕ ਨੇ ਕਹੀ ਹੋਈ ਹੈ, ਲਿਖ ਲਿਖ ਪੜਿਆ ਤੇ ਜਿੰਨਾ ਪੜ੍ਹੀ ਜਾਂਦੇ ਨੇ ਧਰਮ ਗ੍ਰੰਥਾਂ ਨੂੰ ਉਹਨੇ ਕੱਢਦੇ ਜਾਂਦੇ ਨੇ, ਔਰ ਆਪਾਂ ਦੇਖਦੇ ਹੀ ਹੈ ਉਹ ਦੂਰੋਂ ਫਤਿਹ ਤੱਕ ਨਹੀਂ ਬੁਲਾਉਣਗੇ, ਦੂਰੋਂ ਨਿਕਲ ਜਾਣਗੇ, ਠੀਕ ਹੈ, ਲੈਟ ਦਮ ਲਿਵ ਇਨ ਦੇਅਰ ਓਨ ਸਫੀਅਰ, ਉਹਨਾਂ ਨੂੰ ਜੀ ਲੈਣ ਦੋ ਜਿੱਥੇ ਜੀ ਰਹੇ ਨੇ, ਆਪਾਂ ਨੂੰ ਉਹਨਾਂ ਬਾਰੇ ਸੋਚਣ ਦੀ ਲੋੜ ਨਹੀਂ। ਤੋ ਇਹਦੀ ਸੋਲਿਊਸ਼ਨ, ਇਹਦਾ ਹੱਲ ਇਹੀ ਹੈ ਕਿ ਮੈਂ ਦੂਜਿਆਂ ਬਾਰੇ ਨਾ ਸੋਚਾਂ, ਜੇ ਮੈਨੂੰ ਲੱਗਦਾ ਕਿ ਕੋਈ ਧਰਮ ਦੇ ਨਾਂ ਤੇ ਅਡੰਬਰ ਦੇ ਨਾਂ ਤੇ ਸਾਨੂੰ ਡਰਾ ਰਿਹਾ ਆ ਔਰ ਸਾਡੇ ਅੰਦਰ ਫੀਅਰ ਇੰਸਟਿਲ ਕਰ ਰਿਹਾ ਆ ਤਾਂ ਉਹਦਾ ਯੂਨੋ ਉਹਨੂੰ ਇਗਨੋਰ ਕਰੀਏ, ਲੋੜ ਨਹੀਂ ਉਹਨੂੰ ਦੇਖਣ ਦੀ ਉਹਦੇ ਵੱਲ। ਧਰਮ ਆਜ਼ਾਦੀ ਹੈ, ਧਰਮ ਬਹੁਤ ਵੱਡੀ ਆਜ਼ਾਦੀ ਹੈ ਇਨਫੈਕਟ, ਔਰ ਇਹ ਤੁਹਾਨੂੰ ਮਾਨਸਿਕ ਤੌਰ ਤੇ ਆਜ਼ਾਦ ਕਰਦਾ। ਜੇ ਤੁਹਾਡੇ ਦਿਮਾਗ ਦਾ ਪੈਰਾਸ਼ੂਟ ਧਰਮ ਨਾਲ ਨਹੀਂ ਖੁੱਲਦਾ ਤਾਂ ਤੁਸੀਂ ਕ੍ਰੈਸ਼ ਹੋ ਕੇ ਡਿੱਗੋਗੇ, ਠੀਕ ਹੈ। ਦਿਮਾਗ ਜਿਹੜਾ ਨਾ ਪੈਰਾਸ਼ੂਟ ਵਾਂਗ ਕੰਮ ਕਰਦਾ ਆ, ਜੇ ਖੁੱਲਾ ਆ ਤਾਂ ਸੇਫ ਹੈ, ਤੋ ਇਹਨੂੰ ਧਰਮ ਖੋਲਦਾ ਆ ਜੀ। ਹਾਂ, ਜੋ ਇਸ ਵੇਲੇ ਚੱਲ ਰਿਹਾ, ਜੋ ਹਜ਼ਾਰਾਂ ਸਾਲਾਂ ਤੋਂ ਧਰਮ ਨੂੰ ਡੈਫੀਨੇਸ਼ਨ ਦਿੱਤੀ ਗਈ ਉਹ ਇਹੋ ਜਿਹੀ ਦਿੱਤੀ ਗਈ ਜਿਹਦੇ ਨਾਲ ਦਿਮਾਗ ਬੰਦ ਕੀਤਾ ਗਿਆ, ਬਟ ਜੋ ਮੈਨੂੰ ਨਜ਼ਰ ਆ ਰਿਹਾ ਗੁਰਬਾਣੀ ਅਨੁਸਾਰ ਉਹ ਤੁਹਾਨੂੰ ਬਹੁਤ ਬਹੁਤ ਆਜ਼ਾਦ ਕਰਦਾ ਆ। ਮੈਂ ਇਸ ਕਰਕੇ ਬਾਰ ਬਾਰ ਇਹ ਬੇਨਤੀ ਕਰਦਾ ਆ ਇੱਥੇ ਜਿਹੜੇ ਸਰੋਤੇ ਸੁਣ ਰਹੇ ਉਹਨਾਂ ਨੂੰ ਵੀ ਕਿ ਬਾਣੀ ਨੂੰ ਆਪ ਪੜ੍ਹੀਏ। ਤੋ ਇੱਕ ਮੈਂ ਜੋ ਰਾਏ ਦੇਵਾਂਗਾ ਉਹ ਇਹ ਹੈ ਕਿ ਬਜਾਏ ਇਸ ਦੇ ਕਿ ਬਹੁਤ ਸਾਰੇ ਪੈਸੇ ਦੇ ਕੇ ਦਰਬਾਰ ਸਾਹਿਬ ਜਾਂ ਕਿਤੇ ਹੋਰ ਅਸੀਂ 5 ਸਾਲ 10 ਸਾਲ ਬਾਅਦ ਅਖੰਡ ਪਾਠ ਜਿਹੜਾ ਬੁੱਕ ਹੋਣਾ ਆ ਉਹ ਕਰਾਉਣ ਦੀ ਬਜਾਏ ਜੇ ਕਿਤੇ ਅਸੀਂ ਡੇਲੀ ਆਪ ਪੜ੍ਹਨ ਲੱਗ ਜਾਈਏ ਬਾਣੀ, ਕੋਈ ਮੁਸ਼ਕਲ ਨਹੀਂ ਹੈ। ਜਦੋਂ ਆਪਾਂ ਤੁਸੀਂ ਮਾਡਰਨ ਦੀ ਗੱਲ ਕਰ ਰਹੇ ਹੋ, ਮੈਂ ਕਹਾਂਗਾ ਕਿ ਮਾਡਰਨ ਤਾਂ ਖੈਰ ਹਮੇਸ਼ਾ ਹੀ ਹੁੰਦੇ ਹਾਂ ਅਸੀਂ, ਟੈਕਨੀਕਲੀ ਅੱਜ ਕੱਲ ਥੋੜੇ ਸਾਡੇ ਕੋਲ ਡਿਵਾਈਸਿਸ ਜ਼ਿਆਦਾ ਨੇ, ਸਾਰੇ ਕੋਲ ਸਮਾਰਟਫੋਨਸ ਨੇ, ਸਾਰੇ ਕੋਲ ਲੈਪਟਾਪ ਸਭ ਕੁਛ ਹੈਗਾ ਆ, ਤਾਂ ਜੇ ਅਸੀਂ ਡੇਲੀ ਇੱਕ ਪੇਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅਰਥਾਂ ਸਮੇਤ ਪੜ੍ਹਨ ਲੱਗ ਜਾਈਏ, ਦੇਖੋ ਮੈਂ ਪੇਜ ਕਿਹਾ ਆ, ਅੰਗ ਕਹਿ ਲੋ, ਅੰਕ ਕਹਿ ਲੋ, ਜੋ ਕਹਿਣਾ ਆ, ਉਹਦੇ ਲਈ ਮੇਰੇ ਨਾਲ ਲੜਿਓ ਨਾ, ਮੇਰੇ ਤੇ ਗੁੱਸਾ ਨਾ ਕਰਿਓ, ਤੇ ਕਿਉਂਕਿ ਪੜ੍ਹੀਏ ਬਸ, ਹਨਾ, ਨਿੱਕੀ ਨਿੱਕੀ ਗੱਲ ਦੇ ਉੱਤੇ ਹਊਏ ਨਾ ਬਣਾਈਏ, ਲੜੀਏ ਨਾ, ਪਿਆਰ ਜ਼ਰੂਰੀ ਹੈ। ਤੋ ਡੇਲੀ ਜੇ ਇੱਕ ਪੇਜ ਵੀ ਪੜ੍ਹਿਆ ਜਾਵੇ ਨਾ ਭੈਣ ਜੀ ਅਰਥਾਂ ਨਾਲ, ਤਾਂ ਉਹਨੂੰ 10-15 ਮਿੰਟ ਲੱਗਦੇ ਨੇ, ਇੰਨਾ ਕੁ ਕੰਮ ਤਾਂ ਕਰੀਏ ਆਪਣੇ ਲਈ, ਹਨਾ, ਸਿੱਖ ਹਾਂ ਤੇ ਗੁਰੂ ਗ੍ਰੰਥ ਨੂੰ ਗੁਰੂ ਆਪਣਾ ਮੰਨ ਰਹੇ ਹਾਂ, ਤਾਂ ਡੇਲੀ ਇੱਕ ਪੇਜ ਜਿਹੜਾ ਆ ਉਹ ਅਰਥਾਂ ਨਾਲ ਪੜ੍ਹੀਏ, ਸਾਨੂੰ ਤਕਰੀਬਨ 4 ਸਾਲ ਲੱਗਣਗੇ ਪੂਰਾ ਪੜ੍ਹਦੇ ਆ, ਤੇ ਉਹ ਜ਼ਿਆਦਾ ਜ਼ਰੂਰੀ ਹੈ ਬਜਾਏ ਕਿਤੇ ਹੋਰ ਜਾ ਕੇ ਅਖੰਡ ਪਾਠ ਕਰਾਉਣ ਦੇ। ਆਪਣੇ ਪਰਿਵਾਰ ਵਿੱਚ ਬਹਿ ਕੇ ਡਿਸਕਸ ਕਰ ਲੋ ਕਿ ਅੱਜ ਮੈਂ ਪੜ੍ਹਿਆ ਸੀ 10-15 ਮਿੰਟ, ਤੇ ਏਦਾਂ ਨਾ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੋਈ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਜੇ ਕੋਈ ਬੰਦਾ ਇਹ 4 ਸਾਲ ਆਪਣੀ ਜ਼ਿੰਦਗੀ ਚ ਲਾ ਲਵੇ ਨਾ, ਇੱਕ ਡੇਲੀ ਦੇ 10-15 ਮਿੰਟ ਅਰਥਾਂ ਸਮੇਤ, ਤੁਹਾਨੂੰ ਟੀਕਾ ਮਿਲ ਜਾਏਗਾ ਪ੍ਰੋਫੈਸਰ ਸਾਹਿਬ ਸਿੰਘ ਦਾ ਦਰਪਣ, ਗੁਰੂ ਗ੍ਰੰਥ ਸਾਹਿਬ ਦਰਪਣ, ਜਿਹੜਾ ਈਜ਼ੀ ਟੂ ਅੰਡਰਸਟੈਂਡ ਹੈ, ਉਹਦੀ PDF ਫਾਈਲਸ ਮਿਲ ਜਾਂਦੀਆਂ ਨੇ। ਜੇ ਕਿਸੇ ਨੂੰ ਨਹੀਂ ਮਿਲਦੀ ਤਾਂ ਉਹ ਸੰਪਰਕ ਕਾਰਨ ਅਸੀਂ ਪ੍ਰੋਵਾਈਡ ਕਰਾ ਦਾਂਗੇ, ਉਹਨੂੰ ਪੜ੍ਹੋ। 4 ਸਾਲ ਮੈਂ ਦਾਅਵਾ ਕਰਦਾ ਕਿ 4 ਸਾਲ ਬਾਅਦ ਨਾ 99% ਸਾਡੇ ਕੁਐਸਚਨ ਜਿਹੜੇ ਨੇ ਉਹ ਨਿਕਲ ਜਾਣਗੇ, ਮੁੱਕ ਜਾਣਗੇ ਕਿ ਇੱਦਾਂ ਕਿਉਂ ਹੋ ਰਿਹਾ, ਇੱਦਾਂ ਕਿਉਂ ਹੋ ਰਿਹਾ, ਤੇ ਕਿਸ ਤਰ੍ਹਾਂ ਪਿਆਰ ਔਰ ਇਤਫਾਕ ਸਾਡੇ ਵਿੱਚ ਆਵੇ ਧਰਮ ਦੇ ਨਾਲ, ਆਪਣੇ ਆਪ ਆਏਗਾ, ਔਰ ਇਹ ਚ ਮੈਨੂੰ ਕੋਈ ਸ਼ੱਕ ਨਜ਼ਰ ਨਹੀਂ ਲੱਗਦਾ
ਜੀ। ਭਾਈ ਸਾਹਿਬ, ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਜਿਹੜੀ ਵਿਚਾਰਾਂ ਦੀ ਸਾਂਝ ਆ ਉਹ ਅਸੀਂ ਹੋਰ ਲੰਬੀ ਪਾਈਏ, ਪਰ ਸਮੇਂ ਦੀ ਪਾਬੰਦੀ ਨੂੰ ਅਸੀਂ ਧਿਆਨ ਚ ਰੱਖਾਂਗੇ। ਪਰ ਸਾਡੇ ਨਾਲ ਇਸ ਵੇਲੇ ਬਹੁਤ ਸਾਰੇ ਸਰੋਤੇ ਜਿਹੜੇ ਆ ਉਹ ਜੁੜ ਚੁੱਕੇ ਨੇ, ਕੁਛ ਵਿਚਾਰਾਂ ਉਹਨਾਂ ਦੀਆਂ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਅਸੀਂ
ਲਈਏ
ਜੀ। ਸਾਡੇ ਨਾਲ ਹਾਂਗਕਾਂਗ ਤੋਂ ਜੁੜੇ ਨੇ ਜੀ ਜਗਤਾਰ ਗਿੱਲ ਝੁੱਡੀਕੇ ਜੀ, ਉਹਨਾਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੁਹਾਨੂੰ। ਜੀ ਕਹਿੰਦੇ ਜ਼ਿੰਦਗੀ ਦੇ ਤੌਰ ਤਰੀਕਿਆਂ ਨੂੰ ਸਿੱਖਣ ਲਈ ਸਮਾਜਿਕ ਸਿੱਖਿਆ ਜ਼ਰੂਰੀ ਹੈ। ਮੇਰਾ ਮੰਨਣਾ ਕਿ ਅਸਲ ਦੇ ਵਿੱਚ ਆਪਣੇ ਕੰਮ ਪ੍ਰਤੀ, ਆਪਣੀ ਜ਼ਿੰਮੇਵਾਰੀ ਪ੍ਰਤੀ ਤੇ ਦੂਸਰਿਆਂ ਪ੍ਰਤੀ ਇਮਾਨਦਾਰ ਹੋਣਾ ਅਸਲ ਧਾਰਮਿਕ ਹੋਣਾ। ਕੁਛ ਕੁ ਸਵਾਲ ਵੀ ਉਹਨਾਂ ਨੇ ਕੀਤੇ ਆ। ਕਹਿੰਦੇ ਗੁਰਬਾਣੀ ਨੂੰ ਪੜ੍ਹਨ ਤੇ ਰੱਟਾ ਲਾਉਣ ਲਈ ਕਹਿ ਦਿੱਤਾ ਗਿਆ, ਆਪਣੇ ਆਪ ਤੇ ਲਾਗੂ ਕਰਨ ਲਈ ਨਹੀਂ ਕਿਹਾ ਗਿਆ। ਜ਼ਿੰਦਗੀ ਚ ਰੋਲ ਮਾਡਲ ਦਾ ਰੋਲ ਬਹੁਤ ਹੁੰਦਾ। ਸਾਡੇ ਰੋਲ ਮਾਡਲ ਹੀ ਅਸਲ ਚ ਗੁਰਬਾਣੀ ਦੇ ਸੁਨੇਹੇ ਤੋਂ ਦੂਰ ਹੋ ਰਹੇ ਆ। ਕਹਿੰਦੇ ਕਿਸੇ ਵੀ ਕਿਰਤ ਨਾਲ ਇਨਸਾਨ ਨੂੰ ਜੋੜਨ ਲਈ ਉਸ ਕਿਰਤ ਦੇ ਮਾਇਨੇ ਦੱਸਣ ਦੀ ਜ਼ਰੂਰਤ ਹੈ। ਵੀਰ ਜੀ ਕਹਿੰਦੇ ਤੁਹਾਡਾ ਇਸ ਬਾਰੇ ਕੀ ਕਹਿਣਾ ਤੇ ਇੱਕ ਗੱਲ ਕਲੀਅਰ ਕਰਿਓ ਵੀ ਬਾਣੀ ਪਹਿਲਾਂ ਹੋਣੀ ਚਾਹੀਦੀ ਹੈ ਕਿ ਬਾਣਾ।
ਬਹੁਤ ਸੋਹਣਾ, ਤੁਹਾਡੇ ਵਿਚਾਰ ਬੜੇ ਅੱਛੇ ਨੇ ਵੀਰ ਜੀ, ਔਰ ਬਹੁਤ ਜੋ ਤੁਸੀਂ ਗੱਲ ਕਹੀ ਮੈਂ ਟੋਟਲੀ ਅਗਰੀ ਕਰਦਾ ਆ। ਅਸੀਂ ਬਾਣੀ ਨੂੰ ਪੜ੍ਹਨ ਤੇ ਰੱਟਾ ਲਾਉਣ ਤੇ ਜ਼ੋਰ ਧਰਿਆ ਔਰ ਇਸੇ ਚੀਜ਼ ਤੋਂ ਬਾਣੀ ਨੇ ਰੋਕਿਆ। ਵੱਡੀ ਗੱਲ ਇਹ ਹੈ
ਜੀ,
ਬਾਣੀ ਨੇ ਆਪ ਕਿਹਾ ਕਿ ਪਾਠ ਪੜ੍ਹਿਓ ਔਰ ਬੇਦ ਵਿਚਾਰਿਓ ਨਿਵਲ ਪੋਯੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਬਾਧੇ, ਕਿ ਪੜ੍ਹਨ ਤੇ ਜ਼ੋਰ ਧਰਿਆ। ਔਰ ਜਿਹੜੀ ਬਾਣੀ ਇਹ ਕਹਿ ਰਹੀ ਹੈ ਉਹਨੂੰ ਸਾਡੇ ਨੂੰ ਇਹ ਨਹੀਂ ਹੋਇਆ ਕਿ ਗੁਰੂ ਸਾਹਿਬ ਨੇ ਕਿਹਾ ਸੀ। ਦੇਖੋ ਇਹਦੇ ਲਈ ਥੋੜਾ ਜਿਹਾ ਸਾਨੂੰ ਸਮਝਣ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਣ ਤੋਂ ਬਾਅਦ ਤਕਰੀਬਨ 100-150 ਸਾਲ ਜਿਹੜਾ ਹੈ ਅਸੀਂ ਜੰਗਾਂ ਯੁੱਧਾਂ ਵਿੱਚ ਹੀ ਰਹੇ ਔਰ ਜਿਹਨਾਂ ਕੋਲ ਫਸਟ ਹੈਂਡ ਨੌਲੇਜ ਹੈਗੀ ਸੀ ਕਿ ਗੁਰਬਾਣੀ ਨਾਲ ਕਰਨਾ ਕੀ ਹੈ ਤੇ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ, ਉਹ ਇੱਕ ਜਨਰੇਸ਼ਨ ਜਿਹੜੀ ਹੈ ਦੋ ਜਨਰੇਸ਼ਨ ਨਿਕਲ ਗਈਆਂ। ਉਸ ਦੌਰਾਨ ਗੁਰਦੁਆਰੇ ਜਿਹੜੇ ਨੇ ਉਹ ਉਦਾਸੀਆਂ ਤੇ ਉਹਨਾਂ ਦੇ ਹੱਥਾਂ ਵਿੱਚ ਆ ਗਏ ਜਿਹੜੇ ਪਹਿਲਾਂ ਹੀ ਇਹ ਪੂਜਾ ਪਾਠ ਵਾਲੇ ਕਨਸੈਪਟ ਨੂੰ ਮੰਨਦੇ ਸੀ ਉਦਾਸੀ ਤੇ ਨਿਰਮਲੇ, ਉਹ ਹੌਲੀ ਹੌਲੀ ਫਿਰ ਉਹੀ ਸਾਡੇ ਵਿੱਚ ਇਮਪ੍ਰਿੰਟ ਹੋ ਗਿਆ, ਉਹੀ ਆ ਕੇ ਵੱਸ ਗਿਆ। ਚਲੋ ਇਹ ਤਾਂ ਜੋ ਹੈ ਸੋ ਹੈ, ਇਹਨੂੰ ਅਸੀਂ ਨਹੀਂ ਬਦਲ ਸਕਦੇ ਇਤਿਹਾਸ ਨੂੰ। ਹਾਂ ਅਸੀਂ ਆਪਣਾ ਅੱਜ ਤੇ ਕੱਲ ਬਦਲ ਸਕਦੇ ਹਾਂ। ਜਿਹੜੀ ਗੱਲ ਤੁਸੀਂ ਰੋਲ ਮਾਡਲ ਦੀ ਕਹੀ ਤਾਂ ਮੇਰੀ ਇੱਕ ਬੇਨਤੀ ਸਾਰਿਆਂ ਨੂੰ ਹੀ ਹੈ ਕਿ ਰੋਲ ਮਾਡਲਸ ਲੱਭਣ ਦੀ ਬਜਾਏ ਰੋਲ ਮਾਡਲਸ ਬਣੀਏ
ਜੀ,
ਉਹ ਬਹੁਤ ਜ਼ਰੂਰੀ ਹੁੰਦਾ। ਮੈਂ ਫੇਰ ਇਹੀ ਕਹਾਂਗਾ ਕਿ ਅਸੀਂ ਹਮੇਸ਼ਾ ਜਿਹੜਾ ਨਾ ਆਪਣਾ ਆਪਣੀ ਕਿਉਂ ਅਸੀਂ ਕਿਸੇ ਹੋਰ ਨੂੰ ਲੱਭਦੇ ਫਿਰਦੇ ਹਾਂ। ਸਾਡੇ ਕੋਲ ਗਿਆਨ ਦਾ ਭੰਡਾਰ ਗੁਰੂ ਗ੍ਰੰਥ ਸਾਹਿਬ ਹੈ, ਆਪੇ ਪੜ੍ਹੀਏ, ਆਪੇ ਰੋਲ ਮਾਡਲ ਬਣੀਏ, ਆਪਣਿਆਂ ਲਈ ਵੀ, ਆਪਣੇ ਬੱਚਿਆਂ ਲਈ ਵੀ ਔਰ ਬਾਕੀਆਂ ਲਈ ਵੀ। ਸਿਰਫ ਇਤਿਹਾਸ ਨੂੰ ਸੁਣ ਕੇ ਰੋਲ ਮਾਡਲ ਉਥੋਂ ਜਾਂ ਹੁਣ ਇਥੋਂ ਲੱਭਣ ਦਾ ਨਹੀਂ, ਅਸੀਂ ਬਣਨਾ ਆ ਰੋਲ ਮਾਡਲ ਬਣਨਾ। ਖਾਲਸਾ ਹੈ ਹੀ ਉਹ ਹੈ ਜਿਹੜਾ ਐਗਜ਼ੈਂਪਲਰੀ ਲਾਈਫ ਜੀਵੇ ਤੇ ਇੱਕ ਉਦਾਹਰਣ ਸੈੱਟ ਕਰੀਏ ਸਾਰਿਆਂ ਲਈ।
ਜੀ ਜੀ ਬਿਲਕੁਲ। ਸੋ ਬਾਣੀ ਤੇ ਬਾਣੇ ਵਾਲੀ ਜਿਹੜੀ ਗੱਲ ਉਹ ਇਹੀ ਹੈ ਕਿ ਪਹਿਲਾਂ ਜਦੋਂ ਤੱਕ ਅਸੀਂ ਬਾਣੀ ਨੂੰ ਨਹੀਂ ਸਮਝ ਪਾਉਂਦੇ ਤੇ ਬਾਣਾ ਜਿਹੜਾ ਉਹ ਵਿਅਰਥ ਹੈ ਹਨਾ। ਔਰ
ਇਹ ਬਾਣੇ ਦਾ ਕਨਸੈਪਟ ਮੈਨੂੰ ਨੀ ਪਤਾ ਕਿੱਥੋਂ ਆਇਆ ਆ, ਬਾਣੀ ਚ ਕਿਤੇ ਬਾਣੀ ਦੀ ਗੱਲ ਨਹੀਂ। ਬਾਣੀ ਚ ਜਿੱਥੇ ਵੀ ਬਾਣੇ ਦੀ ਗੱਲ ਆਉਂਦੀ ਹੈ ਉੱਥੇ ਸਤਿਗੁਰੂ ਕੁਛ ਹੋਰ ਲਿਖ ਦਿੰਦੇ ਨੇ। ਤੁਸੀਂ ਗੁਰੂ ਅਰਜਨ ਮਹਾਰਾਜ ਨੂੰ ਸੁਣਦੇ ਹੀ ਹੋ ਸੁਖਮਣੀ ਚ, ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਪੇਖ ਨਾ ਕਾਹੋ ਪੀਨ, ਜਿਹੜੀ ਬਾਹਰਲੀ ਡਰੈਸ ਹੁੰਦੀ ਉਹ ਪੇਖ ਹੀ ਹੁੰਦਾ ਆ, ਇਸ ਨੂੰ ਮੰਨ ਕੇ ਚੱਲੀਏ। ਔਰ ਡਰੈਸ ਕੋਡ ਹੁੰਦੇ ਨੇ ਉਹ ਤਾਂ ਸਾਰੀ ਦੁਨੀਆਂ ਚ ਹੁੰਦੇ ਨੇ, ਪਰ ਐਸਾ ਕੁਛ ਨਹੀਂ ਹੈ ਕਿ ਹਾਂ ਅਸੀਂ ਪਤਾ ਨੀ ਕੌਣ ਇਹੋ ਜਿਹੀ ਮੈਂਟੈਲਿਟੀ ਕ੍ਰੀਏਟ ਕਰ ਰਿਹਾ ਕਿ ਉਦੋਂ ਏਦਾਂ ਦੀ ਡਰੈਸ ਸੀ, ਉਦੋਂ ਏਦਾਂ ਦੀ ਸੀ। ਉਦੋਂ ਤੇ ਬਹੁਤ ਕੁਛ ਨਹੀਂ ਸੀ
ਜੀ,
ਅਸੀਂ ਹਰ ਚੀਜ਼ ਨੂੰ ਏਦਾਂ ਕਹੀਏ ਕਿ ਪੁਰਾਤਨ ਪੁਰਾਤਨ
ਜੀ,
ਤੇ ਪੁਰਾਤਨ ਵੇਲੇ ਤੇ ਫਿਰ ਘਰਾਂ ਚ ਵਾਸ਼ਰੂਮ ਵੀ ਨਹੀਂ ਸੀ ਹੁੰਦੇ, ਹੁਣ ਕੱਢ ਦੋ ਜਿੱਥੇ ਰਹਿ ਰਹੇ ਹੋ।
ਬਿਲਕੁਲ,
ਇਹ ਗਲਤ ਸੋਚ ਹੈ। ਆਗਾਹਾਂ ਕੁਤਰਾਂਗ ਪਿੱਛਾ ਫੇਰਨਾ ਮੂੰਹੰਡੜਾ, ਅੱਗੇ ਨੂੰ ਵਧੀਦਾ ਹੁੰਦਾ ਆ। ਔਰ ਡਰੈਸਿਸ ਹਮੇਸ਼ਾ ਚੇਂਜ ਹੁੰਦੀਆਂ ਰਹੀਆਂ। ਭੈਣ ਜੀ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇਣਾ ਚਾਹੁੰਦਾ, ਵੈਸੇ ਜ਼ਿਆਦਾ ਹੋ ਗਿਆ
ਜੀ।
ਤੇ ਮੇਰੀ ਜਿਹੜੀ ਦਾਦੀ ਸੀ, ਮੇਰੀ ਗ੍ਰੈਂਡ ਮਦਰ, ਉਹ ਮੈਨੂੰ ਦੱਸਦੀ ਹੁੰਦੀ ਸੀ ਕਿ ਜਦੋਂ ਸਲਵਾਰਾਂ ਆਣੀਆਂ ਸ਼ੁਰੂ ਹੋਈਆਂ ਪਹਿਲਾਂ ਘੱਗਰੇ ਪਾਉਂਦੇ ਸੀ, ਤੇ ਜਦੋਂ ਕਿਸੇ ਨੇ ਸਲਵਾਰ ਪਾ ਲੈਣੀ ਤੇ ਪੂਰੇ ਪਿੰਡ ਚ ਰੌਲਾ ਪੈ ਜਾਣਾ, ਇਹ ਸਲਵਾਰ ਪਾਈ ਫਿਰਦੀ ਹੈ। ਤੇ ਅੱਜ ਜੇ ਅਸੀਂ ਕਹਿੰਦੇ ਨੇ ਤੇ ਅੱਜ ਗੁਰਦੁਆਰੇ ਜੇ ਕੋਈ ਜੀਨਸ ਪਾ ਦਿੰਦੇ ਤੇ ਕਹਿੰਦੇ ਸਲਵਾਰ ਕਿਉਂ ਨੀ ਪਾਈ। ਤੋ ਇਹ ਡਰੈਸਿਸ ਚੇਂਜ ਹੁੰਦੀਆਂ, ਭਾਸ਼ਾਵਾਂ ਬਦਲਦੀਆਂ ਨੇ, ਕਲਚਰ ਬਦਲਦੇ ਨੇ, ਟ੍ਰੈਡੀਸ਼ਨਸ ਬਦਲਦੇ ਨੇ, ਪਰ ਬਾਣੀ ਦਾ ਜਿਹੜਾ ਗਿਆਨ ਹੈ ਨਾ ਉਹ ਨਹੀਂ ਬਦਲ ਸਕਦਾ, ਕਿਉਂਕਿ ਉਹ ਹਮੇਸ਼ਾ ਰੈਲੇਵੈਂਟ ਹੈ, ਹਰ ਜਗ੍ਹਾ ਰੈਲੇਵੈਂਟ ਹੈ। ਭਾਵੇਂ ਬੰਦਾ ਨਾਸਤਿਕ ਹੈ ਉਹਦੇ ਤੇ ਵੀ ਲਾਗੂ ਹੋਏਗਾ, ਜੇ ਉਹਦੇ ਤੇ ਨਹੀਂ ਲਾਗੂ ਹੋ ਰਿਹਾ ਫਿਰ ਸਾਡੇ ਮਤਲਬ ਵੀ ਗਲਤ ਨੇ, ਸਾਡੀ ਇੰਟਰਪ੍ਰੀਟੇਸ਼ਨ ਗਲਤ ਹੈਗੀ ਹੈ। ਸੋ ਬਿਲਕੁਲ ਬਾਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਪੜ੍ਹਨੀ ਨਹੀਂ, ਵਿਚਾਰਨੀ ਤੇ ਅਮਲ ਵਿੱਚ ਲਿਆਉਣੀ।
ਜੀ, ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਜੁੜੇ ਨੇ, ਉਹਨਾਂ ਦਾ ਵੀ ਸਵਾਲ ਸ਼ਾਮਿਲ ਕਰਦੇ ਹਾਂ। ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਉਹ ਵੀ ਤੁਹਾਨੂੰ। ਕਹਿੰਦੇ ਪਹਿਲਾਂ ਕਹਿੰਦੇ ਸੀ ਸੀਐਸ ਕਰਨ ਨੂੰ ਮਾਸਟਰੀ, ਪੈਸੇ ਕਮਾਉਣ ਨੂੰ ਡਾਕਟਰੀ, ਮੁਫ਼ਤ ਦੀ ਲੜਾਈ ਲਈ ਡਰਾਈਵਰੀ, ਅੱਛਾ ਮੁਫ਼ਤ ਦੀ ਲੜਾਈ ਲਈ ਡਰਾਈਵਰੀ ਕੰਡਕਟਰੀ, ਪੈਸੇ ਕਮਾਉਣ ਨੂੰ ਡਾਕਟਰੀ, ਹੈ ਨਾ। ਤੇ ਕਹਿੰਦੇ ਮੇਰਾ ਪਰ ਸਿੱਖ ਧਰਮ ਦਾ ਪ੍ਰਚਾਰ ਕਰਨਾ ਕਹਿੰਦੇ ਬੜੀ ਖੁਸ਼ੀ ਦੀ ਗੱਲ ਹੈ ਤੁਹਾਡੇ ਤੋਂ ਜਾਣ ਕੇ, ਉਹਨਾਂ ਨੂੰ ਬੜਾ ਚੰਗਾ ਲੱਗਿਆ। ਕਹਿੰਦੇ ਗੁਰੂ ਜੀ ਨੇ ਕਿਹਾ ਸੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪਰ ਹੁਣ ਸਾਡੇ ਬੇਈਮਾਨ ਲੀਡਰਾਂ ਨੇ ਤੇ ਬਾਬਿਆਂ ਨੇ ਦੇਸ਼ ਨੂੰ ਲੁੱਟ ਕੇ ਖਾਧਾ ਹੈ। ਬੜੀਆਂ ਵੱਡੀਆਂ ਗੱਲਾਂ, ਬਹੁਤ ਹੀ ਵਧੀਆ ਤਰੀਕੇ ਨਾਲ ਕਹਿੰਦੇ ਤੁਸੀਂ ਯੋਗਦਾਨ ਪਾ ਰਹੇ ਹੋ ਤੇ ਨਾਲ ਹੀ ਨਾਲ ਅੱਗੇ ਇਹਨਾਂ ਨੇ ਲਿਖਿਆ ਕਿ ਗੁਰੂ ਸਾਹਿਬ ਨੇ ਲਿਖਿਆ ਸੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਪਰ ਹੁਣ ਸਾਡੇ ਬੇਈਮਾਨ ਲੀਡਰਾਂ ਬਾਬਿਆਂ ਨੇ ਕਹਿੰਦੇ ਹੱਕ ਪਰਾਇਆ ਜਿਹੜਾ ਜੀ ਮਿਸ਼ਰੀ ਵਾਂਗੂ ਚੱਬ ਲਿਆ, ਜਿਵੇਂ ਸ਼ਾਮ ਲਾਟ ਵੇਖੀਏ ਜੋਰ ਪਏ ਤੇ ਦੱਬ ਲਈ। ਅੱਛਾ ਜੀ, ਮਤਲਬ ਇਹਨਾਂ ਨੇ ਉਹ ਰਾਜਸੀ ਜਿਹੜਾ ਪੱਖ ਆ ਉਹ ਵੀ ਖੈਰ ਚੁੱਕਣਾ ਚਾਹਿਆ, ਗੱਲ ਜਿਹੜੀ ਆ ਉੱਥੇ ਹੀ ਲਿਆਉਣਾ ਚਾਹੁੰਦੇ ਆ ਕਿ ਤੁਸੀਂ ਧਰਮ ਦੇ ਵਿੱਚ ਜਿਹੜਾ ਯੋਗਦਾਨ ਆ ਉਹ ਪਾ ਰਹੇ ਹੋ, ਤੇ ਤੁਸੀਂ ਇਹਨਾਂ ਦੇ ਜਵਾਬ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ?
ਦੇਖੋ ਜੀ, ਜਦੋਂ ਜਿਹੜਾ ਸਾਡਾ ਸੰਗਤੀ ਨਿਤਨੇਮ ਹੈ ਨਾ, ਉਹ ਆਸਾ ਦੀ ਵਾਰ ਦੀ ਬਾਣੀ ਹੈ
ਜੀ।
ਕਿਸੇ ਨੇ ਜਾਣ ਬੁੱਝ ਕੇ ਇਹੋ ਜਿਹਾ ਕੀਤਾ ਹੋਇਆ ਕਿ ਸਾਨੂੰ ਆਸਾ ਦੀ ਵਾਰ ਤੋਂ ਦੂਰ ਕਰਤਾ, ਕਿਉਂਕਿ ਉਹਦੇ ਵਿੱਚ ਨਾ ਇਹ ਸਾਰੇ ਸਵਾਲਾਂ ਦੇ ਜਵਾਬ ਹੈਗੇ ਨੇ
ਜੀ।
ਗੁਰੂ ਜੀ ਉੱਥੇ ਕਹਿੰਦੇ ਨੇ ਚੋਰਾਂ ਯਾਰਾਂ ਤੈ ਕੂੜਿਆਰਾਂ ਖਰਾਬਾ ਵੇਕਾਰ
ਜੀ।
ਇਹ ਜਿਹੜੇ ਚੋਰ ਯਾਰ ਝੂਠੇ ਠੱਗ ਯੂ ਨੋ ਗ੍ਰੈਬਰਸ, ਇਹਨਾਂ ਦਾ ਵੀ ਧਰਮ ਹੈ, ਇਹਨਾਂ ਨੇ ਇਹੀ ਸਭ ਕੁਛ ਕਰਨਾ ਹੁੰਦਾ ਆ। ਤਾਂ ਮੇਨ ਇਹ ਹੁੰਦਾ ਕਿ ਅਸੀਂ ਠੀਕ ਹੈ ਉਹ ਸਭ ਕੁਝ ਹੋ ਰਿਹਾ, ਜਦੋਂ ਕਿਤੇ ਗਲਤ ਹੋ ਰਿਹਾ ਹੁੰਦਾ ਆ ਸਾਨੂੰ ਉਹ ਚ ਇੱਕ ਚੀਜ਼ ਜਿਹੜੀ ਆ ਉਹ ਬੜੀ ਜ਼ਰੂਰੀ ਹੁੰਦੀ ਹੈ ਕਿ ਜਿਹੜਾ ਅਸੀਂ ਉੱਥੇ ਐਕਟਿਵਲੀ ਕੁਛ ਕਰ ਸਕਦੇ ਹਾਂ ਉਹ ਅਸੀਂ ਕਰੀਏ, ਬਜਾਏ ਇਸ ਦੇ ਕਿ ਉੱਥੇ ਜੋ ਕੁਝ ਹੋਇਆ ਜਾਂ ਬਾਅਦ ਚ ਅਸੀਂ ਲਕੀਰ ਨੂੰ ਪਿੱਟਣਾ ਸ਼ੁਰੂ ਕਰੀਏ ਹਨਾ ਕਿ ਇਹ ਏਦਾਂ ਕਰਕੇ। ਉਹਨਾਂ ਨੇ ਕਰਨਾ ਹੈ, ਉਹ ਕਰ ਗਏ, ਉਹ ਕਰ ਰਹੇ ਨੇ, ਦੇ ਆਲਵੇਜ਼ ਡੂ, ਉਹ ਹਮੇਸ਼ਾ ਕਰਦੇ ਰਹਿਣਗੇ। ਮੇਨ ਉਹੀ ਹੁੰਦਾ ਆ ਕਿ ਠੀਕ ਹੈ ਅਸੀਂ ਸਚੇਤ ਰਹੀਏ, ਅਸੀਂ ਸਾਨੂੰ ਪਤਾ ਹੋਵੇ ਕੌਣ ਕੀ ਕਰ ਰਿਹਾ ਆ, ਔਰ ਜਦੋਂ ਵੀ ਕੋਈ ਮਾੜਾ ਕਰਦਾ ਆ ਤੇ ਬਾਣੀ ਅਨੁਸਾਰ ਜੋ ਮੈਂ ਸਿੱਖਿਆ ਉਹ ਇਹੀ ਹੈਗਾ ਕਿ ਅਸੀਂ ਸਿਰਫ ਉਹਦੀਆਂ ਗੱਲਾਂ ਹੀ ਨਾ ਕਰਦੇ ਰਹਿ ਜਾਈਏ, ਅੱਗੇ ਤੋਂ ਸਾਡੇ ਨਾਲ ਉਹ ਮਾੜਾ ਨਾ ਹੋਵੇ, ਅਸੀਂ ਉਹ ਕਰੀਏ
ਜੀ,
ਤੇ ਨਾਲ ਸੁਚੇਤ ਰਹੀਏ ਕਿ ਹਾਂ ਵੀ ਸਾਵਧਾਨ ਰਹੀਏ ਕਿ ਏਦਾਂ ਅਸੀਂ ਕੀ ਕਰ ਸਕਦੇ ਹਾਂ। ਮੇਨ ਆਪਣੇ ਤੇ ਰੱਖੀਏ ਕਿ ਅਸੀਂ ਕੀ ਕਰਨਾ ਆ, ਕਿਸ ਤਰ੍ਹਾਂ ਅਸੀਂ ਅੱਗੇ ਬਾਕੀਆਂ ਨੂੰ ਵੀ ਸਾਵਧਾਨ ਰੱਖਣਾ, ਉਹ ਅਸੀਂ ਜਿੰਨਾ ਕੁ ਆਪਣੀ ਕਪੈਸਿਟੀ ਚ ਕਰ ਸਕਦੇ। ਹਰ ਕੋਈ ਜਾ ਕੇ ਉੱਥੇ ਚੁਣਾਵ ਨਹੀਂ ਲੜ ਸਕਦਾ, ਹਰ ਕੋਈ ਉਹਨਾਂ ਨੂੰ ਹਰਾ ਨਹੀਂ ਸਕਦਾ, ਆਪਣੀ ਕਪੈਸਿਟੀ ਚ ਜੋ ਸਾਡੇ ਡੈਮੋਕ੍ਰੇਸੀ ਹੈ ਯੂਨੋ ਵੋਟਾਂ ਵੇਲੇ ਨਹੀਂ ਆਪਾਂ ਕਰ ਪਾਉਂਦੇ ਤਾਂ ਉਹ ਜ਼ਰੂਰੀ ਹੈ
ਜੀ। ਅਗਲੇ ਸਾਡੇ ਨਾਲ ਲਿਸਨਰ ਜੁੜੇ ਨੇ ਜੀ, ਬ੍ਰਿਸਬੇਨ ਤੋਂ ਹਰਪ੍ਰੀਤ ਸਿੰਘ ਕੋਹਲੀ ਹੁਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ, ਸਾਰੇ ਸਰੋਤਿਆਂ ਨੂੰ ਵੀ ਤੇ ਮੈਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਵੀ। ਕਹਿੰਦੇ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜੇ ਚ ਬੈਠੇ ਸਾਰਿਆਂ ਦਾ ਕਹਿੰਦੇ ਕੀ ਹਾਲ ਚਾਲ ਹੈ? ਹਾਲ ਚਾਲ ਸਾਡਾ ਬਹੁਤ ਵਧੀਆ, ਬਹੁਤ ਸੋਹਣੇ ਵਿਚਾਰਾਂ ਨਾਲ ਕਹਿੰਦੇ ਤੁਸੀਂ ਸਾਂਝ ਪਾ ਰਹੇ ਹੋ ਗੁਰੂ ਸਾਹਿਬ ਜੀ, ਕਹਿੰਦੇ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ। ਬਾਕੀ ਇਹਨਾਂ ਨੇ ਕਵਿਤਾ ਦੀਆਂ ਕੁਛ ਲਾਈਨਾਂ ਨੇ ਉਹ ਵੀ ਮੈਂ ਨਾਲ ਨਾਲ ਦੀਆਂ ਸਾਂਝੀਆਂ ਕਰ ਦਿੰਦੀ ਹਾਂ, ਸਮਾਂ ਸਾਡੇ ਕੋਲ ਬਸ 2 ਮਿੰਟ ਦਾ ਹੋਰ ਬਚਿਆ। ਕਹਿੰਦੇ ਲਾੜੀ ਮੌਤ ਨੇ ਫਰਕ ਨਾ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ਤੱਕਦਾ ਰਿਹਾ ਬਾਪੂ, ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ, ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ, ਕਿੰਨੇ ਖੁੱਬੇ ਨੇ ਤੀਰ ਜੁਝਾਰ ਅੰਦਰ, ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ, ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ, ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ, ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ, ਜੂਝੇ ਕਿਸ ਤਰ੍ਹਾਂ ਧਰਮ ਤੋਂ ਸਾਹਿਬਜ਼ਾਦੇ, ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ। ਬਹੁਤ ਹੀ ਵਧੀਆ ਜੀ, ਔਰ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਉਸ ਚਮਕੌਰ ਦਾ ਜਿਹੜਾ ਸਾਕਾ ਵਾਪਰਿਆ ਉਸ ਨੂੰ ਯਾਦ ਕਰ ਰਹੇ ਹਾਂ, ਔਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰ ਰਹੇ ਹਾਂ, ਗੁਰੂ ਸਾਹਿਬ ਦੇ ਪਰਿਵਾਰ ਨੂੰ ਯਾਦ ਕਰ ਰਹੇ ਹਾਂ। ਪਰ ਅਸੀਂ ਅਰਦਾਸ ਇਹ ਜ਼ਰੂਰ ਕਰੀਏ ਕਿ ਅਸੀਂ ਸਾਲ ਦਾ ਕੋਈ ਵੀ ਦਿਨ ਇਹੋ ਜਿਹਾ ਨਾ ਹੋਵੇ ਜਿਸ ਦਿਨ ਅਸੀਂ ਉਹਨਾਂ ਸ਼ਹਾਦਤਾਂ ਨੂੰ ਭੁੱਲੀਏ। ਸੋ ਇਹ ਬਹੁਤ ਜ਼ਰੂਰੀ ਹੈ ਸਾਡੇ ਨਾਲ। ਅਗਲੀ ਸਾਂਝ ਬਣਾਈ ਰਵਿੰਦਰ ਸਿੰਘ ਧਨੀ ਹੋਰਾਂ ਨੇ, ਸਿਡਨੀ ਤੋਂ ਸਾਡੇ ਨਾਲ ਜੁੜੇ ਨੇ। ਸਿੱਧੀ ਗੱਲਬਾਤ ਕਹਿੰਦੇ ਸਾਨੂੰ ਬਹੁਤ ਵਧੀਆ ਲੱਗੀ ਹੈ ਜੀ ਤੁਹਾਡੇ ਨਾਲ, ਔਰ ਤੁਸੀਂ ਕੋਸ਼ਿਸ਼ ਕਰਿਆ ਕਰੋ ਜੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਦੀਵਾਨ ਜਿਹੜਾ ਉਹ ਸ਼ਾਮ ਨੂੰ ਹੁੰਦਾ, ਔਰ ਲਾਈਵ ਗੁਰਦੁਆਰਾ ਕਰੇਗੀ ਬੰਦ ਤੋਂ ਇਹ ਜਿਹੜੀ ਵੀਡੀਓ ਉਹ ਹੁੰਦੀ ਹੈ, ਔਰ ਤੁਸੀਂ ਉਸ ਦੀਵਾਨ ਦਾ ਵੀ ਲਾਹਾ ਲੈ ਸਕਦੇ ਹੋ। ਸੋ ਭਾਈ ਸਾਹਿਬ ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਇਸੇ ਤਰ੍ਹਾਂ ਅਸੀਂ ਚੱਲਦੀਆਂ ਰੱਖੀ, ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ। ਉਹਨਾਂ ਨੇ ਪੁੱਛਿਆ ਕਿੱਥੋਂ ਦੇ ਨੇ ਭਾਈ ਸਾਹਿਬ? ਭਾਈ ਸਾਹਿਬ ਪਠਾਨਕੋਟ ਤੋਂ ਨੇ ਜੀ, ਪੰਜਾਬ ਤੋਂ। ਤੇ ਧਨੀ ਸਾਹਿਬ ਤੁਹਾਡਾ ਜੇਕਰ ਕਦੇ ਵੀ ਮਿਲਣ ਦਾ ਕੋਈ ਸਬੱਬ ਬਣਿਆ, ਜੇ ਤੁਹਾਡੀ ਇੱਛਾ ਹੋਈ ਤਾਂ ਤੁਸੀਂ ਮੈਲਬਨ ਦੇ ਵਿੱਚ ਉਹਨਾਂ ਨੂੰ ਮਿਲ ਸਕਦੇ ਹੋ, ਪਰ ਅਸੀਂ ਉਮੀਦ ਕਰਾਂਗੇ ਕਿ ਸਿਡਨੀ ਦੇ ਵਿੱਚ ਵੀ ਤੁਹਾਨੂੰ ਜਾਣ ਦਾ ਮੌਕਾ ਮਿਲੇ, ਔਰ ਉੱਥੋਂ ਦੀਆਂ ਸੰਗਤਾਂ ਜਿਹੜੀਆਂ ਤੁਸੀਂ ਉਹਨਾਂ ਨੂੰ ਵੀ ਮਿਲ ਸਕੋ। ਸੋ ਭਾਈ ਸਾਹਿਬ ਤੁਸੀਂ ਆਪਣਾ ਵਿਸ਼ੇਸ਼ ਸਮਾਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਕੱਢਿਆ, ਸਾਡੀਆਂ ਜਿਹੜੀਆਂ ਸੰਗਤਾਂ ਸਾਡੇ ਜਿਹੜੇ ਸਰੋਤੇ ਆ ਉਹਨਾਂ ਦੇ ਨਾਲ ਆਪਣੇ ਜਿਹੜੇ ਵਿਚਾਰ ਸਾਂਝੇ ਕੀਤੇ ਆ। ਤੁਹਾਡਾ ਇੱਥੇ ਪਹੁੰਚਣ ਤੇ ਤਾਂ ਧੰਨਵਾਦ ਹੈ ਹੀ ਹੈ, ਪਰ ਜਾਣ ਤੋਂ ਪਹਿਲਾਂ ਕੋਈ ਵੀ ਸੁਨੇਹਾ ਜਿਹੜਾ ਤੁਸੀਂ ਇੱਥੋਂ ਦੀਆਂ ਸੰਗਤਾਂ ਨੂੰ ਦੇਣਾ ਚਾਹੁੰਦੇ ਹੋ ਉਹ ਜ਼ਰੂਰ ਦਿਓ।
ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੱਥੇ ਬੁਲਾਇਆ, ਔਰ ਮੇਰਾ ਸੁਨੇਹਾ ਸਿਰਫ ਇੰਨਾ ਹੀ ਹੈ ਕਿ ਇਤਿਹਾਸ ਨੂੰ ਅਸੀਂ ਸਿਰਫ ਸੁਣਦੇ ਨਾ ਰਹਿ ਜਾਈਏ
ਜੀ,
ਮੋਸਟ ਇੰਪੋਰਟੈਂਟ ਜਿਹੜਾ ਜ਼ਰੂਰੀ ਹੈਗਾ ਆ ਕਿ ਉਹ ਅਸੀਂ ਬਾਣੀ ਨੂੰ ਆਪਣੇ ਜੀਵਨ ਵਿੱਚ ਢਾਲੀਏ ਤੇ ਅਸੀਂ ਇਤਿਹਾਸ ਕ੍ਰੀਏਟ ਕਰੀਏ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਕਿ ਅਸੀਂ ਉਹ ਹਾਂ ਜੋ ਚੰਗੇ ਹਾਂ, ਜੋ ਧਰਮੀ ਹਾਂ, ਜੋ ਇਮਾਨਦਾਰ ਹੈ, ਜੋ ਸੱਚੇ ਹਾਂ। ਗੋਰਿਆਂ ਵੱਲ ਦੇਖ ਕੇ ਅਸੀਂ ਝੱਟ ਕਹਿ ਦਿੰਦੇ ਹਾਂ ਕਿ ਬਾਣੀ ਨੂੰ ਅਸਲੀ ਫੋਲੋ ਕਰ ਰਹੇ ਹਾਂ, ਅਸੀਂ ਕਰੀਏ
ਜੀ,
ਹਨਾ। ਬਾਕੀਆਂ ਕਮੀਆਂ ਹੈਗੀਆਂ ਨੇ, ਬਥੇਰੀਆਂ ਨੇ, ਸਾਰਿਆਂ ਨੂੰ ਗੱਲ ਨਾਲ ਲਗਾਈਏ ਕੋਈ ਗੱਲ ਨੀ, ਪਰ ਨਾਲ ਦੇ ਨਾਲ ਆਪਣੇ ਆਪ ਨੂੰ ਜੋ ਇੱਕ ਰੋਲ ਮਾਡਲ ਜਿਵੇਂ ਭਾਈ ਸਾਹਿਬ ਨੇ ਕਿਹਾ ਸੀ, ਅਸੀਂ ਰੋਲ ਮਾਡਲ ਆਪਣੇ ਆਪ ਨੂੰ ਬਣਾਈਏ
ਜੀ।
ਤੇ ਇੰਨਾ ਕੀ ਮੈਂ ਕਹਾਂਗਾ। ਬਾਕੀ ਜਿਹੜੇ ਪ੍ਰਚਾਰਕ ਨੇ ਗੁਰਦੁਆਰਾ ਸਾਹਿਬ ਵਿੱਚ, ਜੋ ਕੁਛ ਵੀ ਹੈ, 100 ਗਲਤੀਆਂ ਹੋਣ ਪਰ ਜਿੰਨਾ ਮਾਣ ਸਤਿਕਾਰ ਅਸੀਂ ਦੇ ਸਕੀਏ ਉਹਨਾਂ ਦਈਏ, ਫਿਰ ਹੀ ਅਸੀਂ ਕੁਛ ਸਿੱਖ ਸਕਦੇ ਹਾਂ। ਜਦੋਂ ਅਸੀਂ ਪਹਿਲਾਂ ਹੀ ਇੱਕ ਪ੍ਰੇਜੁਡਿਸ ਮਨ ਦੇ ਵਿੱਚ ਰੱਖ ਕੇ ਚੱਲ ਪੈਂਦੇ ਹਾਂ, ਫਿਰ ਉੱਥੇ ਪ੍ਰੋਬਲਮਸ ਹੋ ਜਾਂਦੀਆਂ ਨੇ। ਤੋ ਮੈਂ ਇਹੀ ਕਹਾਂਗਾ ਕਿ ਅਸੀਂ ਪਿਆਰ ਇਤਫਾਕ ਨਾਲ ਰਹੀਏ ਜੀ।
ਜੀ ਜੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਮੇਂ ਦੇ ਲਈ ਔਰ ਸਾਡੇ ਨਾਲ ਇਹ ਸਾਰੀ ਗੱਲਬਾਤ ਦੇ ਲਈ। ਅਸੀਂ ਉਮੀਦ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਕਿਤੇ ਮੌਕਾ ਮਿਲਿਆ ਤਾਂ ਤੁਹਾਡੇ ਨਾਲ ਇਸੇ ਤਰ੍ਹਾਂ ਦਾ ਕੋਈ ਹੋਰ ਸਬੱਬ ਜਿਹੜਾ ਆ ਉਹ ਬਣੇ ਔਰ ਅਸੀਂ ਇੱਕ ਵਾਰ ਫੇਰ ਤੁਹਾਨੂੰ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਕਰ ਸਕੀਏ। ਅੱਜ ਦੇ ਲਈ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਲੈਣੇ ਆ ਇਜਾਜ਼ਤ। ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਤਕਰੀਬਨ ਉੱਪਰ ਹੋ ਚੁੱਕਿਆ, ਪਰ ਅਸੀਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਨਾਲ ਸ਼ਾਮ ਨੂੰ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋਵਾਂਗੇ। ਅੱਜ ਦੀ ਸਵੇਰ ਦੀ ਸਭਾ ਯਾਨੀ ਕਿ ਪ੍ਰੋਗਰਾਮ ਲਹਿਰਾਂ ਹੁਣ ਇੱਥੇ ਹੀ ਖਤਮ ਕਰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੌਰਾਨ ਰਹੀਆਂ ਕਮੀਆਂ ਦੇ ਲਈ ਅਸੀਂ ਮਾਫੀ ਚਾਹਾਂਗੇ। ਆਪਣੀ ਫੀਡਬੈਕ ਤੁਸੀਂ ਸਾਨੂੰ ਭੇਜ ਸਕਦੇ ਹੋ feedback@harmanradio.com ਤੇ। ਲਓ ਜੀ, ਲੈਣੇ ਆ ਇਜਾਜ਼ਤ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਡੀਪੋ ਸਟ੍ਰੈਕ। ਸੱਚੀਆਂ ਸੁਣਾਉਣ ਲੱਗਾ, ਗੱਲਾਂ ਸਮਝਾਉਣ ਲੱਗਾ, ਲੋਕ ਤੱਥ ਗਾਉਣ ਲੱਗਾ, ਸਾਰੇ ਲਿਓ ਸੁਣ ਬਈ, ਲੋਕ ਤੱਥ ਗਾਉਣ ਲੱਗਾ, ਸਾਰੇ ਲਿਓ ਸੁਣ ਬਈ, ਲੋਕ ਤੱਥ ਗਾਉਣ ਲੱਗਾ, ਸਾਰੇ ਲਿਓ ਸੁਣ ਬਈ। ਭਲੇ ਦਾ ਜਮਾਨਾ ਗਿਆ, ਸ਼ਮਾ ਪਰਵਾਨਾ ਗਿਆ, ਰਾਂਝੇ ਜਾ ਦੀਵਾਨਾ ਗਿਆ, ਸੱਚਾ ਪਿਆਰ ਹੁਣ ਨਹੀਂ, ਰਾਂਝੇ ਜਾ ਦੀਵਾਨਾ ਗਿਆ, ਸੱਚਾ ਪਿਆਰ ਹੁਣ ਨਹੀਂ, ਰਾਂਝੇ ਜਾ ਦੀਵਾਨਾ ਗਿਆ, ਸੱਚਾ। ਦੀ ਸ਼ਰਾਬ ਮਾੜੀ ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ ਪਗੜੀ ਵਟਾ ਕੇ ਇੱਕੋ ਥਾਲੀ ਵਿੱਚ ਖਾ ਕੇ ਵੇੜੇ ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ ਜੱਟ ਨੂੰ ਭੜਕ ਰਾਤੀ ਚੋਰ ਨੂੰ ਖੜਕ ਦਿਨੇ ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ ਮੁਲਕਾਂ ਦੀ ਜੰਗ ਇੱਕ ਅਮਲੀ ਨੂੰ ਭੰਗ ਵੜਾ ਕਰਦੀ ਆ ਤੰਗ ਲੈਣ ਕੰਮ ਨੂੰ ਵਿਗਾੜ ਕਰਦੀ ਆ ਤੰਗ ਲੈਣ ਕੰਮ ਨੂੰ ਵਿਗਾੜ ਕਰਦੀ ਆ ਤੰਗ ਲੈਣ ਕੰਮ ਨੂੰ ਵਿਗਾੜ ਬਿਨਾਂ ਹੱਥ ਡਾਂਗ ਫੜੇ ਰਾਤ ਨੂੰ ਨਾ ਖੇਤ ਬੜੇ ਖੋਰੇ ਕਿਹੜਾ ਜੀ ਲੜੇ ਧੱਕਾ ਨਹੀਂ ਉਹ ਕਰੀਦਾ ਖੋਰੇ ਕਿਹੜਾ ਜੀ ਲੜੇ ਧੱਕਾ ਨਹੀਂ ਉਹ ਕਰੀਦਾ ਖੋਰੇ ਕਿਹੜਾ ਜੀ ਲੜੇ ਧੱਕਾ ਨਹੀਂ ਉਹ ਕਰੀਦਾ ਤਕੜੇ ਸ਼ਰੀਕਾਂ ਕੋਲੋਂ ਪੈਂਦੀਆਂ ਤਰੀਕਾਂ ਕੋਲੋਂ ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਉਹ ਡਰੀਦਾ ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਉਹ ਡਰੀਦਾ ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਉਹ ਡਰੀਦਾ ਰਾਏਪੁਰ ਵਾਲੇ ਪਾਲੀ ਤੁਰ ਜਾਣਾ ਹੋ ਕੇ ਖਾਲੀ ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ ਮੋਢਿਆਂ ਤੇ ਚੱਕ ਦੇਣਾ ਚਿਖਾ ਉੱਤੇ ਰੱਖ ਕਿਸੇ ਸਕਣਾ ਨਾ ਡੱਕ ਤੇਰਾ ਜਾਣਾ ਜੱਗ ਛੁੱਟ ਬਈ ਜਾਣਾ ਜੱਗ ਛੁੱਟ ਬਈ ਜਾਣਾ ਜੱਗ ਛੁੱਟ ਬਈ ਜਾਣਾ ਜੱਗ ਛੁੱਟ ਬਈ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਥ ਦੀ ਕਮਾਈ ਕੁਛ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਕਰੋ ਸਤਿਕਾਰ ਔਰਤ ਦੇ ਰੂਪ ਦਾ ਭੈਣ ਅਤੇ ਮਹਿਬੂਬ ਦਾ ਕਰੋ ਸਤਿਕਾਰ ਔਰਤ ਦੇ ਰੂਪ ਦਾ ਮਾਤੀ ਭੈਣ ਅਤੇ ਮਹਿਬੂਬ ਦਾ ਤੂੰ ਸੱਸ ਦੀ ਲੜਾਈ ਵਿੱਚ ਜਾਣੋ ਸੱਚੂ ਇਹ ਕਦੇ ਇੱਕ ਪਿੱਛੇ ਲੱਗ ਕੇ ਨੀ ਘਰ ਤੋੜੀਦਾ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਛੱਡ ਸਿਹਤ ਨੂੰ ਸੰਭਾਲੀਏ ਰੁੱਖ ਦੀਆਂ ਪਾਣੀ ਤਿੰਨੋ ਹੀ ਵਿਚਾਲੀਏ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਖੁਸ਼ ਹੋ ਕੇ ਮਿੱਤਰਾਂ ਨਾ ਕਰੀ ਖਰਚਾ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਕ ਦੀ ਕਮਾਈ ਕੁਛ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਏ ਆਪਾਂ ਸਾਡਾ ਪਾਕ ਹੋਇਆ ਨਾ ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਈਏ ਆਪਾਂ ਸਾਡਾ ਪਾਕ ਹੋਇਆ ਨਾ ਜਦੋਂ ਤੱਕ ਚੌਧਰੀ ਤੋਂ ਚਾਕ ਹੋਇਆ ਨਾ ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਪੌਣਾ ਦਿਆਂ ਬੁੱਲਿਆਂ ਤੋਂ ਬਾਤੇ ਉੱਡ ਗਈ ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਮੌਣਾਂ ਦਿਆਂ ਬੁੱਲਿਆਂ ਤੋਂ ਬਾਤੇ ਉੱਡ ਗਈ ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਆਕੜਾਂ ਦੀ ਹੋਛੀ ਜਿਹੀ ਔਕਾਤ ਉੱਡ ਗਈ ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ ਐਬ ਤੇ ਬਰੇਬ ਦੀ ਬਰਾਤ ਉੱਡ ਗਈ ਜੀ ਸਾਡੇ ਤੇ ਕਰਮ ਸਾਈਆਂ ਬਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਆਜ ਦਾ ਦੇ ਕਾਰਜ ਸਵਾਰੇ ਮੌਲਾ ਨੇ ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ ਖੁਸ਼ ਹੋ ਕੇ ਸਾਡੇ ਦੁਆਲੇ ਕਰਤੇ
ਚੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਤੂੰ ਆਵਾ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਹ ਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਹ ਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਲੱਭੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ ਤੱਕ ਸਰਤਾਜ ਫਸਾਨੇ ਕਹਿਣ ਨੂੰ ਤੁਮਣਾ ਮੂਹੀ ਵਰਕੇ ਵੀ ਕਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਸੱਚ ਨੱਚਦਾ ਕੁਲੀ ਤੇ ਲਾ ਕੇ ਸੰਗ ਵੇਖਿਆ ਸੱਚ ਨੱਚਦਾ ਕੁਲੀ ਤੇ ਲਾ ਕੇ ਸੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਗੋਤੇ ਇਸ਼ਕ ਚ ਖਾਂਦੀ ਵੇਖੀ ਸਾਧਾਂ ਦੀ ਫਕੀਰੀ ਚੁੱਕੀ ਫਿਰੇ ਡੋਬੀ ਸੋ ਉਮਰਾਂ ਦੀ ਖਾਕੇ ਜਿਹੜਾ ਰਾਤੀ ਸੀ ਅਮੀਰ ਜਿਹੜਾ ਰਾਤੀ ਸੀ ਅਮੀਰ ਸੁਬਾ ਨੰਗ ਵੇਖਿਆ ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਖੇਡੇ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ
ਵਿੱਚ ਬਾਰਿਆਂ ਨੇ ਉੱਚਿਆਂ ਦੀ ਗੱਲ ਔਰ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪੌਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪਰ ਸੋਨੇ ਨੂੰ ਨਾ ਸੋਨੇ ਨੂੰ ਨਾ ਪੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ
ਜੇ ਕੋਈ ਤੁਹਾਡੇ ਨਾਲ ਰੁੱਸ ਜਾਂਦਾ ਹੈ ਤਾਂ ਉਸ ਨੂੰ ਉਦੋਂ ਹੀ ਮਨਾ ਲਵੋ ਕਿਉਂਕਿ ਜਿੱਤ ਦੀ ਜੰਗ ਚ ਕਈ ਵਾਰ ਦੂਰੀਆਂ ਜਿੱਤ ਜਾਂਦੀਆਂ ਨੇ ਜਨਾਬ। ਚੰਗੇ ਵਿਚਾਰਾਂ ਸੰਗ ਆਵਾਜ਼ ਦੀ ਪਰਵਾਜ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਪਿੰਡ ਆਈ